Rutherford Road या Springdale Square Shopping Center या Etobicoke 1770 Albion Road या 9909 Markham Road. مزید تفصیلات کے لیے کال کریں 9054551666. ٹیلی ٹائم الیکٹرانکس.
برامٹن میں بریملی اور کنٹری سائڈ کے انٹرسیکشن پر بی این سی میڈیکل سینٹر, جہاں ٹوٹل 4 فیملی ڈاکٹرز اویلیبل, 2 میل اور 2 فیمیل ڈاکٹرز. ویٹ ٹائم کم سے کم, اس لیے 2 ڈاکٹرز اویلیبل ایٹ اے ٹائم آن آل دی شفٹس. سال کے 365 دن, جی ہاں 365 ڈیز کھلا رہتا ہے بی این سی میڈیکل سینٹر, جہاں ارجنٹ کیئر, ای سی جی, سٹچز, کاسٹنگ, الرجی ٹیسٹ اور بلڈ لیب بھی موجود ہے. بی این سی فارمیسی, جہاں آپ کی پرسکرپشن کی پک اینڈ ڈراپ سروسز دی جاتی ہیں. آپٹیکل اسٹور, جہاں 4 آئی ڈاکٹرز اویلیبل ہیں, اور تو اور کونسلنگ سروسز بھی موجود. بی این سی میڈیکل سینٹر 289-569-0124.
770 اے ایم دے پیارے پیارے سروتیو, میرا جنی کے ڈاکٹر نریندر روی دا آپ سب نو پیار پریا نمسکار, سلام علیکم تے ست سری اکال. جمے کہ تانوں پتہ ہی ہے کہ اسی ہر سوموار نو اسے چینل دے اوپر اتے اسے ہی سمے دے اوتے مائنڈ اینڈ باڈی پروگرام لے کے تہاڈی خدمت وچ حاضر ہونے ہاں. یہ مائنڈ اینڈ باڈی جڑا پروگرام ہے, یہ بی این سی میڈیکل سینٹر دے تعاون دے نال پیش کیتا جاندا ہے. بی این سی میڈیکل سینٹر برمپٹن دے وچ صحت نال سبندت ایک بہت بڑا سینٹر ہے, جڑا کہ بریملی اتے کنٹری سائڈ دی نوکر تے ہے. اتھے گیس سٹیشن ہے, صرف گیس سٹیشن والے پلازے دے وچ ہی یہ ساڈا بی این سی میڈیکل سینٹر ہے, جہدے وچ انڈر دا سیم روف وی آر پرووائڈنگ سو مینی ہیلتھ ریلیٹڈ سروسز, جویں فیزیوتھرپی تے کیروپریکٹر دیاں سیواواں نے, ارجنٹ کیئر ہے, واک ان کلینک ہے, فیملی پریکٹس ہے, ڈرمٹالوجسٹ ہوندے نے, سکن سپیشلسٹ, بلڈ لیب ساڈی 7 دن کھلدی ہے, سویرے 9 بجے کھل جاندی ہے. کاؤنسلنگ دیاں سروسز دتیاں جاندیاں نے. کاؤنسلنگ دیاں سروسز جڑیاں نے, دیکھو ہن کرونا وائرس تھرو آؤٹ دا ورلڈ یہ پھیل چکے ہے, تو یہ جتھے ساڈی بڑی خطرناک صحت نال پرابلم آ رہی نے, اس دے نال نال مینٹل پرابلمز بھی شروع ہو گئی. سارا دن گھر بیٹھے رہنا, ایکو منجے تے ایکو صوفے تے, تے او دے نال کی ہے ینگ بچیاں نوں ہن سٹریس رہنا شروع ہو گیا, ڈپریشن چلے گئے, کئیوں نوں انگزائٹی ہوندی ہے, پینک اٹیک ہوندے نے. جڑے اگے پہلا تھوڑے موٹے سی ہن او زیادہ ہو گئے, سکول پاویں بند نے, پھر بچے بور ہو رہے نے. او دے نال کی ہے کہ جس طرح کہ گرو نانک صاحب نے کیا سی نا, نانک دکھیا سب سنسار, کہ ساری دنیا جڑی ہے وہ دکھاں نال بھری پیتی ہے, کسی نوں کوئی دکھ ہے, کسی نوں کوئی دکھ ہے. سو جدوں تہاڈے دماغ دے اتے پریشر پینا شروع ہو جاندا ہے, اس نوں ریلیکس کرن دے لئی تہانوں کاؤنسلنگ دی ضرورت پیندی ہے. تے کوشش کریا کرو کہ جدوں بھی تہانوں کوئی لوڑ پوے ایڈوائس دی, یا کوئی ڈاکٹر دی, یا میڈیسن دی, تے تسی ہمیشہ پروفیشنل کولے جاؤ. تے جڑی ساڈے کلینک دے وچ ڈاکٹر فینی نے, اوہ پروفیشنل کاؤنسلنگ دی سروسز دیندے نے, جتھے وہ ماسٹرز ان کاؤنسلنگ نے, اس دے نال نال شی از ڈاکٹر ان میڈیسن ایم ڈی وی نے. سو جدوں بھی تانوں لوڈ پوے, تسی محسوس کردے ہو کہ تانوں سٹریس رہندا ہے, یا کوئی انگزائٹی ہے, یا کوئی پینک اٹیک پیندا ہے, یا کوئی سوئسائڈل وچار ہوندے نے, یا کوئی ڈائیورس دی سچویشن آ جاندی ہے, لڑائی جھگڑا ہوندا ہے, اسالٹ دا ہو جاندا ہے, کورٹ بھی تانوں بھیجدی ہے, سو اس ویلے تسی ساڈے بی این سی میڈیکل سینٹر چ آ کے انہاں نال اپوائنٹمنٹ بنا سکدے ہو. ڈاکٹر فینی نال کسی بھی ڈاکٹر کول جا کے ریفر لیاؤن دی لوڑ نہیں, سیدھی تسی اپوائنٹمنٹ بنا دیو. اور دوسری گل یہ ہے بھی اتنے میں آن دی ایئر ہمیشہ کہنا, یہ نہیں ہزاراں ہی ڈالر لگن گے, 500-700 ڈالر لا کے 3-4 میٹنگاں دے وچ تانوں کافی فرق نظر آؤں, یہ گل دی سچائی ہے. سو کاؤنسلنگ دی سروس دتی جاندی ہے اسے بی این سی میڈیکل سینٹر دے وچ, اوتھے فیزیوتھرپی, کیروپریکٹر دیاں نے, پھر فارمیسی دیاں سروسز دتی جاندی نے. فارمیسی بھی 365 دے 365 دن کھلدی ہے. تہاڈے وہ فارمیسی دے وچ ایک خاصیت ہے کہ تسی کسے بھی ڈاکٹر کول, چاہے وہ برمپٹن چ ہے, چاہے وہ ایٹوبیکو چ ہے, چاہے وہ مسی ساگا چ ہے, چاہے وہ سکاربرو چ ہے, چاہے وہ ٹورنٹو چ ہے, تہاڈے کول جس کسے بھی ڈاکٹر دی یہ پرچی ہے جنہوں پرسکرپشن کہنے ہاں, وہ ساڈی تسی فارمیسی نوں فون کر دیو. فارمیسی دا نمبر ہے گا 289-569-0125. میں رپیٹ کر دینا, 289-569-0125. اتھے تسی فون کرو, وہ تانوں دسنگے ਕਿਸੇ ਬੰਦੇ ਨੂੰ ਭੇਜ ਕੇ ਤੁਹਾਡੀ ਪ੍ਰਿਸਕ੍ਰਿਪਸ਼ਨ ਘਰੋਂ ਪਿੱਕ ਕਰ ਲਿਆਉਂਦੇ ਨੇ, ਦਵਾਈ ਤਿਆਰ ਕਰਕੇ ਸ਼ਾਮ ਨੂੰ ਤੁਹਾਡੇ ਘਰ ਡਿਲੀਵਰ ਕਰ ਦਿੰਦੇ ਨੇ, ਪਿਕਅਪ ਅਤੇ ਜਿਹੜੀ ਡਿਲੀਵਰੀ ਉਹ ਫਰੀ ਹੈ। ਇਸ ਤੋਂ ਇਲਾਵਾ ਸਾਡੇ ਕੋਲ ਆਈ ਡਾਕਟਰਸ ਵੀ ਨੇ, ਅੱਖਾਂ ਦੀਆਂ ਜੇ ਕੋਈ ਪ੍ਰੋਬਲਮ ਆਉਂਦੀਆਂ, ਹੁਣ ਤਾਂ ਬੰਦ ਆ ਉਹ, ਪਰ ਜਦੋਂ ਵੀ ਕਦੇ ਤੁਹਾਨੂੰ ਅੱਖਾਂ ਦੀ ਕੋਈ ਪ੍ਰੋਬਲਮ ਆਵੇ ਤਾਂ ਤੁਸੀਂ ਸਾਡੇ ਨਾਲ ਉੱਥੇ BNC ਵਿਜ਼ਨ ਸੈਂਟਰ 'ਤੇ ਉਸੇ ਛੱਤ ਦੇ ਥੱਲੇ ਆ, ਉਸੇ ਬਿਲਡਿੰਗ ਦੇ ਵਿੱਚ ਹੀ ਆ, ਉਸ ਬਿਲਕੁਲ ਇੱਕੋ ਹੀ ਗੇਟ ਹੈ, ਉੱਥੇ ਆ ਕੇ ਤੁਸੀਂ ਅੱਖਾਂ ਦੇ ਡਾਕਟਰ ਨਾਲ ਅਪੁਆਇੰਟਮੈਂਟ ਬਣਾ ਸਕਦੇ ਹੋ। ਅਤੇ ਜੇ ਤੁਹਾਨੂੰ ਕੋਈ ਦਵਾਈ ਦੀ ਲੋੜ ਹੈ, ਫਾਰਮੇਸੀ ਨਾਲ ਹੈ, ਅਤੇ ਜੇ ਐਨਕਾਂ ਦੀ ਲੋੜ ਹੈ ਤਾਂ ਸਾਡੇ ਕੋਲ ਐਨਕਾਂ ਦੀ ਦੁਕਾਨ ਹੈ। ਹਾਂਜੀ, ਸੋ ਇਹ ਸਾਰੀਆਂ ਜਿਹੜੀਆਂ ਸੇਵਾਵਾਂ ਨੇ ਉਹ BNC ਮੈਡੀਕਲ ਸੈਂਟਰ ਦੇ ਵਿੱਚ ਅਸੀਂ ਦਿੰਦੇ ਹਾਂ, ਅਤੇ ਉਸ ਦੇ ਤਾਬੂਨ ਦੇ ਨਾਲ, ਉਹਦੇ ਸਹਿਯੋਗ ਦੇ ਨਾਲ, ਉਹਦੀ ਸਮਝ ਲਓ ਫਾਈਨਾਂਸ ਕਰਦਾ, ਉਹਦੇ ਸਹਿਯੋਗ ਦੇ ਨਾਲ ਅਸੀਂ ਮਾਈਂਡ ਐਂਡ ਬੋਡੀ ਪ੍ਰੋਗਰਾਮ ਪੇਸ਼ ਕਰਦੇ ਹਾਂ। ਅੱਜ ਡਾਕਟਰ ਅੰਕੁਸ਼ ਮੇਰੇ ਨਾਲ ਸ਼ਾਇਦ ਨਾ ਆਉਣ, ਸੋ ਇਸ ਕਰਕੇ ਮੈਡੀਕਲ ਤਾਂ ਤੁਸੀਂ ਸਵਾਲ ਨਾ ਪੁੱਛਿਓ, ਪਰ ਅੱਜ ਮੈਂ ਸੋਚਿਆ ਵੀ ਚਲੋ ਇਹਨੂੰ ਆਪਾਂ ਮਾਈਂਡ ਦੇ ਉੱਤੇ ਗੱਲ ਕਰੀਏ। ਪਹਿਲਾਂ ਤਾਂ ਅੱਜ ਮੈਂ ਦੱਸਣ ਦੀ ਕੋਸ਼ਿਸ਼ ਕਰੂੰਗਾ ਕਿ ਜਿਹੜਾ ਮਾਈਂਡ ਐਂਡ ਬੋਡੀ ਪ੍ਰੋਗਰਾਮ ਹੈ, ਜਿਹੜੇ ਦੋ ਸ਼ਬਦ ਨੇ ਮਾਈਂਡ ਐਂਡ ਬੋਡੀ, ਇਹਦਾ ਕੀ ਮਤਲਬ ਹੈ। ਦੇਖੋ, ਜਿਹੜਾ ਸਾਡਾ ਸਰੀਰ ਹੈ ਨਾ, ਇਹ ਇਟਸ ਏ ਕੰਬੀਨੇਸ਼ਨ ਆਫ ਟੂ ਥਿੰਗਸ, ਜਿਹੜੇ ਕਿ ਸਾਈਕੋਲੋਜੀਕਲ ਪੁਆਇੰਟ ਆਫ ਵਿਊ ਨਾਲ ਗੱਲ ਕਰੀਏ, ਮਨੋਵਿਗਿਆਨਿਕ ਪ੍ਰੋਗਰਾਮ ਨਾਲ, ਮਨੋਵਿਗਿਆਨਿਕ ਢੰਗ ਦੇ ਨਾਲ, ਤਾਂ ਜਿਹੜਾ ਸਾਡਾ ਸਰੀਰ ਹੈ ਇਟਸ ਏ ਕੰਬੀਨੇਸ਼ਨ ਆਫ ਟੂ ਥਿੰਗਸ, ਮਾਈਂਡ ਐਂਡ ਬੋਡੀ। ਕਿਸ ਤਰ੍ਹਾਂ ਮਾਈਂਡ ਐਂਡ ਬੋਡੀ ਕਿਹਨੂੰ ਕਹਿੰਦੇ ਨੇ, ਜੇ ਇਹਨੂੰ ਮੈਂ ਸੌਖੇ ਤਰੀਕੇ ਨਾਲ ਸਮਝਾਉਣਾ ਹੋਵੇ, ਹੁਣ ਆਪਣੇ ਕੋਲ ਲੈਪਟੋਪ ਨੇ ਜਾਂ TV ਹੈ ਜਾਂ ਬੱਲਬ ਦੀ ਇਗਜ਼ਾਮਪਲ ਲੈ ਲਓ, ਜਿਹੜਾ ਬੱਲਬ ਹੈ ਉਹ ਜਿਹੜਾ ਖੋਲ ਹੈ ਸ਼ੀਸ਼ੇ ਦਾ, ਉਹ ਸਾਡੀ ਬੋਡੀ ਹੈ, ਉਹਦੇ ਵਿੱਚ ਬਰੀਕ ਬਰੀਕ ਤਾਰਾਂ ਨੇ, ਉਹ ਸਾਡਾ ਕੀ ਹੈ, ਉਹ ਸਾਡਾ ਮਾਈਂਡ ਹੈ, ਅਤੇ ਉਹ ਤਾਰਾਂ ਦੇ ਵਿੱਚ ਜਦੋਂ ਕਰੰਟ ਨਿਕਲਦਾ ਜਿਹਦੇ ਨਾਲ ਲਾਈਟ ਜਗਦੀ ਹੈ, ਉਹ ਸਾਡੀ ਸੋਲ ਹੈ, ਆਤਮਾ ਹੈ। ਹਾਂਜੀ, ਜਦੋਂ ਜਿੰਨਾ ਚਿਰ ਉਹ ਕਰੰਟ ਉਹਦੇ ਵਿੱਚ ਹੈ, ਬੱਲਬ ਦੀ ਵੈਲਿਊ ਹੈ, ਜਦੋਂ ਉਹ ਕਰੰਟ ਖਤਮ ਹੋ ਗਿਆ ਤਾਂ ਤਾਰਾਂ ਵੀ ਝੜ ਜਾਂਦੀਆਂ, ਤਾਰਾਂ ਝੜ ਜਾਂਦੇ, ਬੱਲਬ ਵੀ ਚੱਕ ਕੇ ਅਸੀਂ ਸਿੱਟ ਦਿੰਦੇ ਹਾਂ। ਇਸੇ ਤਰ੍ਹਾਂ ਹੀ ਸਾਡਾ ਸਰੀਰ ਹੈ, ਕਿ ਸਰੀਰ ਦੇ ਵਿੱਚ ਜਿਹੜੀ ਆਤਮਾ, ਜਿੰਨਾ ਚਿਰ ਤੱਕ ਸਾਡੇ ਵਿੱਚ ਆਤਮਾ ਰਹਿੰਦੀ ਹੈ, ਉਨਾ ਚਿਰ ਤੱਕ ਅਸੀਂ ਸਾਰੀ ਦੁਨੀਆਂ ਦੇ ਵਿੱਚ ਭੱਜੇ ਫਿਰਦੇ ਹਾਂ, ਕੋਈ ਇੱਧਰ ਕੰਮ, ਕੋਈ ਉੱਧਰ ਕੰਮ। ਹੁਣ ਤਾਂ ਕਰੋਨਾ ਨੇ ਬੰਦ ਹੀ ਕਰਾਤਾ, ਘਰੇ ਬੈਠਣ ਦਾ ਕੰਮ ਰਹਿ ਗਿਆ। ਸੋ ਇਹ ਤੋਂ ਜਿੱਥੇ ਇਹਦਾ ਨੁਕਸਾਨ ਹੈ ਕਰੋਨਾ ਦੇ, ਬੜੇ ਫਾਇਦੇ ਵੀ ਨੇ, ਰੂਹਾਨੀਅਤ ਦੇ ਫਾਇਦਾ ਹੋਏ ਨੇ ਸਾਨੂੰ। ਇੱਕ ਗੱਲ ਤਾਂ ਮਹਿਸੂਸ ਹੋਣ ਲੱਗ ਗਈ ਵੀ ਸਾਡੀ ਕੋਈ ਦੁਨੀਆਂ ਦੇ ਵਿੱਚ ਕੋਈ ਤਾਕਤ ਹੈਗੀ ਨਾ। ਅੱਗੇ ਅਸੀਂ ਸੋਚਦੇ ਸੀ ਅਮੈਰੀਕਾ ਹੈ, ਚੀਨ ਹੈ, ਰੂਸ ਹੈ, ਇੰਗਲੈਂਡ ਹੈ, ਇਹ ਆਈਟਮ ਬੰਬ ਬਣ ਗਏ, ਸਪੇਸ ਦੇ ਉੱਤੇ ਚਲੇ ਗਏ। ਇਹ ਹੁਣ ਜਿਹੜਾ ਸਾਡਾ ਦੁਸ਼ਮਣ ਪੈਦਾ ਹੋਇਆ, ਜਿਹਨੂੰ ਅਸੀਂ ਦੇਖਦੇ ਨਹੀਂ, ਦੇਖ ਸਕਦੇ ਹੀ ਨਹੀਂ, ਉਹ ਹੁਣ ਮਨਾਉਂਦਾ ਵੀ ਕੋਈ ਤਾਕਤ ਹੈਗੀ ਜਿਹਨੇ ਸਾਰੀ ਦੁਨੀਆਂ ਨੂੰ ਖੜਾ ਕਰਤਾ ਇੱਕ ਪਾਸੇ। ਸੋ ਇਹ ਜਿਹੜਾ ਸਾਡਾ ਸਰੀਰ ਹੈ, ਇਹਦੇ ਵਿੱਚ ਜਿਹੜੀ ਆਤਮਾ ਹੈ, ਸਾਨੂੰ ਸੋਚਣ ਦੀ ਲੋੜ ਹੈ ਕਿ ਸਾਡਾ ਪਰਪਸ ਕੀ ਹੈ। ਮੈਂ ਅੱਜ ਇਸੇ ਟੋਪਿਕ ਦੇ ਉੱਤੇ ਗੱਲ ਕਰਨੀ ਹੈ ਕਿ ਵਟ ਇਜ਼ ਦਾ ਅਲਟੀਮੇਟ ਗੋਲ ਆਫ ਅਵਰ ਲਾਈਫ, ਅਲਟੀਮੇਟ ਦੀ ਗੱਲ ਕਰ, ਅੰਤਿਮ ਉਦੇਸ਼ ਕੀ ਹੈ। ਰੋਜ਼ ਦਾ ਉਦੇਸ਼ ਤਾਂ ਹੋ ਸਕਦਾ, ਜਿਵੇਂ ਹੁਣ ਅੱਜ ਮੈਨੂੰ ਪੁੱਛੋਗੇ ਅੱਜ ਮੇਰਾ ਕੀ ਉਦੇਸ਼ ਸੀਗਾ, ਅੱਜ ਮੈਂ ਸਵੇਰੇ ਉੱਠਿਆ, ਸਵੇਰੇ ਉੱਠ ਕੇ ਤਿਆਰ ਹੋ ਗਿਆ, ਮੈਨੂੰ ਪਤਾ ਅੱਜ ਮੈਂ ਰੇਡੀਓ 'ਤੇ ਜਾਣਾ, ਅਤੇ ਫਿਰ ਮੈਂ ਡਾਕਟਰ ਸਾਹਿਬ ਨੂੰ ਪੁੱਛ ਲਿਆ ਵੀ ਆਉਂਗੇ ਕਿ ਨਹੀਂ ਆਉਂਗੇ, ਕਾਰ ਚੱਕੀ ਆ ਗਿਆ, ਇਹ ਅੱਜ ਦਾ ਮੇਰਾ ਏਮ ਹੈ। ਪਰ ਮੈਂ ਗੱਲ ਕਰਦੇ ਅੰਤਿਮ ਉਦੇਸ਼ ਦੀ, ਸਾਰੀ ਜ਼ਿੰਦਗੀ ਦੇ ਵਿੱਚ ਸਾਡਾ ਅਲਟੀਮੇਟ ਉਦੇਸ਼ ਕੀ ਹੈ। ਜਿਸ ਤਰ੍ਹਾਂ ਫਾਰ ਐਗਜ਼ਾਮਪਲ, ਅਸੀਂ ਸਕੂਲ ਦੇ ਵਿੱਚ ਜਾਂ ਕਾਲਜ ਜਾਂ ਮੈਡੀਕਲ ਕਾਲਜ ਚਲੇ ਗਏ, ਫਾਰ ਐਗਜ਼ਾਮਪਲ ਮੈਡੀਕਲ ਕਾਲਜ ਕੀ ਹੈ, ਸਾਡਾ ਮੇਨ ਏਮ ਕੀ ਹੁੰਦਾ, ਅਸੀਂ ਡਾਕਟਰ ਬਣਨਾ। ਉਹਦੇ ਲਈ ਕੀ ਕਰਦੇ ਹਾਂ ਕਿ ਅਸੀਂ ਕਿਤਾਬਾਂ ਪੜ੍ਹਦੇ ਹਾਂ, ਪ੍ਰੈਕਟੀਕਲ ਦੇਖਦੇ ਹਾਂ, ਹੋਸਪਿਟਲਾਂ 'ਚ ਜਾਂਦੇ ਹਾਂ, ਸਰਚ ਕਰਦੇ ਹਾਂ, ਡਾਕਟਰ ਦੇ ਅੰਡਰ ਸੁਪਰਵੀਜ਼ਨ ਕਰਦੇ ਹਾਂ। ਕਿਉਂ? ਉਹਦਾ ਅਲਟੀਮੇਟ, ਉਹਦਾ ਕੀ ਮੇਨ ਏਮ ਹੈ? ਡਾਕਟਰ ਬਣਨਾ। ਇਸ ਤਰ੍ਹਾਂ ਜਦੋਂ ਸਾਡੇ ਇਸ ਧਰਤੀ ਦੇ ਉੱਤੇ ਜਨਮ ਲਿਆ, ਪੇਟ ਦੇ ਮਾਂ ਦੇ ਪੇਟ ਦੇ ਵਿੱਚ ਅਸੀਂ ਆਏ ਹਾਂ, ਸੋ ਉਸ ਤੋਂ ਬਾਅਦ ਇੱਕ ਨਾ ਇੱਕ ਦਿਨ ਤਾਂ ਅਸੀਂ ਮਰ ਜਾਣਾ, ਠੀਕ ਹੈ ਨਾ? ਇਹ ਤਾਂ ਸੱਚਾਈ ਹੈ, ਯੂਨੀਵਰਸਲ ਟਰੁੱਥ ਹੈ, ਮਰ ਜਾਣਾ। ਸੋ ਜੰਮਣ ਤੋਂ ਲੈ ਕੇ ਮਰਨ ਤੱਕ ਸਾਡਾ ਅਲਟੀਮੇਟ ਉਦੇਸ਼ ਕੀ ਹੈ, ਜਿਹਨੂੰ ਸਮਮ ਬੋਨਮ ਵੀ ਕਹਿੰਦੇ ਹਾਂ, ਅਲਟੀਮੇਟ ਗੋਲ ਵੀ ਕੀ ਕਹਿੰਦੇ ਹਾਂ। ਇਹ ਜਿਹੜਾ ਸਾਡਾ ਸਰੀਰ ਹੈ ਨਾ, ਇਹਦੀ ਬੜੀ ਇੰਪੋਰਟੈਂਸ ਹੈ। ਇਹ ਐਵੇਂ ਨਹੀਂ ਵੀ ਕਿ ਮਿੱਟੀ ਦਾ ਹੜਚਮ ਦਾ ਬਣਿਆ, ਇਹਦੀ ਬਹੁਤ ਵੱਡੀ ਇੰਪੋਰਟੈਂਸ ਹੈ। ਸੋ ਇਹਦੇ ਬਾਰੇ ਤਾਂ ਦੇਖੋ, ਜੇ ਆਪਾਂ ਸਧਾਰਨ ਤਰੀਕੇ ਨਾਲ ਗੱਲ ਕਰੀਏ, ਅਸੀਂ ਆਪਣੀ ਲਾਈਫ ਦੇ ਵਿੱਚ ਬਹੁਤ ਸਾਰੇ ਜਾਨਵਰਾਂ ਦਾ, ਪਸ਼ੂਆਂ ਦੇ ਮੰਡੀ ਜਾਂ ਮੇਲੇ ਲੱਗਦੇ ਦੇਖੇ ਹੋਣਗੇ, ਜਗਰਾਉਂ ਦੀ ਮੇਲਿਆਂ ਦੇ, ਜਿਹੜੇ ਜਾਨਵਰਾਂ ਦੀ ਹੈ, ਮੈਂਸਾਂ ਦੀ, ਗਊਆਂ ਦੀ, ਹਾਥੀ ਘੋੜਿਆਂ ਦੀ, ਇਹ ਜਿਹੜੀ ਸੀਗੀ ਮੰਡੀ ਬੜੀ ਮਸ਼ਹੂਰ ਹੈ। ਤੁਸੀਂ ਦੇਖੋ, ਅਸੀਂ ਸਾਰਿਆਂ ਨੇ ਜ਼ਿੰਦਗੀ ਦੇ ਵਿੱਚ ਇਹ ਜਿਹੜੇ ਜਾਨਵਰ ਨੇ ਵਿਕਦੇ ਦੇਖੇ ਹੋਣਗੇ, ਮੰਡੀਆਂ ਲੱਗਦੀਆਂ ਦੇਖੀਆਂ ਨੇ, ਪਰ ਅਸੀਂ ਕਦੇ ਵੀ ਅੱਜ ਤੱਕ ਆਪਣੀ ਲਾਈਫ ਦੇ ਵਿੱਚ ਕਿਸੇ ਨੂੰ ਇਹ ਕਹਿੰਦੇ ਹੋਏ ਨਹੀਂ ਸੁਣਿਆ ਵੀ ਗਧਿਆ ਤੂੰ ਗਧਾ ਬਣ ਜਾ, ਗਊਏ ਤੂੰ ਗਊਏ ਬਣ ਜਾ, ਘੋੜਿਆ ਤੂੰ ਘੋੜਾ ਬਣ ਜਾ। ਪਰ ਦੂਜੇ ਪਾਸੇ ਜਦੋਂ ਵੀ ਅਸੀਂ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਜਾਂਦੇ ਹਾਂ, ਚਾਹੇ ਉਹ ਗੁਰਦੁਆਰਾ ਸਾਹਿਬ ਹੈ, ਚਾਹੇ ਉਹ ਮੰਦਰ ਨੇ, ਚਾਹੇ ਉਹ ਮਸਜਿਦ ਹੈ, ਚਾਹੇ ਉਹ ਚਰਚ ਹੈ, ਚਾਹੇ ਉਹ ਗਿਰਜਾਘਰ ਹੈ, ਕਿਤੇ ਵੀ ਜਾਂਦੇ ਹਾਂ, ਉੱਥੇ ਸਾਨੂੰ ਜਿਹੜੇ ਪੁਜਾਰੀ ਭਾਈ ਜੀ ਜਾਂ ਸਾਡੇ ਜਿਹੜੇ ਪ੍ਰਚਾਰਕ ਨੇ, ਸੰਤ ਮਹਾਤਮਾ ਨੇ ਇਹ ਕਹਿ ਲਓ, ਉਹ ਸਾਨੂੰ ਕਹਿੰਦੇ ਨੇ ਕਿ ਬੰਦਿਆ ਤੂੰ ਬੰਦਾ ਬਣ ਜਾ, ਦੇਖੋ ਨਾ ਬੜੀ ਉਲਟ ਗੱਲ ਹੈ, ਬੰਦੇ ਨੂੰ ਤਾਂ ਕਹਿੰਦੇ ਬੰਦਾ ਬਣ ਜਾ, ਪਰ ਗਧੇ ਨੂੰ ਕਿਉਂ ਨਹੀਂ ਕਹਿੰਦੇ ਗਧਿਆ ਬਣ ਜਾ, ਕੁੱਤੇ ਨੂੰ ਕਿਉਂ ਨਹੀਂ ਕਹਿੰਦੇ ਕੁੱਤੇ ਆ ਤੂੰ ਕੁੱਤਾ ਬਣ ਜਾ, ਕਿਉਂ ਬੰਦੇ ਨੂੰ ਕਿਉਂ ਕਿਹਾ ਜਾਂਦਾ? ਕਿਉਂਕਿ ਸਾਡੀ ਟੋਪ ਆਫ ਦੀ ਵੀ ਆਰ ਦਾ ਟੋਪ ਆਫ ਦਾ ਕ੍ਰੀਏਸ਼ਨ, ਸਾਨੂੰ ਕਹਿੰਦੇ ਨੇ ਸਭ ਤੋਂ ਉੱਚੀ ਅਸੀਂ ਮੰਜ਼ਿਲ ਦੇ ਉੱਤੇ ਬੈਠੇ ਹਾਂ। ਸੋ ਬੰਦੇ ਨੂੰ ਬੰਦਾ ਬਣਨ ਲਈ ਕਿਉਂ ਕਿਹਾ ਜਾਂਦਾ? ਉਹਦਾ ਕਾਰਨ ਇਹ ਹੈ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾਂ ਕਰੇ ਦਿਨ ਰਾਤ, ਕਿ ਅਸੀਂ ਮਨੁੱਖ ਹੋ ਕੇ ਵੀ ਆਦਮੀ ਦਾ ਆਪਣਾ ਹਿਊਮਨ ਲਾਈਫ ਲੈ ਕੇ ਵੀ ਅਸੀਂ ਜਿਹੜੇ ਕੰਮ ਆ ਨਾ ਉਹ ਜਾਨਵਰਾਂ ਦੇ ਕਰਦੇ ਹਾਂ, ਖਾ ਲਿਆ ਪੀ ਲਿਆ ਭੱਜੇ ਫਿਰਦੇ ਹਾਂ, ਕੋਈ ਤ੍ਰਿਸ਼ਨਾ ਨਹੀਂ, ਕੋਈ ਕੰਟੈਂਟਮੈਂਟ ਨਹੀਂ, ਹੈਂਜੀ ਕੋਈ ਗੱਲ ਸੋਚਦੇ ਨਹੀਂ, ਵਿਚਾਰਦੇ ਨਹੀਂ ਇਹਦਾ ਕੀ ਨੁਕਸਾਨ ਹੋਊਗਾ ਕੀ ਨਫਾ ਹੋਊਗਾ, ਸੈਲਫਿਸ਼ਪਣਾ ਇੰਨਾ ਜ਼ਿਆਦਾ ਸਾਡਾ, ਆਪਣੇ ਬਾਰੇ ਸੋਚਦੇ ਹਾਂ ਦੂਜੇ ਦੇ ਬਾਰੇ ਕੋਈ ਨਹੀਂ ਸੋਚਦਾ, ਇਸ ਕਰਕੇ ਜਿਹੜੇ ਸਾਡੇ ਕੰਮ ਨੇ ਉਹ ਜਾਨਵਰਾਂ ਵਾਲੇ ਨੇ। ਇਸੇ ਕਰਕੇ ਸਾਨੂੰ ਸਮਝਾਇਆ ਜਾਂਦਾ ਕਿ ਭਾਈ ਸਾਹਿਬ ਤੁਸੀਂ ਬੰਦੇ ਬਣ ਕੇ ਕੰਮ ਕਰੋ, ਜਿਹੜੇ ਤੁਹਾਡਾ ਪਰਪਜ਼ ਹੈ ਉਹਨੂੰ ਫੁਲਫਿਲ ਕਰੋ। ਦੇਖੋ ਨਾ ਇਹ ਜਿਹੜਾ ਸਾਡਾ ਸਰੀਰ ਹੈ, ਜਿਵੇਂ ਮੈਂ ਪਹਿਲਾਂ ਕਿਹਾ ਵੀ ਹੱਡਚਾ ਮਾਸ ਦਾ ਹੀ ਨਹੀਂ ਬਣਿਆ ਹੋਇਆ, ਇਹ ਤਾਂ ਗੁਰੂ ਸਾਹਿਬ ਵੀ ਕਹਿੰਦੇ ਨੇ ਰਾਗ ਪਾਰਵਤੀ ਦੇ ਵਿੱਚ, ਪ੍ਰਭਾਤੀ ਦੇ ਵਿੱਚ, ਰਾਗ ਪ੍ਰਭਾਤੀ ਦੇ ਵਿੱਚ ਗੁਰੂ ਅਮਰਦਾਸ ਜੀ ਨੇ ਇਹ ਕਿਹਾ ਸੀਗਾ ਕਿ ਹਰੀ ਮੰਦਰ ਇਹ ਸਰੀਰ ਹੈ। ਹਰੀ ਮੰਦਰ, ਹਰੀ ਅਤੇ ਮੰਦਰ, ਹਰੀ ਮੀਨਸ ਪਰਮਾਤਮਾ, ਮੰਦਰ ਮੀਨਸ ਸਰੀਰ, ਹਰੀ ਮੰਦਰ, ਹਰੀ ਦਾ ਜਿਹੜਾ ਮੰਦਰ ਹੈ ਉਹ ਸਾਡਾ ਸਰੀਰ ਹੈ। ਗਿਆਨ ਰਤਨ ਪ੍ਰਗਟ ਹੋਏ, ਦਿਸ ਦਿਸ ਬਾਡੀ ਇਜ਼ ਦਾ ਟੈਂਪਲ ਆਫ ਲਾਰਡ ਇਨ ਵਿੱਚ ਦ ਸਪਿਰਚੁਅਲ ਵਿਜ਼ਡਮ ਇਜ਼ ਰਿਵੀਲਡ। ਇਹ ਸਾਡੇ ਸਰੀਰ ਦੀ ਇੰਪੋਰਟੈਂਸ ਹੈ, ਇਕੱਲਾ ਹੱਡ ਚਾ ਮਾਸ ਦਾ ਨਹੀਂ ਬਣਿਆ ਵੀ ਇਹਦੇ ਵਿੱਚ ਰੋਟੀਆਂ ਪਾ ਪਾ ਕੇ ਸਿੱਟੀ ਜਾਣੀਆਂ ਨੇ, ਸਗੋਂ ਇਹਦੇ ਵਿੱਚ ਸਾਨੂੰ ਬਹੁਤ ਕੁਛ ਸਿੱਖਣ ਦੀ ਲੋੜ ਹੈ। ਸੋ ਇਸੇ ਤਰ੍ਹਾਂ ਹੀ ਜਿਵੇਂ ਕਿਹਾ ਸੀਗਾ ਆਪਾਂ ਆਪਣੇ ਜਿਉਂ ਤਿਲ ਮੇਂ ਤੇਲ ਹੈ ਚਕਮਗ ਮੇਂ ਆਗ ਤੇਰਾ ਪ੍ਰੀਤਮ ਤੁਝ ਮੇਂ ਜਾਗ ਸਕੇ ਤੋ ਜਾਗ, ਕਬੀਰ ਸਾਹਿਬ ਨੇ ਕਿਹਾ ਸੀ ਵੀ ਐਜ਼ ਦਾ ਸੋਲ ਇਜ਼ ਇਨ ਦਾ ਸੈਸਮੀ ਸੀਡ ਐਂਡ ਦਾ ਫਾਇਰ ਇਜ਼ ਇਨ ਦਾ ਫਲਿੰਟ ਸਟੋਨ, ਸੋ ਇਜ਼ ਯੂਅਰ ਬਲਵਡ ਲਾਰਡ ਵਿਦ ਇਨ ਯੂ, ਵੇਕ ਅਪ ਇਫ ਯੂ ਕੈਨ। ਸੋ ਜਿਹੜਾ ਸਾਡਾ ਸ਼੍ਰੀ ਜੀਸਸ ਕ੍ਰਾਈਸਟ ਨੇ ਵੀ ਇਹੀ ਕਿਹਾ ਸੀ, ਦਾ ਕਿੰਗਡਮ ਆਫ ਗੋਡ ਇਜ਼ ਵਿਦ ਇਨ ਯੂ। ਪਲਟੂ ਸਾਹਿਬ ਨੇ ਕਿਹਾ ਸੀ ਉਲਟਾ ਕੂਆਂ ਗਗਨ ਮੇਂ ਤਿਸਮੇ ਜਰੇ ਚਿਰਾਗ, ਤਿਸਮੇ ਜਰੇ ਚਿਰਾਗ ਬਿਨਾਂ ਰੋਗਨ ਬਿਨ ਬਾਤੀ। ਪਲਟੂ ਸਾਹਿਬ ਇਹ ਅਯੋਧਿਆ ਦੇ ਵਿੱਚ, ਯੂਪੀ ਦੇ ਵਿੱਚ ਸੰਤ ਹੋਏ ਨੇ 100-150 ਸਾਲ ਪਹਿਲਾਂ, ਉਹਨਾਂ ਨੇ ਕਿਹਾ ਸੀ ਉਲਟਾ ਕੂਆਂ ਗਗਨ ਮੇਂ, ਇਨ ਦਾ ਇਨਵਰਟਿਡ ਵੈਲ ਇਨ ਦਾ ਸਕਾਈ ਇਹ ਲੈਂਪ ਇਜ਼ ਸ਼ਾਈਨਿੰਗ ਵਿਦਆਊਟ ਵਿਕ ਐਂਡ ਆਇਲ, ਕਿ ਜਿੰਨੇ ਵੀ ਅਸੀਂ ਧਾਰਮਿਕ ਸਥਾਨਾਂ ਦੇ ਉੱਤੇ ਜਾ ਕੇ ਦੀਵੇ ਜਗਾਉਂਦੇ ਹਾਂ, ਜੋਤਾਂ ਜਗਾਉਂਦੇ ਹਾਂ, ਉਹਨੂੰ ਬੱਤੀ ਦੀ ਵੀ ਲੋੜ ਪੈਂਦੀ ਹੈ, ਉਹਨੂੰ ਤੇਲ ਦੀ ਵੀ ਲੋੜ ਪੈਂਦੀ ਹੈ। ਪਰ ਪਲਟੂ ਸਾਹਿਬ ਕਹਿੰਦੇ ਜਿਹੜਾ ਸਾਡਾ ਸਰੀਰ ਦਾ ਪੁੱਠਾ ਹਿੱਸਾ ਨਾ ਉਹਦੇ ਵਿੱਚ ਇੱਕ ਲੈਂਪ ਦਾ ਦੀਵਾ ਜਗ ਰਿਹਾ ਜਿਹਨੂੰ ਬੱਤੀ ਦੀ ਜਾਂ ਤੇਲ ਦੀ ਲੋੜ ਨਹੀਂ ਹੈ। ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਸਾਡੇ ਸਰੀਰ ਦੇ ਅੰਦਰ ਨੇ, ਇਸ ਕਰਕੇ ਸਾਡੇ ਸਰੀਰ ਦੀ ਬਹੁਤ ਵੱਡੀ ਇੰਪੋਰਟੈਂਸ ਹੈ। ਦੇਖੋ ਅੰਤਿਮ ਉਦੇਸ਼ ਕੀ ਹੈ, ਦੁਨੀਆਂ ਦੇ ਵਿੱਚ ਵੱਖ ਵੱਖ ਥਿਊਰੀ 'ਚ ਕੰਮ ਕਰ ਰਹੀਆਂ ਨੇ, ਕੋਈ ਕਹਿੰਦਾ ਈਟ ਡਰਿੰਕ ਐਂਡ ਬੀ ਮੈਰੀ, ਉਹਨਾਂ ਦਾ ਕੀ ਮਤਲਬ ਹੈ ਕਿ ਖਾਓ ਪੀਓ ਐਸ਼ ਕਰੋ, ਕਿਹਨੇ ਦੇਖਿਆ ਯਾਰ ਮਰਨ ਤੋਂ ਬਾਅਦ ਕਿੱਥੇ ਜਾਣਾ, ਐਵੇਂ ਹੁਣ ਹੀ ਚੌਂਕੜੀਆਂ ਮਰੀ ਜਾਂਦੇ, ਰੱਬ ਦਾ ਨੌ ਜਪੀਏ ਨੇ, ਰੱਬ ਹੈਗਾ ਪਤਾ ਨਹੀਂ ਹੈਗਾ, ਹੁਣ ਅਸੀਂ ਕਹਿੰਦੇ ਆਹ ਨਹੀਂ ਖਾਣਾ, ਮੀਟ ਨਹੀਂ ਖਾਣਾ, ਸ਼ਰਾਬ ਨਹੀਂ ਪੀਣੀ, ਪੁੱਠੇ ਸਿੱਧੇ ਕੰਮ ਨਹੀਂ ਕਰਨੇ, ਬਾਅਦ ਜਾ ਕੇ ਫਿਰ ਕਦੋਂ ਕਰਾਂਗੇ, ਆਹੀ ਤਾਂ ਜ਼ਿੰਦਗੀ ਮਿਲੀ ਹੈ, ਦੱਬ ਕੇ ਖਾ ਪੀ ਲਈਏ, ਨੱਚ ਟੱਪ ਲਈਏ, ਹੈਂਜੀ ਇਹ ਉਹਨਾਂ ਦਾ ਵਿਚਾਰ ਹੈ ਵੀ ਰੱਬ ਰੁੱਬ ਕੋਈ ਚੀਜ਼ ਨਹੀਂ ਹੈ। ਸੋ ਕਈ ਬੰਦੇ ਜਿਵੇਂ ਟੀ ਐੱਚ ਗ੍ਰੀਨ ਹੋਇਆ ਫਿਲੋਸਫਰ ਬਹੁਤ ਵੱਡੇ, ਉਹਨਾਂ ਨੇ ਕਿਹਾ ਸੀਗਾ ਸੈਲਫ ਰੀਅਲਾਈਜੇਸ਼ਨ ਇਜ਼ ਦਾ ਅਲਟੀਮੇਟ ਗੋਲ ਆਫ ਅਵਰ ਲਾਈਫ, ਸੈਲਫ ਰੀਅਲਾਈਜੇਸ਼ਨ, ਜਿਵੇਂ ਸੋਕ੍ਰੇਟਿਸ ਨੇ ਕਿਹਾ ਸੀ ਨਾ ਨੋ ਦਾਈ ਸੈਲ, ਕਿ ਆਪਣੇ ਆਪ ਦੀ ਪਹਿਚਾਣ ਕਰੋ, ਕਦੇ ਆਪਣੇ ਅੰਦਰ ਝਾਤੀ ਮਾਰੋ ਵੀ ਅਸੀਂ ਕਰਨ ਕੀ ਆਏ ਹਾਂ, ਕਿ ਅਸੀਂ ਖਾਣ ਪੀਣ ਆਏ ਹਾਂ, ਅਸੀਂ ਸਕੂਲ, ਦੇਖੋ ਨਾ ਹਕੀਕਤ ਕੀ ਹੈ, ਛੋਟੇ ਜਿਹੇ ਬੱਚੇ ਸੀ, ਮਾਂ ਬਾਪ ਨੇ ਪਾਲ ਪੂਲ ਕੇ ਸਾਨੂੰ ਤੋਰਨਾ ਸਿਖਾਤਾ, ਫਿਰ ਉਹਨਾਂ ਨੇ ਸਕੂਲ ਭੇਜਤਾ, ਕਿੰਗਰ ਗਾਰਡਨ ਹੋ ਗਏ 1, 2, 3, 4, 5, 7, ਫਿਰ ਉੱਧਰੋਂ ਜਦੋਂ ਸਕੂਲ ਦੇ ਵਿੱਚ ਵੱਡੇ ਹੋਏ ਅਤੇ ਸਾਡੀਆਂ ਗਰਲਫਰੈਂਡਸ ਅਸੀਂ ਲੱਭਣ ਦੇ ਚਾਹਵਾਨ ਹੋ ਗਏ, ਬਾਲਾਂ ਦੇ ਘੱਸੇ ਮਾਰ ਮਾਰ ਕੇ ਡਿਜ਼ਾਈਨ ਬਣਾਉਣ ਲੱਗ ਗਏ, ਕੋਈ ਅੱਜ ਕੱਲ੍ਹ ਕਟਿੰਗ ਪੁੱਠੀ ਸਿੱਧੀ ਕਰਨ ਲੱਗੇ, ਕੱਪੜੇ ਪਾਉਣ ਲੱਗੇ, ਬ੍ਰੈਂਡ ਨੇ ਕੱਪੜੇ ਪਾਉਣ ਲੱਗ ਗਏ, ਫਿਰ ਸਾਡੀ ਸ਼ਾਦੀ ਹੋ ਗਈ, ਉੱਧਰੋਂ ਨੌਕਰੀ ਮਿਲ ਗਈ, ਜਦੋਂ ਮਿਲ ਗਈ ਅਤੇ ਸ਼ਾਦੀ ਹੋਈ, ਨਿਆਣੇ ਹੋ ਗਏ, ਫਿਰ ਉਹਨਾਂ ਨੂੰ ਸਕੂਲ ਛੱਡਣ ਜਾਣ ਵਾਲ ਗਏ, ਇਹ ਟਾਈਮ ਬੜਾ ਫਾਸਟ ਨਿਕਲਦਾ, ਇਹ ਐਂ ਨਾ ਸੋਚੋ ਵੀ ਕਿਤੇ ਟਾਈਮ ਨਹੀਂ ਆਉਣਾ, ਮੈਂ ਜਿਹੜੀ ਸਟੇਜ 'ਤੇ ਬੈਠਾ ਜੀ ਅੱਜ ਮੈਂ ਕਲੋਜ਼ ਟੂ 70 ਹਾਂ, ਮੈਨੂੰ ਲੱਗਦਾ ਹੀ ਨਹੀਂ ਵੀ ਕਿਸੇ ਟਾਈਮ ਆਪਾਂ ਕਾਲਜ ਦੇ ਵਿੱਚ ਫੁੱਟਬਾਲ ਦੇ ਮੈਚ ਖੇਡਦੇ ਹੁੰਦੇ ਸੀ, ਵਧੀਆ ਪਲੇਅਰ ਹੁੰਦੇ ਸੀ, ਵਾਲੀਬਾਲ ਦੇ ਹੁੰਦੇ ਸੀ, ਹਾਂਜੀ ਭੱਜੇ ਫਿਰਦੇ ਹੁੰਦੇ ਸੀ ਅੱਗੇ ਗਰਾਊਂਡਾਂ ਦੇ ਵਿੱਚ, ਕਿੰਨੇ ਕਿੰਨੇ ਗੇੜੇ ਮਾਰਦੇ, ਹੁਣ ਗੋਡੇ ਦਰਦ ਕਰਦੇ ਨੇ, ਇੰਨੀ ਛੇਤੀ ਟਾਈਮ ਨਿਕਲ ਗਿਆ। ਸੋ ਟਾਈਮ ਬੜਾ ਫਾਸਟ ਨਿਕਲਦਾ। ਸੋ ਇਸ ਕਰਕੇ ਅਸੀਂ ਸੋਚਣਾ ਹੈ ਵੀ ਸਾਡੀ ਜ਼ਿੰਦਗੀ ਦਾ ਅੰਤਿਮ ਉਦੇਸ਼ ਕੀ ਹੈ। ਜਦੋਂ ਕਹਿੰਦੇ ਨੇ ਸੈਲਫ ਰਿਅਲਾਈਜੇਸ਼ਨ, ਆਪਣੇ ਅੰਦਰ ਝਾਤੀ ਮਾਰੋ, ਜਿੰਨਾ ਜਦੋਂ ਅਸੀਂ ਆਪਣੇ ਅੰਦਰੋਂ ਦੇਖ ਲਾਂਗੇ, ਜਿਸ ਤਰ੍ਹਾਂ ਆਪਾਂ ਨੂੰ ਮਨ ਦੀ ਪਹਿਚਾਣ ਆ ਗਏ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਣ, ਜਿਹੜਾ ਸਾਡਾ ਮਨ ਹੈ ਹੁਣ ਪੁੱਠੇ ਸਿੱਧੇ ਕੰਮ ਕਰਵਾਉਂਦਾ ਮਨ ਦੇ ਮਗਰ ਲੱਗ ਕੇ, ਕਿਉਂਕਿ ਮਨ ਦਾ ਕੀ, ਮਨ ਦੀ ਕੀ ਟੈਂਡੈਂਸੀ ਕੀ ਹੈ, ਮਨ ਦੀ ਟੈਂਡੈਂਸੀ ਇਹ ਹੈ ਕਿ ਜੇ ਸਾਡੀਆਂ ਗਿਆਨ ਇੰਦਰੀਆਂ ਨੇ 5, ਅੱਖਾਂ ਨੇ 2, 2 ਕੰਨ ਨੇ, 2 ਨੱਕ ਦੇ ਸੁਰਾਖ ਨੇ, ਮੂੰਹ ਹੈ ਅਤੇ ਥੱਲੇ 2 ਇੰਦਰੀਆਂ ਦੇ ਸੁਰਾਖ ਨੇ, ਸੋ ਉਹਦੇ ਮਗਰ ਲੱਗ ਕੇ ਇਹ ਸਾਰੇ ਕਿਤੇ ਭੱਜਿਆ ਫਿਰਦਾ। 90% ਮੋਰ ਦੈਨ ਈਵਨ 90% ਅਸੀਂ ਅੱਖਾਂ ਦੇ ਨਾਲ ਗਿਆਨ ਪ੍ਰਾਪਤ ਕਰਦੇ ਹਾਂ। ਦੇਖੋ ਅੱਖਾਂ ਨਾਲ ਕੀ ਹੈ, ਜਿੱਦਣ ਨੂੰ ਅਸੀਂ ਦੇਖਦੇ ਹਾਂ ਸਾਨੂੰ ਕੋਈ ਚੰਗੀ ਚੀਜ਼ ਲੱਗ ਗਈ, ਮਨ ਨੇ ਉਹਦੀ ਪੁੱਠੇ ਪਾਸੇ ਨੂੰ ਪਾ ਦੇਣਾ। ਹਾਂਜੀ, ਕੰਨਾਂ ਦੇ ਨਾਲ ਹੈ। ਹੁਣ ਜਿਹੜਾ ਆਹ ਕਰਦੇ ਹਾਂ ਪ੍ਰੋਗਰਾਮ, ਜੇ ਕਿਤੇ ਪਾਠ ਦਾ ਆਉਂਦਾ ਹੋਵੇ ਗੁਰਦੁਆਰੇ ਤੋਂ ਬਾਣੀ ਆਉਂਦੀ, ਉਹਦਾ ਘੱਟ ਆਨੰਦ ਹੁੰਦਾ। ਜੇ ਉੱਧਰੋਂ ਕਿਤੇ ਗਾਣੇ ਆ ਜਾਣ ਕਿਸੇ ਦੇ, ਅਤੇ ਉਹਦਾ ਫਟਾਫਟ ਸਾਡਾ ਮਨ ਕੰਨ ਉੱਧਰ ਨੂੰ ਖਿੱਚਿਆ ਜਾਂਦਾ। ਸੋ ਇਸ ਕਰਕੇ ਜਿਹੜੀਆਂ ਸਾਡੀਆਂ ਗਿਆਨ ਦੀਆਂ ਸਵਾਦ ਦਾ ਵੀ ਇਹੀ ਹੈ, ਹਰ ਵਕਤ ਜੀਭ ਲਾਲਚ ਦੀ ਰਹਿੰਦੀ ਹੈ। ਸਵੇਰੇ ਪਹਿਲਾਂ ਚਾਹ ਦੇ ਨਾਲ ਖਾ ਲਓ, ਨਮਕੀਨ ਖਾ ਲਓ, ਨਾਲ ਹੀ ਮਿੱਠਾ ਖਾ ਲੈਂਦੇ ਹਾਂ। ਫਿਰ ਰੋਟੀ ਦਾ ਟਾਈਮ ਹੋ ਗਿਆ, ਰੋਟੀ ਕਹਿੰਦੇ ਕਰਾਰੀ ਸਬਜ਼ੀ ਬਣਾ ਦੇ, ਪਰੌਂਠੇ ਬਣਾ ਦੇ, ਉਹ ਕਰਦੇ, ਸ਼ਾਮ ਨੂੰ ਫਿਰ ਪਕੌੜੇ ਬਣਾ ਦਿਓ, ਸ਼ਾਮ ਨੂੰ ਕਿਤੇ ਮੀਟ ਦੀਆਂ ਟੰਗਾਂ ਮਰੋੜਦੇ ਹਾਂ, ਫਿਰ ਰਾਤ ਨੂੰ ਬੋਤਲ ਪੀ ਲੈਂਦੇ ਹਾਂ। ਇਹ ਜੀਭ ਦੇ ਲਾਲਚ ਨੇ। ਸੋ ਮਨ ਉੱਧਰ ਨੂੰ ਜਾਣਦਾ ਵੀ ਹਾਂ ਇਹੀ ਚੱਲੋ ਚਲੋ ਠੇਕੇ ਚੱਲੀਏ, ਆਪਾਂ ਦਾਰੂ ਦੀ ਬੋਤਲ ਲੈ ਕੇ ਆਈਏ। ਸੋ ਮਨ ਜਿਹੜਾ ਨੈਗੇਟਿਵ ਪਾਵਰ ਹੈ, ਪਰ ਜੇ ਅਸੀਂ ਉਹਨੂੰ ਸਮਝਾ ਵਜਾ ਕੇ ਆਪਣਾ ਮਿੱਤਰ ਬਣਾ ਲਈਏ, ਤਾਂ ਗੁਰੂ ਸਾਹਿਬ ਨੇ ਕਿਹਾ ਸੀਗਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਕਿ ਜਦੋਂ ਉਹ ਮਨ ਨੂੰ ਸਮਝ ਆ ਗਈ ਫਿਰ ਉਦੋਂ ਵੱਡਾ ਕੋਈ ਸਾਡਾ ਮਿੱਤਰ ਵੀ ਨਹੀਂ। ਫਿਰ ਉਹ ਹਮੇਸ਼ਾ ਕਹਿੰਦਾ ਵੀ ਹੋਰ ਪਾਠ ਕਰ, ਹੋਰ ਪਾਠ ਕਰ, ਜਿੱਥੇ ਮੈਂ ਜਾਣਾ ਉਹਦੇ ਨਾਲ ਪਿਆਰ ਪੈਦਾ ਕਰੋ। ਸੋ ਉਹ ਸਾਨੂੰ ਪਰਮਾਤਮਾ, ਦੇਖੋ ਨਾ ਬੁੱਲੇ ਸ਼ਾਹ ਨੇ ਕਿਹਾ ਸੀਗਾ, ਬੁੱਲਿਆ ਸ਼ਾਹ ਅਸਾਂ ਤੋਂ ਵੱਖ ਨਹੀਂ, ਬਿਨ ਸ਼ਾਹ ਤੋਂ ਦੂਜਾ ਕੱਖ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ ਤਾਂਹੀਓ ਜਾਨ ਜੁਦਾਈਆਂ ਸਹਿੰਦੀ ਹੈ। ਬੁੱਲੇ ਸ਼ਾਹ ਨੇ ਕਿਹਾ ਸੀਗਾ ਕਿ ਦਾ ਲਾਰਡ ਇਜ਼ ਨਾਟ ਸੈਪਰੇਟ ਫਰੋਮ ਅਸ, ਲਾਰਡ ਮੀਨਸ ਪਰਮਾਤਮਾ ਜਾਂ ਸ਼ਾਹ, ਅਪਾਰਟ ਫਰੋਮ ਹਿਮ, ਸ਼ਾਹ ਤੋਂ ਬਿਨਾਂ, ਅਪਾਰਟ ਫਰੋਮ ਹਿਮ ਦੇਰ ਇਜ਼ ਨਨ ਐਲਸ, ਉਹਤੋਂ ਬਿਨਾਂ ਕੋਈ ਹੋਰ ਨਹੀਂ। ਬਟ ਵੀ ਡੂ ਨਾਟ ਹੈਵ ਦਾ ਆਈਜ਼ ਟੂ ਸੀ, ਉਹ ਅੱਖਾਂ ਨਹੀਂ ਸਾਡੇ ਕੋਲ ਦੇਖਣ ਵਾਲੀਆਂ। ਦੈਟਸ ਵਾਈ ਵੀ ਸਫਰ ਦਾ ਪੈਂਗ ਆਫ ਸਪਰੇਸ਼ਨ। ਉਹ ਅੱਖਾਂ ਕਿਹੜੀਆਂ ਨੇ? ਅੰਦਰ ਦੀਆਂ ਅੱਖਾਂ ਨੇ। ਜਿਸ ਤਰ੍ਹਾਂ ਕਿ ਹੈਵਿੰਗ ਆਈਜ਼ ਵੀ ਸੀ ਨਾਟ, ਹੈਵਿੰਗ ਈਅਰਸ ਵੀ ਹੀਅਰ ਨਾਟ, ਹੈਵਿੰਗ ਫੀਟ ਵੀ ਕਾਂਟ ਵਾਕ, ਹੈਵਿੰਗ ਹੈਂਡਸ ਵੀ ਕਾਂਟ ਈਵਨ ਟੱਚ। ਸੋ ਕਹਿਣਾ ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਨੇ, ਅੱਖਾਂ ਵਾਜੋਂ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਵਾਜੋਂ ਚੱਲਣਾ ਬਿਨ ਹੱਥਾਂ ਕਰਨਾ, ਜੀਬੇ ਵਾਜੋਂ ਬੋਲਣਾ ਇਉਂ ਜੀਵਤ ਮਰਨਾ, ਨਾਨਕ ਹੁਕਮ ਪਹਿਚਾਣ ਕੇ ਤਿਉਂ ਖਸਮੇ ਮਿਲਣਾ। ਇਹ ਜਿਹੜੇ ਹੱਥ ਨੇ ਨਾ ਸਾਡੇ ਕੰਮ ਕਰਦੇ, ਉੱਥੇ ਨਹੀਂ ਲੈ ਕੇ ਜਾ ਸਕਦੇ ਹੱਥ, ਨਾ ਹੀ ਸਾਡੀਆਂ ਅੱਖਾਂ ਉੱਥੇ ਦੇਖ ਸਕਦੀਆਂ, ਨਾ ਹੀ ਕੰਨ ਨੇ। ਇਸੇ ਕਰਕੇ ਕਿਹਾ ਜਾਂਦਾ ਜਦੋਂ ਆਪਾਂ ਬਿਲਕੁਲ ਅੱਖਾਂ ਬੰਦ ਕਰਦੇ ਹਾਂ, ਕੰਨਾਂ ਦੀ ਆਵਾਜ਼ ਅੰਦਰ ਦੀ ਸੁਣਨ ਦੀ ਕੋਸ਼ਿਸ਼ ਕਰਦੇ ਹਾਂ, ਚੱਲਣ ਦੀ ਲੋੜ ਨਹੀਂ, ਥਿਰ ਕਰਕੇ ਸਰੀਰ ਨੂੰ ਅੰਦਰ ਦੇਖਦੇ ਹਾਂ, ਤਾਂ ਸਾਨੂੰ ਕੀ ਹੈ, ਅੰਦਰੋਂ ਲਾਈਟ ਨਜ਼ਰ ਆਊਗੀ। ਉਹ ਜਿਹੜੀ ਲਾਈਟ ਹੈ ਨਾ, ਉਹ ਬੜੀ ਰੂਹਾਨੀ ਜਿਹੜੀ ਲਾਈਟ ਹੈ, ਉਹਦਾ ਆਨੰਦ ਹੀ ਅਲੱਗ ਹੈ। ਜਦੋਂ ਉਹਦੇ ਨਾਲ ਤੁਸੀਂ ਲਾਈਟ ਦੇ ਨਾਲ ਜੁੜੋਗੇ, ਫਿਰ ਉਹਦੇ ਵਿੱਚੋਂ ਸਾਊਂਡ ਆਊਗੀ। ਇਹੀ ਤਾਕਤ ਹੈ, ਇਹੀ ਪਾਵਰ ਹੈ, ਇਹੀ ਕਰੋਨਾ ਵਾਇਰਸ ਦੇ ਵਿੱਚ ਹੁਣ ਇਹ ਲੋੜ ਨਹੀਂ ਅਮਰੀਕਾ ਕੇ ਕਰਨ ਕੋਈ ਤਾਕਤ ਹੈਗੀ, ਉਹ ਤਾਕਤ ਦੇ ਵਿੱਚ ਇਹੀ ਹੈ ਕਿ ਉਹ ਤਾਕਤ ਨੇ ਹੀ ਸਾਰਾ ਕੁਛ ਪੈਦਾ ਕੀਤਾ। ਕਿਉਂਕਿ ਤਾਕਤ ਤੋਂ ਬਿਨਾਂ ਜਿਹੜੀ ਹੈਗੀ ਇਹ ਸੰਸਾਰ ਦੇ ਵਿੱਚ, ਜਿਸ ਦਿਨ ਤਾਕਤ ਨਿਕਲ ਗਈ, ਇਹ ਸਾਰਾ ਸੰਸਾਰ ਜਿਹੜਾ ਹੈਗਾ ਇੱਥੇ ਤੰਦੂਕਾਰਾ ਪੈ ਜਾਣਾ। ਕਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਨਾ, ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਪੀ ਸੱਚ, ਇਨ ਦਾ ਬਿਗਨਿੰਗ ਵਾਜ਼ ਦਾ ਲਾਰਡ ਔਰ ਵਾਹਿਗੁਰੂ ਅੱਲਾ ਗੋਡ, ਡਿਊਰਿੰਗ ਫੋਰ ਏਜ਼ ਚਾਰ ਹੀ ਹੈ ਨਾ, ਆਦਿ ਸੱਚ ਜੁਗਾਦ ਸੱਚ, ਇਨ ਦਾ ਡਿਊਰਿੰਗ ਦਾ ਫੋਰ ਸਟੇਜਿਸ ਗੋਡ ਵਾਜ਼ ਦੇਅਰ, ਨਾਓ ਨਾਓ ਐਂਡ ਫਾਰ ਐਵਰ ਵਿਲ ਬੀ ਦਾ ਸੇਮ, ਹੁਣ ਵੀ ਅਤੇ ਅੱਗਿਓਂ ਵੀ ਉਹ ਪਰਮਾਤਮਾ ਨਹੀਂ ਰਹਿਣਾ। ਇਸੇ ਤਰ੍ਹਾਂ ਹੀ ਜੀਸਸ ਕ੍ਰਾਈਸਟ ਨੇ, ਸੋਰੀ ਬਾਈਬਲ ਦੇ ਵਿੱਚ ਸੇਂਟ ਜੌਨ ਕਹਿੰਦੇ ਨੇ, ਇਨ ਦਾ ਬਿਗਨਿੰਗ ਵਾਜ਼ ਦਾ ਵਰਡ, ਉਹ ਕਹਿੰਦੇ ਨੇ ਸ਼ਬਦ ਨੂੰ ਪਰਮਾਤਮਾ ਮੰਨਦੇ ਨੇ। ਜਿਸ ਤਰ੍ਹਾਂ ਅਸੀਂ ਸਿੱਖ ਭਾਈਚਾ ਵਾਹਿਗੁਰੂ ਕਹਿ ਲੈਂਦੇ, ਆਪਾਂ ਹਿੰਦੂ ਰਾਮ ਰਾਮ ਕ੍ਰਿਸ਼ਨ ਕਹਿ ਲੈਂਦੇ ਨੇ, ਅਤੇ ਮੁਸਲਿਮ ਜਿਹੜੇ ਨੇ ਅੱਲਾਹ ਕਹਿ ਲੈਂਦੇ ਨੇ। ਸੋ ਇਸੇ ਤਰ੍ਹਾਂ ਹੀ ਜਿਹੜੇ ਜੀਸਸ ਕ੍ਰਾਈਸਟ ਨੂੰ ਮੰਨਦੇ ਨੇ ਕ੍ਰਿਸ਼ਚਨ ਲੋਕ ਨੇ, ਉਹ ਵਰਡ ਕਹਿੰਦੇ ਨੇ, ਸ਼ਬਦ ਕਹਿੰਦੇ ਨੇ, ਇਨ ਦਾ ਬਿਗਨਿੰਗ ਵਾਜ਼ ਦਾ ਵਰਡ ਐਂਡ ਦਾ ਵਰਡ ਵਾਜ਼ ਵਿਦ ਗੋਡ ਐਂਡ ਦਾ ਵਰਡ ਵਾਜ਼ ਗੋਡ। ਇਹ ਜਿਹੜਾ ਸ਼ਬਦ ਹੈ, ਨਾਮ ਹੈ, ਇਹੀ ਪਰਮਾਤਮਾ, ਸ਼ੁਰੂ ਤੋਂ ਉਹੀ ਹੈ, ਉਹਨੇ ਦੁਨੀਆ ਪੈਦਾ ਕੀਤੀ ਹੈ, ਉਹਦੇ ਕਰਕੇ ਹੀ ਸਾਰੇ ਜਿਹੜੇ ਨੇ ਖੰਡ ਮੰਡਲ ਬ੍ਰਹਿਮੰਡ ਸਾਰਾ ਕੁਛ ਇਹ ਚੱਲੀ ਜਾਂਦਾ। ਸੋ ਇਸ ਕਰਕੇ ਸਾਨੂੰ ਆਪਣੀ ਜਿਹੜੀ ਸਰੀਰ ਹੈ, ਆਪਣੀ ਜ਼ਿੰਦਗੀ ਹੈ, ਇਹਦੀ ਇੰਪੋਰਟੈਂਸ ਸਮਝਣ ਦੀ ਲੋੜ ਹੈ, ਕਿਉਂਕਿ ਇਹ ਬੜੀ ਇੰਪੋਰਟੈਂਟ ਹੈ, ਬੜੇ ਭਾਗਾਂ ਨਾਲ ਮਿਲੀ ਹੈ ਸਾਨੂੰ ਇਹ। ਪਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਪਈ ਪ੍ਰਾਪਤ ਮਾਨੁਖ ਦੇਰੀਏ ਦਾ ਮਤਲਬ ਹੈ ਕਿ ਜਿਹੜਾ ਸਾਡਾ ਹਿਊਮਨ ਬੋਡੀ ਹੈ, ਹੈਜ਼ ਬਿਨ ਗਿਵਨ ਟੂ ਆਸ, ਇਹ ਪਰਮਾਤਮਾ ਨੇ ਸਾਨੂੰ ਦਿੱਤੀ ਹੈ। ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਨਾਓ ਇਜ਼ ਦਾ ਚਾਂਸ, ਐਜ਼ ਲੌਂਗ ਐਜ਼ ਵੀ ਆਰ ਅਲਾਈਵ, ਜਿੰਨਾ ਚਿਰ ਅਸੀਂ ਜਿਉਂਦੇ ਹਾਂ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਨਾਓ ਇਜ਼ ਦਾ ਚਾਂਸ ਟੂ ਮੀਟ ਦਾ ਲਾਰਡ। ਇਸੇ ਤਰ੍ਹਾਂ ਹੀ ਮਿਲ ਜਗਦੀਸ਼ ਮਿਲਣ ਕੀ ਵਰੀਆ, ਚਿਰੰਕਾਲ ਇਹ ਦੇਹ ਸੰਜਰੀਆ, ਸੇਮ ਮਤਲਬ ਹੈ, ਵਰਡਿੰਗ ਹੋ ਰਿਹਾ ਰਾਗ ਗੌੜੀ ਦੇ ਵਿੱਚ। ਗੁਰੂ ਅਰਜਨ ਸਾਹਿਬ ਨੇ ਕਿਹਾ ਸੀਗਾ, ਮਿਲ ਜਗਦੀਸ਼ ਮਿਲਣ ਕੀ ਵਰੀਆ, ਚਿਰੰਕਾਲ ਇਹ ਦੇਹ ਸੰਜਰੀਆ, ਕਿ ਆਫਟਰ ਸੋ ਵੈਰੀ ਲੌਂਗ ਦਿਸ ਹਿਊਮਨ ਬੋਡੀ ਵਾਜ਼ ਫੈਸ਼ਨ ਫੋਰ ਅਸ। ਇਹ ਇੰਨੀ ਛੇਤੀ ਨਹੀਂ ਮਿਲਦਾ, ਸੋ ਨਾਓ ਇਜ਼ ਦਾ ਟਾਈਮ ਟੂ ਮੀਟ ਦਾ ਲਾਰਡ। ਜਿੰਨਾ ਚਿਰ ਸਾਡੇ ਕੋਲ ਸਾਹ ਹੈ ਉਨ੍ਹਾਂ ਚਿਰ ਅਸੀਂ ਪਰਮਾਤਮਾ ਨੂੰ ਮਿਲ ਸਕਦੇ ਹਾਂ, ਅਦਰਵਾਈਜ਼ ਪਰਮਾਤਮਾ ਮਿਲਦਾ ਨਹੀਂ। ਸੋ ਵਾਰ ਵਾਰ ਸਾਨੂੰ ਕਿੰਨੇ ਪੂਰਨ ਰਿਸ਼ੀ ਮੁਨੀ ਪੀਰ ਪੈਗੰਬਰ ਹੋਏ ਨੇ, ਉਹ ਸਾਨੂੰ ਡਿਫਰੈਂਟ ਡਿਫਰੈਂਟ ਦੁਨੀਆਂ ਦੀਆਂ ਵਿੱਚੋਂ ਐਗਜ਼ਾਮਪਲਾਂ ਦੇ ਦੇ ਕੇ ਸਮਝਾਉਂਦੇ ਨੇ ਕਿ ਭਾਈ ਸਾਹਿਬ ਤੇਰੀ ਜ਼ਿੰਦਗੀ ਦਾ ਅਸਲੀ ਉਦੇਸ਼ ਕੀ ਹੈ, ਇਹਨੂੰ ਤੂੰ ਸਮਝ, ਭੰਗ ਦੇ ਭਾਣੇ ਨਾ ਬਰਬਾਦ ਕਰ। ਈਵਨ ਮਿੱਟੀ ਵੀ ਕਹਿ ਦਿੰਦੀ ਹੈ, ਮਿੱਟੀ ਘੁਮਿਆਰ ਨੂੰ ਕੀ ਕਹਿੰਦੀ ਹੈ? ਕਬੀਰ ਸਾਹਿਬ ਨੇ ਕਿਹਾ ਸੀ, ਮਾਟੀ ਕਹੇ ਕੁਮਾਰ ਕਿਉਂ, ਕਿਆ ਤੂੰ ਰੋਂਦੇ ਮੋਹ, ਇੱਕ ਦਿਨ ਐਸਾ ਆਏਗਾ ਮੈਂ ਰੋਂਦੂੰਗੀ ਤੋ। ਦੇਖੋ ਨਾ ਜੀ, ਘੁਮਿਆਰ ਕੀ ਕਰਦਾ? ਉਹ ਮਿੱਟੀ ਦੇ ਗੁਣ ਗੁਣ ਕੇ ਭਾਂਡੇ ਬਣਾਉਂਦਾ, ਕਦੇ ਉਹ ਘੜੇ ਬਣਾਉਂਦਾ, ਕਦੇ ਕੁਛ ਬਣਾਉਂਦਾ, ਕਦੇ ਕੁਛ ਬਣਾਉਂਦਾ। ਮਿੱਟੀ ਉਹਨੂੰ ਕਹਿੰਦੀ, ਕਹਿੰਦੀ ਘੁਮਿਆਰ ਸਾਹਿਬ, ਭਾਈ ਸਾਹਿਬ ਮੇਰੀ ਗੱਲ ਸੁਣੋ, ਕਿ ਤੁਸੀਂ ਮੈਨੂੰ ਤਾਂ ਗੁੰਨ ਹੀ ਜਾਂਦੇ ਹੋ, ਕਦੇ ਆਪ ਵੀ ਸੋਚ ਕੇ ਦੇਖੋ ਵੀ ਇੱਕ ਦਿਨ ਉਹ ਵੀ ਆਉਣਾ, ਜਿਹੜੀ ਜਿਹੜਾ ਤੁਹਾਡੇ ਜਿਹਨੂੰ ਹੱਥਾਂ ਨਾਲ ਗੁੰਨ ਰਹੇ ਹੋ ਨਾ, ਇਹ ਮਿੱਟੀ ਬਣ ਜਾਣਾ। ਫਿਰ ਤਾਂ ਇਹ ਜਿਹੜੀ ਮਿੱਟੀ ਤੁਹਾਡੀ ਬਣੂ, ਸਾਰਾ ਸਰੀਰ ਇਹ ਮੇਰੇ ਵਿੱਚ ਹੀ ਸ਼ਾਮਿਲ ਹੋ ਜਾਣੀ ਹੈ। ਦਾ ਕਲੇ ਸੇਜ ਟੂ ਦਾ ਪੋਟਰ, ਕਲੇ ਕਹਿੰਦੀ ਹੈ ਮਿੱਟੀ ਨੂੰ, ਪੋਟਰ ਕਹਿੰਦੇ ਨੇ ਘੁਮਿਆਰ ਨੂੰ। ਦਾ ਕਲੇ ਸੇਜ ਟੂ ਦਾ ਪੋਟਰ, ਵਾਈ ਆਰ ਯੂ ਪੌਂਡਰਿੰਗ ਮੀ, ਤੂੰ ਮੈਨੂੰ ਗੁੰਨ ਕਿਉਂ ਰਹੀ ਹੈ? ਥਿੰਕ ਅਬਾਊਟ ਦੈਟ ਡੇ ਵੈਨ ਇਟਸ ਕਮਿੰਗ ਸੂਨ, ਵੈਨ ਆਈ ਵਿਲ ਬੀ ਪੌਂਡਰਿੰਗ ਯੂ। ਇਸੇ ਤਰ੍ਹਾਂ ਹੀ ਲੋਹਾਰ ਦੀ ਇਗਜ਼ਾਮਪਲ ਦਿੱਤੀ ਹੈ ਕਬੀਰ ਸਾਹਿਬ ਨੇ, ਲੱਕੜੀ ਕਹੇ ਲੋਹਾਰ ਕੋ ਕਿਉਂ ਤੂੰ ਜਾ ਰਹੇ ਮੋਹ, ਇੱਕ ਦਿਨ ਐਸਾ ਆਏਗਾ ਮੈਂ ਜਾਰੂੰਗੀ ਤੋ। ਲੋਹਾਰ ਵੀ ਕੀ ਕਰਦਾ? ਜਦੋਂ ਉਹ ਲੋਹੇ ਦੇ ਡਿਫਰੈਂਟ ਗਰਮ ਕਰਦਾ ਅਤੇ ਉਹ ਕੋਲੇ ਪਾ 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 ਕੇ, ਲੱਕੜਾਂ ਪਾ ਪਾ ਕੇ ਕੋਲਿਆਂ ਦੇ ਉੱਤੇ ਉਹ ਲੋਹੇ ਦੀ ਸ਼ੇਪ ਚੇਂਜ ਕਰਦਾ। ਸੋ ਲੱਕੜੀ ਉਹਨੂੰ ਕਹਿੰਦੀ ਵੀ ਤੂੰ ਮੈਨੂੰ ਬੱਲ ਹੀ ਜਾਂਦਾ, ਤੂੰ ਆਪ ਵੀ ਸੋਚ ਕੇ, ਇੱਕ ਦਿਨ ਜੋ ਤੇਰਾ ਬਟਨ ਦੱਬਿਆ ਗਿਆ ਫਿਊਨਰਲ ਹੋਮ ਦੇ ਵਿੱਚ, ਤੂੰ ਵੀ ਜਾ ਕੇ ਰਾਖ ਬਣ ਜਾਏਗਾ, ਤੇਰੇ ਵੀ ਕੋਲੇ ਬਣ ਜਾਣੇ ਉਹ ਦਿਨ। ਸਾਨੂੰ ਮਤਲਬ ਆਪਣੀ ਜ਼ਿੰਦਗੀ ਦੇ ਬਾਰੇ ਜ਼ਰੂਰ ਕੁਛ ਨਾ ਕੁਛ ਸੋਚ ਲੈਣਾ ਚਾਹੀਦਾ, ਐਵੇਂ ਨਹੀਂ ਵੀ ਖਾ ਲਿਆ ਪੀ ਲਿਆ ਸਵੇਰੇ ਉੱਠੇ ਅਤੇ ਬਸ ਠੀਕ ਠਾਕ ਹੈ ਕੰਮ। ਹਾਂਜੀ, ਜਦੋਂ ਖਾ ਲੈਂਦੇ ਹਾਂ, ਪੀ ਲੈਂਦੇ ਹਾਂ, ਸੌਂ ਜਾਂਦੇ ਹਾਂ, ਉੱਠ ਖੜਦੇ ਹਾਂ, ਕੋਈ ਪਤਾ ਨਹੀਂ, ਰਾਤ ਇਸ ਤਰ੍ਹਾਂ ਦਿਨ ਲੰਘੀ ਜਾਂਦੇ ਨੇ, ਫਿਰ ਟਾਈਮ ਆ ਜਾਂਦਾ। ਹੁਣ ਮੈਂ ਆਪਣਾ ਮੇਰੇ ਤੋਂ ਪਹਿਲਾਂ ਰਾਣਾ ਸਾਹਿਬ ਪ੍ਰੋਗਰਾਮ ਕਰਕੇ ਗਏ ਨੇ, ਉਹ ਦੱਸ ਰਹੇ ਸੀ, ਮੈਂ ਆਉਂਦਾ ਆਉਂਦਾ ਸੁਣ ਰਿਹਾ ਸੀਗਾ ਵੀ ਉਹਨਾਂ ਦੇ ਦੋ ਫਰੈਂਡ ਚੰਗੇ ਭਲੇ ਸੀਗਾ, ਕਰੋਨਾ ਵਾਇਰਸ ਨੇ ਲੈ ਲਏ, ਟੈਕਸੀ ਜਿਹੜੇ ਟੈਕਸੀ ਦਾ ਬਿਜ਼ਨਸ ਕਰਦੇ ਸੀ, ਕੀ ਪਤਾ ਲੱਗਦਾ ਜ਼ਿੰਦਗੀ ਦਾ। ਉਹਨਾਂ ਨੇ ਕਦੇ ਸੋਚਿਆ ਸੀਗਾ ਵੀ ਇਹ ਕਰੋ, ਅੱਜ ਦੋ ਤਿੰਨ ਮਹੀਨੇ ਪਹਿਲਾਂ ਆਪਾਂ ਕਦੇ ਸੋਚਿਆ ਸੀ ਵੀ ਕਰੋਨਾ ਵਾਇਰਸ ਇਹ ਕੀ ਬਲਾ ਹੈ? ਹੁਣ ਜਿੱਥੇ ਵੀ ਜਾਂਦੇ ਹਾਂ ਪਹਿਲਾਂ ਹੱਥ ਧੋਣੇ ਆ, ਡਰਦੇ ਹਾਂ। ਮੈਂ ਸੈਰ ਕਰਨ ਜਾਂਦਾ ਉਹਨਾਂ ਪਾਰਕ ਦੇ ਵਿੱਚ, ਦੂਰੋਂ ਹੀ ਦੇਖ ਕੇ ਬੰਦੇ ਦੂਸਰੇ ਪਾਸੇ ਨੂੰ ਹੋ ਜਾਂਦੇ ਨੇ ਵੀ ਜਦੋਂ ਕੋਲੋਂ ਦੀ ਨਿਕਲਾਂਗੇ ਕਦੇ ਹਵਾ ਦੇ ਵਿੱਚ ਸਾਡਾ ਸਾਹ ਨਾ ਮਿਲ ਜੇ। ਸੋ ਇਹ ਸਾਰਾ ਕੁਛ ਜਿਹੜਾ ਹੈ ਇਹ ਚੇਂਜ ਹੋ ਰਿਹਾ। ਹਾਂਜੀ, ਸੋ ਚੇਂਜ ਹੋਣ ਦੇ ਨਾਲ ਕੀ ਹੈ ਵੀ ਸਾਨੂੰ ਥੋੜ੍ਹਾ ਜਿਹਾ ਸੋਚਣ ਦੀ ਲੋੜ ਹੈ। ਹੁਣ ਨਫ਼ਰਤਾਂ ਘਟਾਈਏ, ਸਾਰੇ ਜਣੇ ਅਸੀਂ ਬਰਾਬਰ ਹਾਂ। ਇੱਕ ਗੱਲ ਤਾਂ ਪਤਾ ਲੱਗ ਗਈ ਨਾ, ਇਹ ਜਿਹੜਾ ਵਾਇਰਸ ਅਟੈਕ ਕਰਦਾ, ਨਾ ਇਹ ਦੇਖਦਾ ਕਿ ਮੁਸਲਮਾਨ ਹੈ, ਨਾ ਇਹ ਦੇਖਦਾ ਹਿੰਦੂ ਹੈ, ਨਾ ਇਹ ਦੇਖਦਾ ਕ੍ਰਿਸਚਨ ਹੈ, ਨਾ ਇਹ ਦੇਖਦਾ ਵੀ ਇਹ ਮੈਂਬਰ ਆਫ ਪਾਰਲੀਮੈਂਟ ਹੈ ਜਾਂ ਪ੍ਰਾਈਮ ਮਿਨਿਸਟਰ ਹੈ ਜਾਂ ਸਰਪੰਚ ਹੈ ਜਾਂ ਕੋਈ ਮੇਅਰ ਹੈ, ਨਾ ਹੀ ਇਹ ਦੇਖਦਾ ਅਮੀਰ ਹੈ ਕਿ ਗਰੀਬ ਹੈ। ਇਹ ਸਾਰਿਆਂ ਨੂੰ ਅਟੈਕ ਕਰਦਾ, ਇਹਦਾ ਮਤਲਬ ਕੀ ਹੈ ਕਿ ਉਹਦੇ ਕੋਲ ਕੋਈ ਲਿਹਾਜ਼ ਨਹੀਂ। ਇਸੇ ਤਰ੍ਹਾਂ ਹੀ ਪਰਮਾਤਮਾ ਨੇ ਇਹ ਸਾਰੀ ਸਾਨੂੰ ਸਮਝਣ ਦੀ ਲੋੜ ਹੈ, ਖਲਕਤ ਬਣਾਈ ਹੈ। ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇਹ ਆਮ ਅਸੀਂ ਗੱਲ ਕਹਿੰਦੇ ਹੁੰਦੇ ਹਾਂ, ਇਹ ਇੱਕ ਨੂਰ 'ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ, ਕਿ ਉਸ ਪਰਮਾਤਮਾ ਨੇ, ਉਸ ਵਾਹਿਗੁਰੂ ਨੇ, ਉਸ ਅੱਲਾ ਨੇ ਕੀ ਕੀਤਾ? ਅੱਬਲ ਅੱਲਾ ਨੂਰ ਪਾਇਆ, ਕਿ ਫਸਟ ਕ੍ਰੀਏਟ ਦਾ ਲਾਈਟ, ਅੱਲਾ ਨੇ ਇੱਕ ਲਾਈਟ ਬਣਾਈ, ਰੂਹਾਨੀ ਲਾਈਟ ਬਣਾਈ, ਐਂਡ ਫਰੋਮ ਦੈਟ ਡਿਵਾਈਨ ਲਾਈਟ ਹੀ ਕ੍ਰੀਏਟ ਦਾ ਹੋਲ ਯੂਨੀਵਰਸ। ਇੱਕ ਨੂਰ 'ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ। ਫਿਰ ਜਦੋਂ ਸਾਰੇ ਪਰਮਾਤਮਾ ਨੇ ਹੀ ਬਣਾਏ ਨੇ, ਦ ਹੋਲ ਯੂਨੀਵਰਸ ਇਜ਼ ਕ੍ਰੀਏਟਿਡ ਬਾਈ ਹਿਮ, ਸੋ ਹਾਊ ਵੀ ਕੈਨ ਸੇ ਹੀ ਇਜ਼ ਗੁੱਡ ਔਰ ਬੈਡ, ਕਿਉਂਕਿ ਬਣਾਏ ਤਾਂ ਪਰਮਾਤਮਾ ਨੇ, ਸਾਨੂੰ ਗੁੱਡ ਅਤੇ ਬੈਡ ਕਹਿਣ ਦੀ ਲੋੜ ਨਹੀਂ। ਜੇ ਕਰੇ ਗੁੱਡ ਅਤੇ ਬੈਡ ਕਹਿਣਾ ਤਾਂ ਪਹਿਲਾਂ ਆਪਣੇ ਆਪ ਨੂੰ ਪੜਚੋਲ ਕਰੋ। ਜਦੋਂ ਕਹਿੰਦੇ ਸੀ ਨਾ, ਬੁਰਾ ਜੋ ਟੂੰਡਨ ਮੈਂ ਚਲਾ, ਬੁਰਾ ਨਾ ਮਿਲਿਆ ਕੋਏ, ਜਬ ਤਨ ਖੋਜਾ ਆਪਣਾ, ਮੁਝਸੇ ਬੁਰਾ ਨਾ ਕੋਏ। ਸੋ ਇਹੀ ਗੱਲ ਸਾਨੂੰ ਸਮਝਾਉਂਦੇ ਨੇ ਕਿ ਜਦੋਂ ਤੁਸੀਂ ਕਿਸੇ ਨੂੰ ਬੁਰਾ ਕਹਿੰਦਾ, ਕਿਸੇ ਦੀ ਕ੍ਰਿਟੀਸਿਜ਼ਮ ਕਰਨੀ ਹੈ, ਪਹਿਲਾਂ ਥੋੜ੍ਹੀ ਜਿਹੀ 2 ਮਿੰਟ ਆਪਣੇ ਕਨੀ ਦੇਖ ਲਓ ਵੀ ਤੁਹਾਡੇ ਕੀ ਚੀਜ਼ ਹੈ। ਤੁਸੀਂ ਆਪਣੇ ਆਪ ਨੂੰ ਬਹੁਤ ਸਮਝਦੇ ਹੋ ਉੱਪਰ ਵੀ ਮੇਰੇ 'ਚ ਤਾਂ ਕੋਈ ਨੁਕਸ ਹੀ ਨਹੀਂ, ਦੂਜੇ 'ਚ ਹੀ ਨੁਕਸ ਹੈ। ਜਦੋਂ ਕਿ ਜੇ ਅਸੀਂ ਆਪਣੇ ਆਪ ਨੂੰ ਪੜਚੋਲ ਕਰੀਏ ਤਾਂ ਸਾਡੇ ਵਿੱਚ ਦੂਜਿਆਂ ਦੇ ਨਾਲੋਂ ਅਣਗਿਣਤ ਨੁਕਸ ਲੱਭਣਗੇ। ਪਰ ਪ੍ਰੋਬਲਮ ਕੀ ਹੈ, ਇਹ ਮਨ ਦੀ ਚਲਾਕੀ ਹੈ। ਕੋਈ ਵੀ ਦੇਖ ਲਓ, ਤੁਸੀਂ ਘਰੇ ਚਲੇ ਜਾਓ, ਜਿਹੜਾ ਕੋਈ ਤੁਹਾਡਾ ਆਪਣਾ ਕਲੋਜ਼ ਹੋਊਗਾ, ਉਹ ਕੋਈ ਉੱਥੇ ਰੇਡੀਓ 'ਤੇ ਤੂੰ ਬੜੀਆਂ ਸਿਕਸ਼ਾ ਦਿੰਦਾ ਸੀ, ਤੂੰ ਤਾਂ ਆਪ ਉਲਟ ਕੰਮ ਕਰਦਾ। ਸੋ ਉਹ ਮੈਨੂੰ ਜੇ ਕਹਿਣ, ਉਹ ਆਪਣੇ ਆਪ ਅੰਦਰ ਝਾਤੀ ਮਾਰਨ ਵੀ, ਮੈਂ ਕਿਹਾ ਸੀ ਮੈਂ ਆਪਣੇ ਅੰਦਰ ਝਾਤੀ ਮਾਰਾਂ, ਉਹ ਆਪਣੇ ਅੰਦਰ ਝਾਤੀ ਮਾਰਨ, ਅਤੇ ਪ੍ਰੋਬਲਮਾਂ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਸੋਲਵ ਹੋ ਸਕਦੀਆਂ। ਸੋ ਸਾਡਾ ਜਿਹੜਾ ਲਾਈਫ ਹੈ ਨਾ, ਸਾਡਾ ਜਿਹੜਾ ਸਰੀਰ ਹੈ, ਬੜੀ ਇਹ ਵੈਲਿਊ ਹੈ। ਕਬੀਰ, ਮਾਨਸ ਜਨਮ ਦੁਰਲੰਭ ਹੈ, ਹੋਤ ਨਾ ਬਾਰੰਬਾਰ, ਜਿਉਂ ਬਣ ਫਲ ਪੱਕ ਪੋਏ ਗਰੇ, ਬਹੁਤ ਨਾ ਲਾਗੇ ਡਾਲ। ਕੀ ਮਤਲਬ ਹੈ? ਕਬੀਰ ਸਾਹਿਬ ਸਾਨੂੰ ਸਮਝਾਉਂਦੇ ਨੇ ਵੀ ਜਿਹੜਾ ਸਾਡਾ ਸਰੀਰ ਹੈ ਨਾ 5-6-7 ਫੁੱਟ ਦਾ, ਇਹ ਦਿਸ ਬਾਡੀ ਇਜ਼ ਵੈਰੀ ਪ੍ਰੈਸ਼ੀਅਸ ਐਂਡ ਦਿਸ ਬਾਡੀ ਡਜ਼ਨਟ ਕਮ ਅਗੇਨ ਐਂਡ ਅਗੇਨ, ਇਹ ਜਨਮ ਵਾਰ ਵਾਰ ਨਹੀਂ ਮਿਲਣਾ। ਉਹਨਾਂ ਨੇ ਐਗਜ਼ਾਮਪਲ ਦਿੱਤੀ ਕਬੀਰ ਸਾਹਿਬ ਨੇ, ਕਹਿੰਦਾ ਜਿਸ ਤਰ੍ਹਾਂ ਜਿਉਂ ਬਣ ਫਲ ਪੱਕ ਭੋਏ ਗਿਰੇ, ਜਿਵੇਂ ਇੱਕ ਦਰਖਤ ਦੇ ਨਾਲੋਂ, ਇੱਕ ਬ੍ਰਾਂਚ ਦੇ ਨਾਲੋਂ, ਇੱਕ ਟਾਹਣੀ ਦੇ ਨਾਲੋਂ ਕੋਈ ਫਲ, ਅੰਬ, ਅਮਰੂਦ, ਕੇਲਾ, ਜੋ ਮਰਜ਼ੀ ਬੇਰ ਟੁੱਟ ਕੇ ਡਿੱਗ ਪਏ ਨਾ ਥੱਲੇ, ਅਤੇ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਉਸ ਬੇਰ ਨੂੰ, ਉਸ ਫਲ ਨੂੰ ਉਸ ਟਾਹਣੀ ਦੇ ਨਾਲ ਜੋੜਨ ਦੀ, ਕਦੇ ਵੀ ਨਾਲ ਨਹੀਂ ਜੁੜਦਾ। ਇਟ ਉਹਨਾਂ ਨੇ ਇਹੀ ਕਿਹਾ ਸੀ ਨਾ, ਇਟਸ ਜਸਟ ਲਾਈਕ ਏ ਫਰੂਟ ਔਨ ਦਾ ਟ੍ਰੀ, ਵਨਸ ਇਟਸ ਫਾਲਸ ਔਨ ਦਾ ਗਰਾਊਂਡ ਯੂ ਕੈਨ ਟਰਾਈ ਐਜ ਮੱਚ ਐਜ ਯੂ ਵਾਂਟ, ਇਟ ਨੈਵਰ ਬੀ ਰੀਅਟੈਚਡ। ਸੋ ਇਸ ਕਰਕੇ ਜਦੋਂ ਸਾਡਾ ਸਰੀਰ ਟੁੱਟ ਗਿਆ, ਫਿਰ ਕੁਛ ਨਹੀਂ ਬਣਨਾ, ਫਿਰ ਤਾਂ ਜਾਂ ਤਾਂ ਲੱਕੜਾਂ ਦੇ ਸਾਡੇ ਹਵਾਲੇ ਕੀਤਾ ਜਾਊ ਸਾਨੂੰ, ਜਾਂ ਫਿਰ ਧਰਤੀ ਦੇ ਹਵਾਲੇ ਕੀਤਾ ਜਾਊਗਾ। ਸੋ ਇਹਦਾ ਕੋਈ ਚੱਕਰ ਨਹੀਂ ਹੈ। ਸੋ ਇਸ ਕਰਕੇ ਜਿੰਨਾ ਚਿਰ ਸਾਡੇ ਸਰੀਰ ਦੇ ਵਿੱਚ ਸਾਹ ਆਉਂਦੇ ਨੇ, ਸਾਨੂੰ ਉਹਦਾ ਫਾਇਦਾ ਲੈ ਲੈਣਾ ਚਾਹੀਦਾ। ਫਰੀਦ ਸਾਹਿਬ ਨੇ ਕਿਹਾ ਸੀ ਨਾ, ਚਾਰ ਗਵਾਇਆ ਹੰਢ ਕੇ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ, ਤੂੰ ਆਇਆ ਕਿਹੜੇ ਕੰਮ। ਕਿ ਸਾਡੀ ਜ਼ਿੰਦਗੀ ਦੀ ਉਹਨਾਂ ਨੇ ਪੜਚੋਲ ਕੀਤੀ ਕਿ ਸਾਰੀ ਜ਼ਿੰਦਗੀ ਅਸੀਂ ਖਾ ਪੀ ਕੇ ਹੰਢਾਈ ਜਾਂਦੇ ਹਾਂ, ਖਾਂਦੇ ਵੀ ਹਾਂ, ਪੀਂਦੇ ਵੀ ਹਾਂ, ਗਾਲਾਂ ਵੀ ਕੱਢਦੇ ਹਾਂ, ਪੁੱਠੇ ਸਿੱਧੇ ਕੰਮ ਵੀ ਕਰਦੇ ਹਾਂ, ਸਾਰੀ ਜ਼ਿੰਦਗੀ ਸੌਂ ਕੇ ਸੌਂ ਲਿਆ, ਖਾ ਲਿਆ, ਪੀ ਲਿਆ, ਉੱਠ ਲਿਆ, ਫਿਰ ਸੌਂਗੇ। ਕਹਿੰਦਾ ਜਿਸ ਦਿਨ ਮੌਤ ਆ ਗਈ ਨਾ, ਫਿਰ ਰੱਬ ਨੇ ਪੁੱਛਣਾ ਵੀ ਭਾਈ ਸਾਹਿਬ, ਜਿਹੜੇ ਤੁਸੀਂ 60-70 ਸਾਲ ਜਾਂ 20 ਸਾਲ ਜਾਂ 10 ਸਾਲ ਜ਼ਿੰਦਗੀ ਦੇ ਕੱਟੇ ਨੇ, ਅਤੇ ਤੈਨੂੰ ਮੈਂ ਕਾਹਦੇ ਲਈ ਕੰਮ ਦਿੱਤਾ ਸੀਗਾ? ਫਿਰ ਜਦੋਂ ਉੱਥੇ ਹਿਸਾਬ ਕਹਿੰਦਾ, ਜੇ ਉੱਥੇ ਅਮਲਾਂ ਦੇ ਉੱਤੇ ਇੰਨੇ ਹੋਣੇ ਨੇ ਨਿਬੇੜੇ, ਕਿਸੇ ਨੇ ਤੇਰੀ ਜਾਤ ਨਹੀਂ ਪੁੱਛਣੀ, ਉੱਥੇ ਫਿਰ ਸਾਡੇ ਹਿਸਾਬ ਕਿਤਾਬ ਹੋਣੇ ਨੇ, ਉੱਥੇ ਇੱਕ ਚੰਗੇ ਵਕੀਲ ਦੀ ਲੋੜ ਨਹੀਂ ਪੈਣੀ, ਕਿਉਂਕਿ ਉਹ ਵਕੀਲ ਵੀ ਆਪ ਹੈ, ਜੱਜ ਵੀ ਆਪ ਹੈ, ਅੰਦਰੋਂ ਜਾਣਦਾ। ਹੁਣ ਜਿੰਨੇ ਵੀ ਅਸੀਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਵਿੱਚ ਕੇਸ ਕਰਦੇ ਹਾਂ, ਕਿਉਂਕਿ ਜਿਹੜੇ ਜੱਜ ਹੁੰਦੇ ਨੇ ਉਹਨਾਂ ਨੂੰ ਅੰਦਰ ਦੀ ਅਵਸਥਾ ਨਹੀਂ ਪਤਾ ਹੁੰਦੀ। ਸੋ ਵਕੀਲ ਜਿਸ ਤਰ੍ਹਾਂ ਦਾ ਵੀ ਕੇਸ ਪਲੀਡ ਕਰਦੇ ਨੇ, ਕਈ ਵਾਰੀ ਉਹ ਸਾਡੇ ਹੱਕ 'ਚ ਲੈਂਦਾ ਜਦੋਂ ਕਿ ਨਹੀਂ ਹੋਣਾ ਚਾਹੀਦਾ, ਪਰ ਉਹ ਜਿਹੜਾ ਸਾਡਾ ਵਕੀਲ ਹੈ, ਹੀ ਇਜ਼ ਅ ਪਰਫੈਕਟ ਵਕੀਲ, ਉੱਥੇ ਹੇਰਾ ਫੇਰੀਆਂ ਨਹੀਂ, ਕਿਉਂਕਿ ਸਾਡੀ ਅੰਦਰੋਂ ਭਾਵਨਾ ਜਾਣਦਾ ਵੀ ਸਾਡੀ ਅੰਦਰ ਦੀ ਕੀ ਆ ਕਰਤੂਤਾਂ ਕੀਤੀਆਂ ਹੋਈਆਂ। ਸੋ ਉੱਥੇ ਫਿਰ ਨਾ ਦਲੀਲ ਚੱਲਣੀ ਹੈ, ਨਾ ਕੁਛ ਚੱਲਣਾ ਕੰਮ, ਉੱਥੇ ਫਿਰ ਸਾਡੇ ਕੰਮਾਂ ਦੇ ਮੁਤਾਬਕ ਸਾਡੇ ਜਿਹੜੇ ਨੇ ਉਹਦੇ ਫੈਸਲੇ ਹੋਣੇ ਨੇ, ਫਿਰ ਚੀਕਾਂ ਪੈਣੀਆਂ ਨੇ, ਫਿਰ ਦੇਖੋ ਕੀ ਹਾਲ ਹੋਣਾ ਕੀ ਨਹੀਂ। ਉਦੋਂ ਪਛਤਾਉਣਗੇ, ਆਪ ਪਛਤਾਏ ਹੋਤ ਗਿਆ ਜਬ ਚਿੜੀਆ ਚੁੱਗੀ ਖੇਤ, ਫਿਰ ਉਸ ਵੇਲੇ ਪਛਤਾਉਣ ਦੀ ਕੀ ਲੋੜ ਹੈ? ਜਿੰਨਾ ਜਦੋਂ ਪਛਤਾਉਣਾ ਸੀ ਉਸ ਦਾ ਪਛਤਾਇਆ ਨਹੀਂ, ਉਦੋਂ ਅੱਖਾਂ ਮੀਚੀ ਕੀਤੀਆਂ, ਕੋਈ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ, ਅਤੇ ਜਦੋਂ ਪੈਂਦੀ ਆ ਪੁੱਠੀ ਤਾਂ ਫਿਰ ਪਛਤਾਉਂਦੇ ਆ। ਹੁਣ ਤੁਸੀਂ ਆਪਣੀ ਇਗਜ਼ਾਮਪਲ ਲੈ ਲਓ, ਆਪਾਂ ਨੂੰ ਸਰਕਾਰ ਸਮਝਾਉਂਦੀ ਸਮਝਾਉਂਦੀ ਥੱਕ ਗਈ। ਹਰ ਰੇਡੀਓ ਪ੍ਰੋਗਰਾਮ ਦੇ ਉੱਤੇ ਸਾਡੇ ਫੋਰਡ ਸਾਹਿਬ ਪ੍ਰੀਮੀਅਰ ਆਉਂਦੇ ਨੇ, ਜਸਟਿਨ ਟਰੂਡੋ ਆਉਂਦੇ ਨੇ, ਰੋਜ਼ ਦੀ ਰੋਜ਼ ਆ ਕੇ ਸਮਝਾਉਂਦੇ ਨੇ ਕਿ ਬੜੀ ਖਤਰਨਾਕ ਹੈ, ਇੰਨੇ ਮਰ ਗਏ, ਇੰਨੇ ਮਰ ਗਏ, ਉਹਦੇ 'ਚ ਇੰਨੇ ਮਰ ਗਏ, ਉਹ 'ਚ ਇੰਨੇ ਮਰ ਗਏ। ਅਸੀਂ ਕੋਈ ਪਰਵਾਹ ਕਰਦੇ ਹਾਂ? ਜੇ ਨਹੀਂ ਕਰਦੇ, ਅਸੀਂ ਕਹਿੰਦਾ ਛੱਡ ਪਰ ਐਵੇਂ ਮਰੀ ਜਾਂਦੇ ਨੇ, ਕਾਹਦੇ ਲਈ 8000 ਧੋਣੇ ਨੇ, ਕਾਹਦੇ ਲਈ ਆ ਮਾਸਕ ਜਾ ਬੰਨਣਾ? ਚਲੋ ਕੋਸਕ ਬਦਲ ਚਲੇ ਜਾਓ, ਕਦੇ ਇੱਧਰ ਚਲੇ ਜਾਓ, ਨਾਲ ਹੀ ਜੁੜ ਕੇ ਖੜਦੇ ਹਾਂ, ਅਤੇ ਫਿਰ ਜਦੋਂ ਚੁੰਬੜ ਜਾਂਦੀ ਹੈ ਬਿਮਾਰੀ, ਫਿਰ ਹਸਪਤਾਲ 'ਚ ਮੈਂ ਤੁਹਾਨੂੰ ਦੱਸ ਦੇਣਾ, ਮੈਂ ਦੇਖੀਆਂ ਨੇ ਹਸਪਤਾਲ ਦੇ ਵਿੱਚ ਜਦੋਂ ਇਹ ਹੁੰਦੀ ਹੈ ਨਾ ਪ੍ਰੋਬਲਮ, ਬਲੱਡ ਦੇ ਵਿੱਚ ਕਲੋਟਸ ਬਣ ਜਾਂਦੇ ਨੇ, ਚੀਕਾਂ ਨਿਕਲਦੀਆਂ, ਜਿਸ ਤਰ੍ਹਾਂ ਸਾਡੇ ਕਿਤੇ ਪਸ ਪੈ ਜਾਏ ਨਾ ਸਰੀਰ ਦੇ ਕਿਸੇ ਵੀ ਹਿੱਸੇ 'ਚ, ਸਾਰੀ ਰਾਤ ਨੀਂਦ ਨਹੀਂ ਆਉਂਦੀ, ਤਕਲੀਫ ਬਹੁਤ ਹੁੰਦੀ ਹੈ, ਅਤੇ ਉਦੋਂ ਜਦੋਂ ਕਲੋਟਸ ਬਣ ਜਾਂਦੇ ਨੇ, ਫਿਰ ਬੰਦਾ ਤੜਫਦਾ, ਫਿਰ ਬਹੁਤ ਬੁਰਾ ਹਾਲ ਹੁੰਦਾ। ਸੋ ਉਦੋਂ ਕਹਿੰਦਾ ਯਾਰ ਛੱਡ ਪਰਾਂ, ਜੇ ਮੈਂ ਕਿਤੇ ਕੋਸਕੋ ਗਿਆ ਸੀਗਾ, ਮੂੰਹ 'ਤੇ ਮਾਸਕ ਹੀ ਬਣਨਾ, ਤਾਂ ਵੱਜ ਜਾਣਾ ਸੀਗਾ, ਮੈਂ ਆਹ ਕਰਨਾ ਵੱਜ ਜਾਣਾ ਸੀਗਾ, ਉਦੋਂ ਫਿਰ ਕੀ ਹੈ? ਹੁਣ ਤਾਂ ਭਾਈ ਸਾਹਿਬ ਤਿਆਰੀ ਹੋ ਗਈ, ਤੁਹਾਨੂੰ ਜਾਣਾ ਹੀ ਪੈਣਾ, ਬਚਣਾ ਉਦੋਂ ਸੀ ਜਦੋਂ ਤੁਹਾਡੇ ਸਾਹ ਸੀ। ਸੋ ਇਸ ਕਰਕੇ ਜਿੰਨਾ ਚਿਰ ਸਾਡੀ ਜ਼ਿੰਦਗੀ ਹੈ, ਸਾਨੂੰ ਇਹ ਤੋਂ ਫਾਇਦਾ ਲੈਣਾ ਚਾਹੀਦਾ, ਇਹਦੀ ਵੈਲਿਊ ਨੂੰ ਸਮਝਣਾ ਚਾਹੀਦਾ, ਅਤੇ ਕੋਸ਼ਿਸ਼ ਕਰੋ ਜਿੱਥੇ ਮਰਜ਼ੀ ਹੋਵੋ। ਮੈਂ ਤਾਂ ਇਹ ਕਹਿੰਦਾ ਨਾ ਵੀ ਹੁਣ ਤਾਂ ਟਾਈਮ ਹੀ ਟਾਈਮ ਹੈ, ਹੁਣ ਟਾਈਮ ਕਿਉਂ ਨਹੀਂ ਹੈ? ਕਿੰਨਾ ਕੁ ਤੁਸੀਂ ਟੀ ਵੀ ਦੇਖ ਲਓ, ਉਹੀ ਗੱਲਾਂ ਨੇ, ਉਹੀ ਗੱਲਾਂ ਵਾਰ ਵਾਰ ਸਮਝਾਉਂਦੇ ਨੇ, ਜਦੋਂ ਕਿਤੇ ਜਾਓ ਸੈਨੇਟਾਈਜ਼ਰ ਹੱਥਾਂ 'ਤੇ ਮੰਨ ਲਓ, ਮੂੰਹ 'ਤੇ ਮਾਸਕ ਲਾ ਲਓ, ਹੱਥ ਨਾ ਲਾਓ, ਮੂੰਹ ਨੂੰ ਟੱਚ ਨਾ ਕਰੋ, ਅਤੇ ਇਹੀ ਗੱਲਾਂ ਸਮਝਾਉਂਦੇ ਨੇ। ਅਤੇ ਹੁਣ ਤੁਸੀਂ ਖਾ ਪੀ ਲੈਂਦੇ ਹੋ, ਕਿੰਨਾ ਕੁ ਚਿਰ ਸੌ ਲਓਗੇ? ਅੱਗੇ ਤਾਂ ਚਲੋ ਕਹਿੰਦੇ ਸੀ ਵੀ ਟਾਈਮ ਨਹੀਂ ਮਿਲਦਾ ਪਾਠ ਕਰਨ ਨੂੰ, ਹੁਣ ਤਾਂ ਪਾਠ ਕਰਨ ਨੂੰ ਜਿੰਨਾ ਮਰਜ਼ੀ ਟਾਈਮ ਕਰ ਲਓ। ਕੋਸ਼ਿਸ਼ ਕਰੋ, ਜੇ ਦਿਲ ਨਹੀਂ ਲੱਗਦਾ, ਲੱਤਾਂ ਚੌਂਕੜੀ ਨਹੀਂ ਵੱਜਦੀ ਸਿੱਧੀਆਂ, ਜਿਵੇਂ ਮਰਜ਼ੀ ਬੈਠੋ, ਆਪਾਂ ਸਕੂਲ 'ਚ ਜਾਣਾ, ਡਜ਼ਨਟ ਮੈਟਰ, ਕਿਤਾਬ ਚੱਕ ਕੇ ਝੋਲਾ ਚੱਕ ਕੇ ਆਪਾਂ ਸਕੂਲ ਚਲੇ ਗਏ, ਉਹ 'ਚ ਫਸਟ ਆਉਣੇ ਆ, ਸੈਕਿੰਡ ਆਉਣੇ, ਉਹ ਮਾਸਟਰ ਦੀ ਮਰਜ਼ੀ, ਜੇ ਅਸੀਂ ਆਰਾਮ ਨਾਲ ਉਹਦਾ ਕਹਿਣਾ ਮੰਨ ਕੇ ਆਰਾਮ ਨਾਲ ਕਲਾਸ 'ਚ ਉਹਦੇ ਸੁਣੀ ਜਾਂ, ਜੇ ਨਹੀਂ ਸਮਝ ਪੈਂਦੀ ਉਹਨੇ ਹੋਰ ਐਕਸਟਰਾ ਟਾਈਮ ਦੇ ਦੇਣਾ ਕਰਕੇ ਸਮਝਾ ਦੇਣਾ ਸਾਨੂੰ, ਸੋ ਸਾਨੂੰ ਪਾਸ ਹੋ ਜਾਵਾਂਗੇ। ਪਰ ਜੇ ਅਸੀਂ ਉੱਧਰ ਜਾਂਦੇ ਹੀ ਨਹੀਂ ਸਕੂਲ, ਤਾਂ ਫਿਰ ਤੁਹਾਨੂੰ ਮਾਸਟਰ ਕਿਵੇਂ ਪਾਸ ਕਰ ਦੂਗਾ? ਸੋ ਕੋਸ਼ਿਸ਼ ਕਰੀਏ, ਮੈਂ ਕੋਈ ਉਪਦੇਸ਼ ਨਹੀਂ ਦੇ ਰਿਹਾ, ਇਹ ਆਪਣੇ ਆਪ 'ਤੇ ਲਾਗੂ। ਮੈਂ ਇਹ ਸੋਚਿਆ ਸੀ ਵੀ ਇਹ ਬੜੀ ਅੱਜ ਕੱਲ੍ਹ ਕਰੋਨਾ ਵਾਇਰਸ ਦੇ ਵਿੱਚ ਇੰਪੋਰਟੈਂਸ ਹੈ, ਕਿਉਂਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਇਹੀ ਗੱਲਾਂ ਸੁਣੀ ਜਾਂਦੇ ਹਾਂ ਵੀ ਕਿਹੜੀ ਮੈਡੀਸਨ ਲੈਣੀ ਹੈ, ਉੱਥੇ ਅਲਬਰਟਾ 'ਚ ਇੰਨੇ ਮਰ ਗਏ, ਅਮੈਰੀਕਾ 'ਚ ਇੰਨੇ ਮਰ ਗਏ, ਪਾਕਿਸਤਾਨ 'ਚ ਇੰਨੇ ਹੋ ਗਏ, ਇੰਡੀਆ 'ਚ ਆਹ ਹੋ ਗਏ, ਫਲਾਣੀ ਥਾਂ 'ਤੇ ਨੰਦੇੜ ਸਾਹਿਬ ਗੁਰਦੁਆਰਾ ਸਾਹਿਬ ਤੋਂ ਵੈਸੇ ਉੱਥੇ ਇੰਨੇ ਬੰਦਿਆਂ ਨੂੰ ਪੋਜ਼ਿਟਿਵ ਹੋ ਗਿਆ, ਇਹ ਗੱਲਾਂ ਹੋ ਗਈਆਂ। ਪਰ ਅਸੀਂ ਆਪਣੇ 'ਤੇ ਅਮਲ ਕਰੀਏ ਵੀ ਹੁਣ ਜਿੰਨੀ ਕੁ ਥੋੜ੍ਹੀ ਮੋਟੀ ਜ਼ਿੰਦਗੀ ਬਣ ਗਈ, ਇਹਦਾ ਫਾਇਦਾ ਲਈਏ, ਜਿਹਨੇ ਸਾਡੇ ਚੀਜ਼ ਨੇ ਕੰਮ ਆਉਣਾ। ਜਿਹੜੀ ਚੀਜ਼ ਨੇ ਕੰਮ ਅਤੇ ਦੇਖੋ ਤਾਂ ਸਿੱਧੇ ਹਸਪਤਾਲ 'ਚੋਂ ਲਿਆ ਕੇ ਮਸਾਂ ਹੀ ਉਹ 24 ਬੰਦੇ ਪਹਿਲਾਂ 19 ਕੇ ਫਿਰ 24 ਬੰਦੇ ਉਹ ਵੀ ਦੂਰ ਦੂਰ ਖੜ੍ਹੇ ਸਭ ਦੇ ਮਾਸਕ ਬੰਨੇ ਸੀ ਦਰਸ਼ਨ ਵੀ ਨਹੀਂ ਕਰ ਸਕਿਆ ਕੋਈ ਬੰਦਾ ਸਾਡੀ ਇਹ ਤਾਂ ਸਾਡੇ ਸਰੀਰ ਦੀ ਹੁਣ ਵੈਲਿਊ ਪੈ ਰਹੀ ਹੈ ਕਿਉਂ ਨਾ ਅਸੀਂ ਸਮਝਾ ਲਈਏ ਕਿ ਘੱਟੋ ਘੱਟ ਜੋ ਜਾਣਾ ਨਾ ਰਣਵੀਰ ਨੇ ਕੰਮ ਕਰਨਾ ਅਤੇ ਨਾ ਹੀ ਨੀਤੂ ਸਿੰਘ ਨੇ ਕੰਮ ਕਰਨਾ ਜੋ ਕੁਛ ਉਹ ਰਿਸ਼ੀ ਕਪੂਰ ਨੇ ਚੰਗੇ ਜਾਂ ਮਾੜੇ ਕੰਮ ਕਿੱਥੇ ਉੱਥੇ ਉਹਨੂੰ ਹਿਸਾਬ ਕਿਤਾਬ ਦੇਣਾ ਪੈਣਾ ਸੋ ਕਿਉਂ ਅਸੀਂ ਮਾੜੇ ਕੰਮ ਕਰਦੇ ਹਾਂ ਆਪਣੇ ਲਈ ਵੀ ਸ਼ੁੱਡ ਬੀ ਰਿਸਪੋਂਸੀਬਲ ਫਾਰ ਆਵਰ ਸੈਲਫ ਕਿਸੇ ਦੇ ਕਹੇ 'ਤੇ ਕਿਸੇ ਦੇ ਮਗਰ ਲਾ ਕੇ ਬੁਰੇ ਕੰਮ ਕਿਉਂ ਕਰਨੇ ਕਿਉਂਕਿ ਜਦੋਂ ਸਾਨੂੰ ਸਜ਼ਾ ਭੁਗਤਣੀ ਪੈਂਦੀ ਅਸੀਂ ਇਨਾਮ ਮਿਲਣਾ ਸਾਨੂੰ ਆਪ ਮਿਲਣਾ ਸਕੂਲ ਦੇ ਵਿੱਚ ਦੇਖੋ ਇੱਕ ਕਲਾਸ ਦੇ ਵਿੱਚ ਫਰਕ 20 30 40 50 ਬੱਚੇ ਨੇ ਹਰ ਬੱਚੇ ਦਾ ਆਪਣਾ ਆਪਣਾ ਢੰਗ ਹੈ ਹਰ ਬੱਚੇ ਦੇ ਆਪਣੇ ਆਪਣੇ ਘਰ ਦਾ ਘਰੇ ਅਲੱਗ ਅਲੱਗ ਰਹਿੰਦੇ ਆ ਉਹਨੇ ਕੋਈ ਬੱਚਾ ਸਵੇਰ ਤੋਂ ਲੈ ਕੇ ਸ਼ਾਮ ਥਾਈਂ ਖੇਡੀ ਜਾਂਦਾ ਕੋਈ ਸੁੱਤੇ ਹੀ ਰਹਿੰਦੇ ਨੇ ਕੋਈ ਮਾਂ ਬਾਪ ਕੰਮ 'ਤੇ ਲਾਈ ਰੱਖਦੇ ਨੇ ਕੋਈ ਬੱਚਾ ਇਹੋ ਜਿਹਾ ਸਕੂਲ 'ਚੋਂ ਆ ਕੇ ਆਪਣਾ ਪੜ੍ਹਦਾ ਪੜ੍ਹ ਕੇ ਮਿਹਨਤ ਕਰਦਾ ਮਿਹਨਤ ਕਰਕੇ ਕਹਿੰਦਾ ਸਾਲ ਤੋਂ ਬਾਅਦ ਜੋ ਸਕੂਲ ਦੇ ਵਿੱਚ ਹੈੱਡਮਾਸਟਰ ਰਿਜ਼ਲਟ ਕਰਦਾ ਉਹ ਕਹਿੰਦਾ ਵੀ ਕਿਰਪਾ ਰਾਮ ਫਸਟ ਆਇਆ ਕਲਾਸ ਦੇ ਵਿੱਚੋਂ ਉਹਦੇ ਗੱਲ 'ਚ ਹਾਰ ਪਾਉਂਦੇ ਫੁੱਲ ਸਿੱਟਦੇ ਨੇ ਉਦੋਂ ਸਾਰਿਆਂ ਦਾ ਜੀ ਕਰਦਾ ਯਾਰ ਅੱਜ ਮੈਨੂੰ ਵੀ ਹਾਰ ਪੈਣੇ ਚਾਹੀਦੇ ਸੀਗੇ ਪਰ ਭੁੱਲ ਜਾਂਦੇ ਹਾਂ ਉਹਨੇ 365 ਦਿਨ ਮਨ ਮਾਰ ਕੇ ਮਿਹਨਤ ਕੀਤੀ ਸੀ ਤਾਂ ਅੱਜ ਇਹ ਵਧੀਆ ਰਿਜ਼ਲਟ ਆਇਆ ਸੋ ਜੇ ਆਪਾਂ ਵਧੀਆ ਰਿਜ਼ਲਟ ਲੈਣੇ ਆ ਤਾਂ ਪਰਮਾਤਮਾ ਦੇ ਲੜ ਲੱਗੀਏ ਸਿਰਫ ਗੱਲਾਂ ਬਾਤਾਂ ਨਹੀਂ ਗੱਲਾਂ ਬਾਤਾਂ ਕੀ ਹੈ ਪੜ੍ਹ ਪੜ ਪੰਡਤ ਔਰਾਂ ਸਮਝਾਏ ਕਰ ਜਲ ਤੇ ਕੀ ਖਬਰ ਨਾ ਪਾਏ ਐਵੇਂ ਅਸੀਂ ਲੈਕਚਰ ਤਾਂ ਦਈਏ ਨੇ ਮੈਂ ਵੀ ਲੈਕਚਰ ਦੇਈ ਜਾ ਰਿਹਾ ਹੋ ਸਕਦਾ ਬਾਹਰ ਜਾ ਕੇ ਤੁਸੀਂ ਮੇਰੀ ਐਨਕਾਂ ਦੀ ਦੁਕਾਨ 'ਤੇ ਆ ਜਾਓ ਜਿਹੜੀ $100 ਦੀ ਐਨਕ ਮੈਂ 150 ਦੀ ਲਾਦਾ ਵੀ ਮੇਰੇ ਤਾਂ ਜਾਣ ਪਛਾਣ ਵਾਲੇ ਨੇ ਮਨ ਬੜਾ ਖੁਸ਼ ਹੋਊਗਾ ਵੀ ਠੱਗ ਲਿਆ ਨੂੰ ਪਰ ਐਂ ਨਹੀਂ ਪਤਾ ਜੋ ਛਿੱਤਰ ਪੈਣ ਲੱਗੇ ਨਾ ਉੱਥੇ ਰੱਬ ਦੇ ਦਰਬਾਰ 'ਚ ਫਿਰ ਚੀਕਾਂ ਕਰਨਗੇ ਫਿਰ ਆਪਾਂ ਕਹਾਂਗੇ ਨਹੀਂ 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 ਮਾਫ਼ ਕਰਦੇ ਸੱਚੇ ਪਾਤਸ਼ਾਹ ਮਾਫ਼ ਕਰਦੇ ਮੈਂ ਤਾਂ ਐਵੇਂ ਠੱਗੀ ਮਾਰੀ ਗਈ ਨਾਲੇ ਤਾਂ ਉੱਧਰੋਂ ਮੂੰਹ ਕਾਲਾ ਕਰਾਇਆ ਦੋਸਤੀ 'ਚੋਂ ਆਇਆ ਤੁਹਾਡੇ 'ਤੇ ਵਿਸ਼ਵਾਸ ਕਰਕੇ ਬਲਾਈਂਡ ਫੇਥ ਕਰਕੇ ਆਇਆ ਵੀ ਬੰਦਾ ਵਧੀਆ ਗੱਲਾਂ ਕਰਦਾ ਸੋ ਇਹ ਵਧੀਆ ਹੋਊਗਾ ਪਰ ਅਸੀਂ ਉਹਨੀ ਵਧੀਆ ਚੀਜ਼ਾਂ ਦਾ ਨਜਾਇਜ਼ ਫਾਇਦਾ ਠਾ ਕੇ ਉਹਨੂੰ ਲੁੱਟ ਲਿਆ ਅਤੇ ਫਿਰ ਤਾਂ ਅਸੀਂ ਵੱਧ ਸਜ਼ਾ ਦੇ ਹੱਕਦਾਰ ਹਾਂ ਨਾ ਜੇ ਕੋਈ ਹੁਣ ਬੰਦਾ ਕਾਲਜ ਦੇ ਵਿੱਚ ਪ੍ਰੋਫੈਸਰ ਹੈ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਹੈ ਜਿਹੜੇ ਉੱਥੇ ਸਟੂਡੈਂਟਸ ਨੇ ਉਹ ਤਾਂ ਉਹਨੂੰ ਰੱਬ ਸਮਝਦੇ ਨੇ ਅਤੇ ਜੇ ਉਹ ਪ੍ਰੋਫੈਸਰ ਜਾਂ ਕੋਈ ਵੀ ਯੂਨੀਵਰਸਿਟੀ ਦਾ ਪ੍ਰੋਫੈਸਰ ਹੈ ਜਾਂ ਕੋਈ ਟੀਚਰ ਹੈ ਉਹਨੂੰ ਮਿਸਯੂਜ਼ ਕਰੇ ਬੱਚਿਆਂ ਨਾਲ ਗਲਤ ਕੰਮ ਕਰੇ ਬਦਕਾਰੀਆਂ ਫੈਲਾਵੇ ਤਾਂ ਜਿਸ ਦਿਨ ਫਸਤਾ ਜਾਣਾ ਹੀ ਆ ਫਿਰ ਛਿੱਤਰੀ ਪੈਣੇ ਨੇ ਨਾ ਫਿਰ ਉਹਦਾ ਕੀ ਹੋਊਗਾ ਨਾ ਉਹਦੀ ਘਰਵਾਲੀ ਵੀ ਛੱਡ ਜਾਂਦੀ ਬੱਚੇ ਵੀ ਛੱਡ ਜਾਂਦੇ ਪਾਪਾ ਜੀ ਨੇ ਤਾਂ ਪੁੱਠੇ ਕੰਮ ਕੀਤੇ ਨੇ ਆਪਣੀ ਉਮਰ ਤੋਂ ਅੱਧੀ ਕੁੜੀ ਦੇ ਨਾਲ ਪੁੱਠੇ ਸਿੱਧੇ ਕੰਮ ਕੀਤੇ ਨੇ ਸੋ ਇਸ ਕਰਕੇ ਉਹਨਾਂ ਚੀਜ਼ਾਂ ਤੋਂ ਹਮੇਸ਼ਾ ਆਪਣੇ ਆਪ ਨੂੰ ਬਚਾਓ ਅੰਦਰ ਕੁਛ ਨਾ ਕੁਛ ਸੋਚੋ ਸੱਚੇ ਪਾਤਸ਼ਾਹ ਤੋਂ ਹਮੇਸ਼ਾ ਕਹੋ ਬਖਸ਼ ਦੇ ਬਖਸ਼ ਦੇ ਬਖਸ਼ ਦੇ ਉਹ ਕਿਉਂਕਿ ਦੇਖੋ ਨਾ ਜੇ ਅਸੀਂ ਘਰ 'ਚ ਚੋਰੀ ਕਰਕੇ ਆ ਜਾਈਏ ਫਰਜ਼ ਕਰੋ ਮੈਂ ਇੱਥੋਂ ਪੈਨ ਚੱਕ ਕੇ ਲੈ ਜਾਂ ਅਤੇ ਇਹਨਾਂ ਨੂੰ ਪਿੱਛੋਂ ਪਤਾ ਲੱਗ ਜੇ ਵੀ ਜਿਹੜੇ ਭਾਈ ਸਾਹਿਬ ਆਏ ਸੀਗੇ ਨਾਲ ਪ੍ਰੋਗਰਾਮ ਕਰਦੇ ਚੁੱਪ ਕਰਕੇ ਮਹਿੰਗਾ ਪੈਨ ਸੀ ਚੁੱਪ ਕਰਕੇ ਜੇਬ 'ਚ ਪਾ ਕੇ ਲੈ ਗਏ ਅਤੇ ਜੇ ਹੁਣ ਮੈਂ ਮੈਂ ਕਹਿੰਦਾ ਇੰਟੈਂਸ਼ਨਲੀ ਪਾ ਲਿਆ ਪੈਨ ਮੈਨੂੰ ਸੋਹਣਾ ਲੱਗਿਆ ਸੀ ਮੈਂ ਚੋਰੀ ਕਰ ਲਈ ਜੇ ਮੈਂ ਇਹਨਾਂ ਕੋਲ ਆ ਕੇ ਮਾਫ਼ੀ ਮੰਗ ਲਾ ਮੇਰੀ ਨੀਤ ਵਿਗੜ ਗਈ ਸੀ ਮੈਂ ਤੁਹਾਡਾ ਪੈਨ ਚੱਕ ਕੇ ਲੈ ਗਿਆ ਮੈਨੂੰ ਫਾਇਦਾ ਕੋਈ ਨਹੀਂ ਕਦੇ ਹੋਰ ਜਦੋਂ ਪਤਾ ਲੱਗਿਆ ਬੇਇੱਜ਼ਤੀ ਹੋ ਗਈ ਇਹ ਵੀ ਕੁਦਰਤੀ ਗੱਲ ਹੈ ਦੋ ਚਾਰ ਜੇ ਗਾਲਾਂ ਕੱਢ ਵੀ ਲੈਣਗੇ ਫਿਰ ਮੈਨੂੰ ਮਾਫ਼ ਕਰ ਦੇਣਗੇ ਵੀ ਬੰਦਾ ਫਿਰ ਵੀ ਸੱਚਾ ਆਪਣੇ ਆਪ ਹੀ ਮੰਨ ਰਿਹਾ ਸੋ ਇਸੇ ਤਰ੍ਹਾਂ ਪਰਮਾਤਮਾ ਕੋਲੋਂ ਜੋ ਆਪਾਂ ਫਰਿਆਦ ਕਰਦੇ ਹਾਂ ਆਪਣੀਆਂ ਗਲਤੀਆਂ ਮੰਨਦੇ ਹਾਂ ਆਪਣਾ ਪਛਤਾਪ ਕਰਦੇ ਹਾਂ ਉਹ ਪਸੀ ਜਾਂਦਾ ਉਹ ਕਦੇ ਵੀ ਸਜ਼ਾ ਜੇ ਦਊਗਾ ਨਾ ਜਿਹੜੀ ਸੂਲੀ ਦੀ ਸੂਲ ਕਰਕੇ ਦਿੰਦਾ ਬਹੁਤ ਛੋਟੀ ਸਜ਼ਾ ਕਰ ਦਿੰਦਾ ਸਮਝਾ ਦਿੰਦਾ ਸਾਨੂੰ ਵੀ ਚਲੋ ਠੀਕ ਹੋਗਾ ਖੁਸ਼ ਵੀ ਹੁੰਦਾ ਵੀ ਸਿੱਧੇ ਰਸਤੇ 'ਤੇ ਪੈ ਗਿਆ ਸੋ ਇਸ ਕਰਕੇ ਆਪਣੇ ਆਪ ਦਾ ਪਛਤਾਪ ਕਰੋ ਆਪਣੇ ਜੇ ਸਰੀਰ ਦੀ ਦੇਖੋ ਕਿੰਨੀ ਇੰਪੋਰਟੈਂਸ ਹੈ ਇਸ ਇੰਪੋਰਟੈਂਸ ਨੂੰ ਸਮਝ ਕੇ ਇਹਦਾ ਫਾਇਦਾ ਲਈਏ ਆਪਾਂ ਸਿਰਫ ਇਹੀ ਨਹੀਂ ਵੀ ਖਾ ਲਿਆ ਪੀ ਲਿਆ ਐਸ਼ ਕਰ ਲਈ ਉਸ ਤੋਂ ਬਾਅਦ ਜਿਹੜਾ ਹੈਗਾ ਉਹਦਾ ਸਾਨੂੰ ਕੋਈ ਫਾਇਦਾ ਨਹੀਂ ਹੋਣਾ ਸੋ ਦਿਨ ਰਾਤ ਅਸੀਂ ਪੈਸਿਆਂ ਦੇ ਮਗਰ ਭੱਜੇ ਫਿਰਦੇ ਹਾਂ ਜਿੰਨੇ ਮਰਜ਼ੀ ਸਾਰੇ ਮੈਂ ਵੀ ਤੁਸੀਂ ਸਾਰੇ ਭੱਜੇ ਫਿਰਦੇ ਹਾਂ ਕਈ ਤਾਂ ਜਾਂਦੇ ਨੇ ਵੀ ਕੋਈ ਫਾਇਦਾ ਨਹੀਂ ਅਖੀਰ 'ਚ ਜਾਂਦੇ ਵੀ ਖਾਲੀ ਹੱਥਾਂ ਅਖੀਰ 'ਚ ਕਿਉਂ ਮੈਂ ਦੇਖਿਆ ਜਿਹੜੇ ਪੈਸੇ ਇਕੱਠੇ ਕਰੀ ਜਾਂਦੇ ਨੇ ਉਹ ਨਾ ਕੋਈ ਐਕਸਰਸਾਈਜ਼ ਕਰਦੇ ਨੇ ਨਾ ਕੋਈ ਕੁਛ ਕਰਦੇ ਨੇ ਨਾ ਰੱਬ ਦਾ ਨਾਂ ਲੈਣਾ ਕਿ ਮੰਦਰ 'ਚ ਉਹ ਨਹੀਂ ਜਾਂਦੇ ਜੇ ਕਹਿੰਦੇ ਐਹਰਨ ਕੀ ਚੋਰੀ ਕਰੇ ਸੂਈ ਕਾ ਦੇ ਦਾਨ ਉੱਪਰ ਚੜ੍ਹ ਕੇ ਦੇਖਤੇ ਕਾਵਾਵੇ ਭਗਵਾਨ ਐਹਰਨ ਵੀ ਬਹੁਤ ਵੱਡੀਆਂ ਵੱਡੀਆਂ ਠੱਗੀਆਂ ਚੋਰੀਆਂ ਕਰਕੇ ਇੱਕ ਅੱਧੀ ਇੱਟ ਜਾ ਕੇ ਥੋੜ੍ਹਾ ਜਿਹਾ ਦਾਨ ਕਰਦੇ ਨੇ ਰੇਡੀਓ ਸਟੇਸ਼ਨ 'ਤੇ ਅਨਾਊਂਸ ਕਰ ਦਿੰਦੇ ਨੇ ਕਿਤੇ ਗੁਰਦੁਆਰੇ ਮੰਦਰ ਦੇ ਵਿੱਚ ਜਾ ਕੇ ਦਾਨ ਕਰ ਦਿੰਦੇ ਨੇ ਲੋਕ ਕਹਿੰਦੇ ਨੇ ਬੜਾ ਪੁਜਾਰੀ ਆ ਬੜਾ ਭਗਤ ਆ ਬੜਾ ਸੇਵਾਦਾਰ ਆ ਬੜਾ ਇਹ ਨਿਸ਼ਕਾਮ ਸੇਵਾ ਕਰਦਾ ਪਰ ਪਰਮਾਤਮਾ ਨੂੰ ਪਤਾ ਵੀ ਕਿੱਡੀਆਂ ਠੱਗੀਆਂ ਠੁਰੀਆਂ ਕਰਕੇ ਥੋੜ੍ਹਾ ਮੋਟਾ ਦਾਨ ਕੀਤਾ ਸੋ ਇਸ ਕਰਕੇ ਦਾਨ ਦੇਣਾ ਚੰਗੀ ਗੱਲ ਹੈ ਮੈਂ ਨਹੀਂ ਕਹਿੰਦਾ ਕੁਛ ਨਾ ਕੁਛ ਦਾਨ ਦਿਓਗੇ ਚੰਗੇ ਪਾਸੇ ਹੀ ਲਿਖੂਗਾ ਹਾਂਜੀ ਜੇ ਤੁਸੀਂ ਮੈਂ ਤਾਂ ਅੱਗੇ ਪਹਿਲਾਂ ਇਸ ਗੱਲ ਦਾ ਮੇਰਾ ਵਿਸ਼ਵਾਸ ਹੁੰਦਾ ਸੀ ਵੀ ਆ ਕਿਉਂ ਅਨਾਊਂਸ ਕਰਦੇ ਹਾਂ ਆਪਾਂ ਰੇਡੀਓ 'ਤੇ ਆਪਣਾ ਨਾਂ ਹੁਣ ਮੈਂ ਮਹਿਸੂਸ ਕੀਤਾ ਵੀ ਕਈ ਵਾਰੀ ਰੇਡੀਓ 'ਤੇ ਅਨਾਊਂਸ ਕਰਕੇ ਹੱਲਾਸ਼ੇਰੀ ਦੂਜਿਆਂ ਨੂੰ ਵੀ ਮਿਲਦੀ ਹੈ ਵੀ ਯਾਰ ਜੋ ਕਰਦਾ ਮੈਂ ਵੀ ਦੇ ਦਿਆਂ ਜੇ ਇਸ ਕਰਕੇ ਤੁਹਾਡੇ ਕਹਿਣ ਨਾਲ ਹੋਰ ਸਕਦਾ ਹੋਰ ਵੀ ਬੰਦੇ ਚੰਗੇ ਪਾਸੇ ਲੱਗ ਜਾਣ ਇਸ ਕਰਕੇ ਇਸ ਪੁਆਇੰਟ ਆਫ ਵਿਊ ਨਾਲ ਮੈਂ ਇਸ ਗੱਲ ਨਾਲ ਥੋੜ੍ਹਾ ਜਿਹਾ ਐਗਰੀ ਵੀ ਕਰਦਾ ਵੈਸੇ ਤਾਂ ਇਹ ਹੋਣਾ ਚਾਹੀਦਾ ਵੀ ਦਾਨ ਜੇ ਦਿਓ ਸੱਜੇ ਹੱਥ ਨਾਲ ਦਿਓ ਤਾਂ ਖੱਬੇ ਹੱਥ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਤਾਂ ਹੀ ਕਹਿੰਦੇ ਨੇ ਜੇ ਨਿਸ਼ਕਾਮ ਆਪਾਂ ਕਹਿੰਦੇ ਵੀ ਬਿਨਾਂ ਨਾਂ ਲਏ ਤੋਂ ਸਾਡਾ ਨਾਂ ਅਨਾਊਂਸ ਕਰ ਦਿਓ ਪਰ ਜੇ ਕਰਦੇ ਵੀ ਨੇ ਤਾਂ ਵੀ ਕੋਈ ਗੱਲ ਨਹੀਂ, ਕਿਉਂਕਿ ਉਹਦੇ ਨਾਲ ਅੱਗੇ ਫਾਇਦਾ ਮਿਲਦਾ, ਲੋਕਾਂ ਨੂੰ ਇਨਕਰੇਜ ਹੁੰਦੀ ਹੈ। ਜਿਵੇਂ ਹੁਣ ਆਪਣੇ ਫੂਡ ਬੈਂਕ ਵਾਲੇ ਨੇ ਸਾਡੇ ਰਾਣਾ ਜੀ ਜਾਂ ਹੋਰ ਬੜੀਆਂ ਔਰਗਨਾਈਜੇਸ਼ਨ ਜਿਹੜੀਆਂ ਨੇ, ਸਾਡੇ ਜੁੱਧਵੀਰ ਜਸਵਾਰ ਜੀ ਦੇ ਪ੍ਰੋਗਰਾਮ 'ਤੇ ਵੀ ਆਉਂਦਾ ਵੀ ਉਹ ਵੀ ਫੂਡ ਵਗੈਰਾ ਕਰਦੇ ਨੇ, ਹੈਲਪ ਕਰਦੇ ਨੇ। ਉਹ ਦੱਸਣ ਵਾਲਾ ਕਿ ਲੋਕਾਂ ਦੇ ਵਿੱਚ ਇਨਕਰੇਜਮੈਂਟ ਆਉਂਦੀ ਵੀ ਚਲੋ ਚੰਗੇ ਕੰਮ ਹੋਰ ਕਰ ਲਈਏ, ਉਹਨਾਂ ਦੀ ਭਾਵਨਾ ਇਹ ਹੈ। ਜੇ ਉਹ ਚੁੱਪ ਕਰਕੇ ਕਰੀ ਜਾਣਗੇ, ਕਈ ਵਾਰੀ ਜੇ ਮੈਂ ਕਰਨਾ ਵੀ ਚਾਹਾਂ ਤਾਂ ਮੈਂ ਕਿਹਾ ਕੋਈ ਕਰਦਾ ਸਾ ਨਹੀਂ, ਚੱਲ ਮੈਨੂੰ ਕੀ ਲੋੜ ਆ ਕਰਨ ਦੀ। ਸੋ ਇਸ ਕਰਕੇ ਹਮੇਸ਼ਾ ਪੋਜ਼ਿਟਿਵ ਲਿਆ ਕਰੀਏ ਵੀ ਸਾਡੀ ਭਾਵਨਾ ਕੀ, ਔਰ ਭਾਵਨਾ ਸਿਰਫ ਅਤੇ ਸਿਰਫ ਪਰਮਾਤਮਾ ਜਾਣਦਾ। ਸੋ ਜਿੰਨੇ ਮਰਜ਼ੀ ਤੁਸੀਂ ਪੈਸੇ ਇਕੱਠੇ ਕਰ ਲਓ, ਜਿੰਨੇ ਮਰਜ਼ੀ ਤੁਸੀਂ ਪੁੱਠੇ ਸਿੱਧੇ ਕੰਮ ਕਰ ਲਓ, ਜਿੰਨੀਆਂ ਮਰਜ਼ੀ ਤੁਸੀਂ ਜਾ ਕੇ ਨਾਈਟ ਕਲੱਬਾਂ ਚਲੇ ਜਾਓ ਜਿੱਥੇ ਮਰਜ਼ੀ, ਕਦੇ ਆਨੰਦ ਨਹੀਂ ਆਉਂਦਾ। ਜਿੰਨੀ ਮਰਜ਼ੀ ਸ਼ਰਾਬ ਪੀ ਲਓ, ਜਿੰਨੀ ਸ਼ਰਾਬ ਪੀਣ ਸਵੇਰੇ ਹੱਡ ਗੋਡੇ ਟੁੱਟੇ ਹੁੰਦੇ ਨੇ, ਕੋਈ ਪਤਾ ਨਹੀਂ, ਬਿਮਾਰੀਆਂ ਘੇਰਦੀਆਂ, ਕੋਈ ਬਲੱਡ ਪ੍ਰੈਸ਼ਰ ਹੋ ਗਿਆ, ਕਿਤੇ ਕੁਛ ਹੋ ਗਿਆ, ਕਿਤੇ ਕੁਛ ਹੋ ਗਿਆ, ਫਿਰ ਉਹ ਕਹਿੰਦੇ ਸਟੰਟ ਪੈ ਗਏ, ਸਾਡੇ ਬਾਈਪਾਸ ਸਰਜਰੀ ਹੋ ਗਈ। ਸੋ ਲਾਈਫ ਤਾਂ ਛੋਟੀ ਜੀ ਹੈ, ਸੋ ਇਹਨੂੰ ਚੰਗੇ ਪਾਸੇ ਲਾਈਏ। ਸਰੀਰ ਦੇ ਵਿੱਚ ਕੀ ਅਸੀਂ ਸਿੱਟਦੇ ਹਾਂ, ਹਾਂਜੀ, ਕਦੇ ਜੇ ਆਪਾਂ ਸਰੀਰ ਦੇ ਵਿੱਚ ਦੇਖੋ ਕਿੰਨਾ ਕੁਛ ਗੰਦ ਸਿੱਟਦੇ ਹਾਂ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ, ਹਾਂਜੀ, ਕਦੇ ਸਾਫ਼ ਸੁਥਰੀ ਚੀਜ਼ ਨਹੀਂ ਜਾਂਦੇ। ਜੇ ਆਪ ਜਿੱਥੇ ਬੈਠਦੇ ਹਾਂ, ਜੇ ਕੁੱਤਾ ਵੀ ਹੈ, ਕੁੱਤਾ ਵੀ ਜਿੱਥੇ ਬੈਠਦਾ ਪੂਛ ਮਾਰ ਕੇ ਪਹਿਲਾਂ ਜਗ੍ਹਾ ਸਾਫ਼ ਕਰ ਲੈਂਦਾ। ਹੁਣ ਮੈਂ ਇੱਥੇ ਕੁਰਸੀ 'ਤੇ ਬੈਠਾਂ, ਜੇ ਕੁਰਸੀ 'ਤੇ ਚਾਰ ਕਾਗਜ਼ ਪਏ ਹੁੰਦੇ ਗੰਦੇ ਮੰਦੇ, ਪਹਿਲਾਂ ਮੈਂ ਕਾਗਜ਼ ਆ ਕੇ ਸਿੱਟਦਾ। ਇਹ ਜਿਹੜਾ ਸਾਡਾ ਸਰੀਰ ਹੈ, ਇਹਦੇ ਵਿੱਚ ਅਸੀਂ ਕਹਿੰਦੇ ਹਾਂ ਪਰਮਾਤਮਾ ਰਹਿੰਦਾ, ਪਰਮਾਤਮਾ ਨੇ ਫਿਰ ਵੀ ਕੀ ਕਰ, ਸਵੇਰ ਤੋਂ ਲੈ ਕੇ ਸ਼ਾਮ ਤੱਕ ਗੰਦ ਮੰਦੀ ਪਾਈ ਜਾਣ, ਕਦੇ ਚੁਗਲੀ ਪਾਤੀ, ਕਿਤੇ ਨਿੰਦਿਆ ਪਾਤੀ, ਕਿਤੇ ਹੇਰਾ ਫੇਰੀ ਪਾਤੀ, ਕਿਤੇ ਕਾਮ ਪਾਤਾ, ਕਿਤੇ ਕ੍ਰੋਧ ਪਾਤਾ, ਕਿਤੇ ਸ਼ਰਾਬ ਪਾਤੀ, ਕਿਤੇ ਮੀਟ ਪਾਤਾ, ਮੀਟ ਬੜਾ ਚਸਕੇ ਲੈ ਕੇ ਖੰਨਿਆ, ਲੈ ਤਾਂ ਗੱਲ ਹੀ ਕੋਈ ਨਹੀਂ। ਮੰਮ ਕਿਤੇ ਮੁਰਗੀ ਦੀ ਗਰਦਨ ਮਰੋੜਤੀ, ਕਿਤੇ ਗਊ ਦੀ ਗਰਦਨ ਮਰੋੜਤੀ, ਕਿਤੇ ਸੂਰ ਦੀ ਗਰਦਨ ਮਰੋੜਤੀ। ਜੇ ਸਾਡੇ ਡਾਕਟਰ ਛੋਟੀ ਜਿਹੀ ਇੰਜੈਕਸ਼ਨ ਲਾਉਂਦੇ ਨਾ, ਜੋ ਹੁਣ ਸਾਡੇ ਨੂੰ ਕਿਹਾ ਹੁੰਦਾ 3 ਮਹੀਨੇ ਬਾਅਦ ਬਲੱਡ ਟੈਸਟ ਕਰਾਓ, ਜਦੋਂ ਸਵੇਰੇ ਸਵੇਰੇ ਜਾ ਕੇ ਉਹ ਬਲੱਡ ਟੈਸਟ ਕਰਾਉਣ ਜਾਂਦੇ ਹਾਂ, ਹਾਲਾਂਕਿ ਨੀਡਲ ਬਿਲਕੁਲ ਪਤਲੀ ਜੀ ਹੁੰਦੀ ਹੈ, ਉਹ ਬਾਂਹ 'ਤੇ ਲਾ ਕੇ ਜਦੋਂ ਨੀਡਲ ਲਾਉਂਦੀ ਉਹਦੀਆਂ ਅਸੀਂ ਅੱਖਾਂ ਵੀ ਜਾਣੇ ਕਰਦੇ ਕਿ ਨਹੀਂ, ਉਹਦੀ ਛੋਟੀ ਜਿਹੀ ਸੂਈ ਤੋਂ ਡਰਦੇ ਹਾਂ। ਜਦੋਂ ਗਰਦਨਾਂ ਮਰੋੜਦੇ ਹਾਂ ਜਾਨਵਰਾਂ ਦੀਆਂ, ਉਹਨਾਂ ਦੇ ਵਿੱਚ ਲਾਈਫ ਨਹੀਂ ਹੈ, ਅਸੀਂ ਕਦੇ ਸੋਚਦੇ ਹੀ ਨਹੀਂ ਹਾਂ। ਸੋ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਜਿੰਨੇ ਮਰਜ਼ੀ ਪੈਸੇ ਪੂਸੇ ਇਕੱਠੇ ਕਰ ਲਓ, ਜੋ ਮਰਜ਼ੀ ਕਰ ਲਓ, ਹਮੇਸ਼ਾ ਕੁਛ ਨਾ ਕੁਛ ਆਪਣੀ ਜ਼ਿੰਦਗੀ ਦੇ ਬਾਰੇ ਸੋਚੋ ਵੀ ਜ਼ਿੰਦਗੀ ਦੇ ਵਿੱਚ ਅਸੀਂ ਆਏ ਕਿਉਂ ਹਾਂ, ਕੀ ਸਾਡਾ ਪਰਪਜ਼ ਹੈ, ਅਤੇ ਕੀ ਅਸੀਂ ਉਸ ਪਰਪਜ਼ ਨੂੰ ਪੂਰਾ ਕਰ ਰਹੇ ਹਾਂ ਕਿ ਨਹੀਂ। ਮੈਂ ਇੱਕ ਜਗਾਦਰੀ ਵਾਲੇ ਨੇ, ਹਰਵੰਤ ਸਿੰਘ ਜਗਾਦਰੀ ਵਾਲਿਆਂ ਦਾ ਗੀਤ ਭੈਣ ਜੀ ਲਗਾਓਗੇ, ਉਹਨਾਂ ਦਾ ਹੈਗਾ ਭਾਵੇਂ ਧਨ ਦੁਨੀਆ ਦਾ ਇਕੱਠਾ ਕਰ ਲੈ ਭੁੱਖ ਤੇਰੀ ਨਹੀਂ ਮਿਟਣੀ, ਉਹਨਾਂ ਨੇ ਆਪ ਹੀ ਲਿਖਿਆ। ਸੋ ਮੈਨੂੰ ਗੱਲ ਬੜੀ ਪਸੰਦ ਆਈ ਕਿਉਂਕਿ ਉਹ ਬੜੇ ਗੁਰਬਾਣੀ ਦੇ ਕਥਾ ਕਰਦੇ ਨੇ, ਉਹਨਾਂ ਦੇ ਆਪ ਦੇ ਸ਼ਬਦ ਲਿਖੇ ਹੋਏ ਨੇ ਕਿ ਭਾਵੇਂ ਧਨ ਦੁਨੀਆ ਦਾ ਇਕੱਠਾ ਕਰ ਲੈ ਭੁੱਖ ਤੇਰੀ ਨਹੀਂ ਮਿਟਣੀ, ਇਹ ਸੱਚਾਈ ਹੈ, ਉਹ ਤੁਸੀਂ ਸੁਣੋ।
ਧਨ ਦੁਨੀਆ ਦਾ ਇਕੱਠਾ ਕਰ ਲੈ, ਭਾਵੇਂ ਧਨ ਦੁਨੀਆ ਦਾ ਇਕੱਠਾ ਕਰ ਲੈ, ਭੁੱਖ ਤੇਰੀ ਨਹੀਂ ਮਿਟਣੀ, ਨਹੀਂ ਮਿਟਣੀ, ਘਰ ਹੀਰੇ ਮੋਤੀਆਂ ਦੇ ਨਾਲ ਭਰ ਲੈ, ਘਰ ਹੀਰੇ ਮੋਤੀਆਂ ਦੇ ਨਾਲ ਭਰ ਲੈ, ਭੁੱਖ ਤੇਰੀ ਨਹੀਂ ਮਿਟਣੀ, ਨਹੀਂ ਮਿਟਣੀ, ਭਾਵੇਂ ਧਨ ਦੁਨੀਆ ਦਾ ਇਕੱਠਾ ਕਰ ਲੈ, ਭਾਵੇਂ ਧਨ ਦੁਨੀਆ ਦਾ ਇਕੱਠਾ ਕਰ ਲੈ। ਦੁਨੀਆ ਤੇ ਆ ਕੇ ਤੂੰ ਜੋ ਕੂੜੇ ਸੌਦੇ ਕੀਤੇ ਨੇ, ਤ੍ਰਿਸ਼ਨਾ ਤੇ ਲਾਲਚ ਤੇਰੇ ਨੇਤਰ ਬੰਦ ਕੀਤੇ ਨੇ, ਦੁਨੀਆ ਤੇ ਆ ਕੇ ਤੂੰ ਜੋ ਕੂੜੇ ਸੌਦੇ ਕੀਤੇ ਨੇ, ਤ੍ਰਿਸ਼ਨਾ ਤੇ ਲਾਲਚ ਤੇਰੇ ਨੇਤਰ ਬੰਦ ਕੀਤੇ ਨੇ, ਮਾਇਆਧਾਰੀ ਅੰਨਾ ਮੰਦਾ ਚੰਗਾ ਨਾ ਵਿਚਾਰਦਾ, ਮਾਇਆਧਾਰੀ ਅੰਨਾ ਮੰਦਾ ਚੰਗਾ ਨਾ ਵਿਚਾਰਦਾ, ਲੋਭ ਵਸ ਹੋ ਕੇ ਜਨਮ ਜੂਏ ਹਾਰਦਾ, ਲੋਭ ਵਸ ਹੋ ਕੇ ਜਨਮ ਜੂਏ ਹਾਰਦਾ, ਭੁੱਖ ਤੇਰੀ ਨਹੀਂ ਮਿਟਣੀ, ਨਹੀਂ ਮਿਟਣੀ, ਭਾਵੇਂ ਧਨ ਦੁਨੀਆ ਦਾ ਇਕੱਠਾ ਕਰ ਲੈ, ਭਾਵੇਂ ਧਨ ਦੁਨੀਆ ਦਾ ਇਕੱਠਾ ਕਰ ਲੈ, ਭੁੱਖ ਤੇਰੀ ਨਹੀਂ ਮਿਟਣੀ, ਨਹੀਂ ਮਿਟਣੀ, घर हीरे मोतियां ते नाल बार लै, घर हीरे मोतियां ते नाल भर लै, भुख तेरी नहीं मिटनी भावे धन दुनिया दा कठा कर लै। रावण ने लंका भावे सोने दी बनाई सी, रावण ने लंका भावे सोने दी बनाई सी, अंत समय कोई भी ना होया सहाई सी, लख पुत सवा लख पोतरे सी रावण दे, लख पुत सवा लख पोतरे सी रावण दे, जगाया न दीवा किसे अंत समय आन के, जगाया न दीवा किसे अंत समय आन के, भुख तेरी नहीं मिटनी भावे धन दुनिया दा कठा कर लै, भावे धन दुनिया दा कठा कर लै।
हाँ जी, वेलकम बैक। जिस तरह के हरवंत सिंह जी दस ही रहे ने, यह गल हकीकत है कि जिन्ना मर्जी धन कट्ठा करी चलो, लगे रहने असी, कदे कोई बंदा भी नहीं हटदा धन कट्ठे करन दे। मैं तुहानू ईमानदारी नाल दसदा कि मैं अपनी गल खुल के गल करदा कि पिछे जे पिछले हफ्ते जदों मैं अपना बैंक बैलेंस देखिया, बच्चों का देखिया, तो मैं हैरान हो गया भी इन्ना पैसा अपने को ना कड़ा नाल जाना है, कोई माड़ा मोटा चंगा काम कर लिए, कदे थोड़ा जिहा दान कर दे, थोड़ा जिहा होर बधा दीए, क्योंकि जे कदे तृष्णा कदे खत्म ही नहीं हुंदी। मैं कल की गल सुन दस दिना, मैं अपने वाइफ नूं लैके गया भी चलो उत्थे जिहड़े दो दो एकड़ के बड़े मकान ने वीकैंड अफोर्ड लै लीए वधिया। तो जो मैं डॉक्टर साहब क्या मैं आप लैने, कहते मैंने कहते रेडियो से तो कहने भी तृष्णा कंटेंटमैन होनी चाहिए, तुम हूँ आप बड़े बड़े मकान लें। गल बिल्कुल सही सी, मैं तो लाइक करदा जे कोई बंदा सीधे और खुल के गल कहे, ता कि इहनू ना थोड़ी मोटी सट लगती रहे ना मन, फिर ही ठीक हुंदा, नहीं तो मन तो बड़ा पुठे पासे लै जांदा किसी ना किसी पासे। गल ठीक है, जिड्डा मकान दिता है उन्ना थोड़ा उहदा मुकदा नहीं, परमात्मा का सवेरे शाम थैंक्स करना चाहिए। लोग तो लोग सड़कों के उत्ते पए ने, लोग बेसमेंटा च रहने, अपन का मालिक ने इन्ना कुछ दिया, कोई खास तो नहीं भी बड़िया डिग्रिया ने, सातों ही बड़िया डिग्रिया होर आते हो तो वो रहमत है जरा कुछ इन्ना कुछ देता सू। वी शुड बी आलवेज थैंकफुल कि शुक्र है सच्चे पातशाह, शुक्र है शुक्र है शुक्र है जिथे भी तेनों रखिया। हड पैर काम करते हैं, एड्डी उम्र के घंटा घंटा सैकल चला लीजिए, तुरे फिरे फिरीद, चंगी रोटी खाईद, चार बंद माड़ी मोटी इज्जत है, रेडियो तो प्रोग्राम करीद, कोई लिख लो कर लो, किताबा लिख ली दियाँ, यह सब वो रहमत है, इन्ना कुछ दिता उन्हें, तो जे वह ना भी दिता फिर अपने को जोर भी की चलता। सो हमेशा आप कोशिश करिए कि उस अकाल पुरख वाहेगुरु का थैंक्स करिए, एवें तोता रट्टा ना मारीे, राम राम सब राम राम करता सब जग फिरे, राम ना जाना कोई, एवें ड्रामे करके भगतियां करके वह कोई फायदा नहीं। संत महात्मा जिन्ने मर्जी बन जाओ, मैंने हूँ गल याद आ गई संतां दी, पिछे जे संतां दे किसी संतां दे ना यूट्यूब के उत्ते आते भी इन्होंने उन्होंने परिवार के हेरा फेरियां चल रही होर चल रही, उन्होंने अपने सारे भगतों को कहता यूट्यूब ना देखा करो, हाँ जी देखते सारे ही नाले कही जाते भी उन्होंने हुक्म होया देखना नहीं, देखते सारे ही भी की हेरा फेरियां हो रही हैं। हूँ उन्होंने पता लग गया कि यूट्यूब किमें कंट्रोल करना है, उन्होंने यूट्यूब से अपने प्रोग्राम पाने शुरू करते, हूँ कहते यूट्यूब देखो जी, वो देखो जी संत जी किधर तुरे फिरते हैं। सो ये पूछे भी पहला संत जी ठीक सी कि बाद ठीक सी, हाकर लाल की जी कमाई है लोगों को उपदेश दें, आप कहते अपने बारे सोचे ही नहीं भी जोड़े साढ़े बच्चे ने उन्हें दसवीं तो पढ़े नहीं, बारह तो पढ़े नहीं, नौकरी उन्होंने की नहीं, अरबा खरबा के किमें मालक बन गए, हो कितों पैसे आ गए, ये नाले रब के घर के हाथ बड़े लंबे ने, जो पैंदी मारना किसी ने नहीं पूछना, जिड़े आप अठारह अठारह इंच के गद्द्या पैने ना, तो जो जेल जाके देखो उत्थे कोई गद्दे गुद्दे नहीं होंगे, सीधे पत्थर के उत्ते ही पैना पैंदा। सो उस दिन हमेशा सानू याद रखना चाहिए, कोई संत बन के ठगियां ठोरियां करो। मैनू गल याद है नामदेव महाराज जी की, किसी टाइम लोंग टाइम अगो जो मैं यूनिवर्सिटी पढ़ता सी उदो सुनी सी उदो ये गल कि नामदेव जी गरीब सके जुलाहे से, वह गंगा के किनारे नहाँ सवेरे जाते उदो नलके होंगे सी, टूटियां लगी हुई सी, नहा नहाँ गए गंगा के किनारे, तो उत्थे एक पखंडी संत बैठा सी, चिट्टे कपड़े पाई वधिया दाढ़ी दाढ़ी चिट्टी रंगी की थले चादर बिछाई, एन सीधा टेंशन होया बैठा सी, ਤੇ ਕੋਲੋਂ ਦੀ ਇੱਕ ਸੇਟ ਨਿਕਲਿਆ, ਉਹਨੇ ਦੇਖਿਆ ਵੀ ਇਹਦਾ ਬੰਦਾ ਬੜਾ ਰੱਬ ਨੂੰ ਯਾਦ ਕਰਦਾ, ਬੜਾ ਭਗਤ ਪਿਆਰਾ। ਉਹਨੇ ਉਹਦੇ ਕੋਲ ਕੱਪੜੇ ਲਾ ਤੇ, ਕੱਪੜੇ 'ਚ ਥੋੜ੍ਹੇ ਮੋਟੇ ਪੈਸੇ ਹੋਣੇ ਨੇ ਉਹਨੇ। ਉਹ ਜਦੋਂ ਜਾ ਕੇ ਨਹਾਉਣ ਲੱਗਿਆ, ਜਦੋਂ ਮੁੜ ਕੇ ਆ ਕੇ ਦੇਖਿਆ ਉਹ ਵੀ ਉਹ ਕੱਪੜਿਆਂ 'ਚ ਤਾਂ ਮੇਰਾ ਬਹੁਤ ਬਟੂਆ ਹੀ ਨਹੀਂ, ਪੈਸੇ ਹੀ ਨਹੀਂ ਹੈ। ਅਤੇ ਉਹਨੇ ਆਲੇ ਦੁਆਲੇ ਝਾਕਿਆ ਵੀ ਆਹ ਤਾਂ ਜਿਹੜਾ ਸੰਤ ਬੈਠਾ ਚਿੱਟੀ ਕੱਪੜੇ ਪਾਈ, ਐਨ ਸਿੱਧੀਆਂ ਬਾਹਾਂ ਕਢਾਈ, ਵੀ ਇਹ ਤਾਂ ਰੱਬ ਦੀ ਰਜ਼ਾ 'ਚ ਬੈਠਾ। ਅਤੇ ਉਹਨੇ ਇੱਧਰ ਉੱਧਰ ਝਾਕਿਆ, ਉਹਨੇ ਦੇਖਿਆ ਵੀ ਕੋ ਸੁੰਗੜਿਆ ਜਾਂ ਮਾਰੂ ਜਿਹਾ ਜਿਹੜਾ ਬੰਦਾ ਨਹਾ ਰਿਹਾ। ਉਹਨੇ ਕਿਹਾ ਉਸੇ ਨੇ ਚੱਕੇ, ਉਹਨੇ ਕਿਹਾ ਗਰੀਬ ਦੇ ਉੱਤੇ ਹੀ ਸ਼ੱਕ ਜਾਂਦਾ ਨਾ। ਉਹਨੇ ਜਾ ਕੇ ਉਹਦੀ ਧੌਣ ਫੜ ਲਈ ਨਾਮਦੇਵ ਦੀ, ਕਹਿੰਦਾ ਉਹ ਮੇਰਾ ਦੇਹ ਬਟੂਆ ਚੱਕਿਆ। ਉਹ ਕਹਿੰਦਾ ਜੀ ਮੈਨੂੰ ਤਾਂ ਪਤਾ ਨਹੀਂ ਸੱਚ, ਮੈਂ ਤਾਂ ਆਪਣਾ ਨਹਾ ਰਿਹਾ। ਵੀ ਰੱਬ ਨੂੰ ਉਹ ਆਪਣਾ ਤਰੀਕੇ ਨਾਲ ਰੱਬ ਨੂੰ ਯਾਦ ਕਰਦਾ ਸੀ, ਨਾਲੇ ਨਾ ਮੰਨਿਆ ਨਹੀਂ। ਦੋ ਚਾਰ ਛਿੱਤਰ ਵੀ ਧਰਤੇ ਵੀ ਨਹੀਂ ਤੂੰ ਚੋਰੀ ਕੀਤੀ ਆ, ਹੋਰ ਤਾਂ ਕੋਈ ਆਇਆ ਹੀ ਨਹੀਂ ਇੱਥੇ। ਜਦੋਂ ਨਹੀਂ ਆਇਆ, ਦੋ ਚਾਰ ਬੰਦੇ ਇਕੱਠੇ ਹੋ ਗਏ, ਉਹ ਕਹਿੰਦੇ ਵੀ ਮੇਰੇ ਮੈਂ ਪੈਸੇ ਰੱਖੇ ਸੀ ਕੱਪੜਿਆਂ 'ਚ, ਮੇਰੇ ਹੁਣ ਨਹਾਉਣ ਤੋਂ ਬਾਅਦ ਪੈਸੇ ਬਟੂਆ ਮੇਰਾ ਗੁੰਮ ਹੋ ਗਿਆ, ਹੋਰ ਕੋਈ ਹੈ ਨਹੀਂ। ਆਹ ਤਾਂ ਕਹਿੰਦੇ ਸੰਤ ਜੀ ਪਾਠ 'ਤੇ ਹੀ ਬੈਠੇ ਨੇ, ਔਖਾ ਰੱਬ ਵੀ ਇਹਨੂੰ ਨਹੀਂ ਆਪਾਂ ਬੁਲਾਉਣਾ, ਇਹ ਤਾਂ ਮਾਲਕ ਦੇ ਧਿਆਨ 'ਚ ਬੈਠਿਆ। ਅਤੇ ਇਸੇ ਨਹੀਂ ਨਾਮਦੇਵ ਜੁਲਾਹੇ ਨਹੀਂ ਚੱਕੇ ਹੋਣੇ, ਅਤੇ ਗਰੀਬ ਬੰਦਿਆਂ ਨੂੰ ਪੈਸਿਆਂ ਦੀ ਲੋੜ ਹੋਣੀ ਹੈ। ਸੋ ਨਾਮਦੇਵ ਨੇ ਜਦੋਂ ਪਰਮਾਤਮਾ ਨੂੰ ਅੱਖਾਂ ਮੀਚ ਕੇ ਕੀਤੀ ਵੀ ਸੱਚੇ ਪਾਤਸ਼ਾਹ ਕੀ ਡਰਾਮਾ ਹੋਇਆ, ਮੈਨੂੰ ਹੀ ਚੋਰ ਕਹੀ ਜਾਂਦੇ, ਮੈਂ ਤਾਂ ਤੇਰੀ ਸੇਵਾ 'ਚ ਰਹਿਣਾ, ਮੈਂ ਕੀ ਕਰਨਾ। ਅਤੇ ਫਿਰ ਮਾਲਕ ਦੇ ਰੰਗ ਕਹਿੰਦੇ ਨਾ ਨਿਆਰੇ ਹੁੰਦੇ ਨੇ, ਉਹਦੇ ਹੱਥ ਬੜੇ ਲੰਬੇ ਨੇ। ਕਹਿੰਦੇ ਜ਼ੋਰ ਦੀ ਹਨੇਰੀ ਚੱਲੀ, ਜਦੋਂ ਹਨੇਰੀ ਚੱਲੀ ਉਹ ਸੰਤ ਜਿਹੜੀ ਚਾਦਰ ਦੇ ਥੱਲੇ ਵਿਛਾਏ ਵਿੱਚ ਚਾਦਰ ਉੱਡ ਗਈ, ਥੱਲੇ ਇਕੱਠੀ ਹੋ ਗਈ ਅਤੇ ਥੱਲੇ ਬਟੂਆ ਪਿਆ ਸੀ, ਫਿਰ ਉਹ ਫੜ ਲਏ ਸੰਤ ਜੀ। ਸੋ ਉਹ ਜਿਹੇ ਡਰਾਮੇ ਜਿਹੜੇ ਡਰਾਮੇਬਾਜ਼ ਹੁੰਦੇ ਨੇ ਨਾ, ਹੁਣ ਆਪਣੇ ਇੰਡੀਆ 'ਚ ਤਾਂ ਬਥੇਰੇ ਡਰਾਮੇਬਾਜ਼ ਨੇ, ਰਾਮ ਰਹੀਮ ਨੂੰ ਫੜਿਆ, ਬਾਪੂ ਆਸਾਰਾਮ ਨੂੰ ਫੜਿਆ, ਹੋਰ ਕਈਆਂ ਨੂੰ ਰਾਮਪਾਲ ਨੂੰ ਫੜਿਆ, ਹੋਰਾਂ ਦੇ ਵੀ ਨੰਬਰ ਆਉਣ ਵਾਲੇ ਨਹੀਂ। ਛੇਤੀ ਮੇਰੀ ਗੱਲ ਯਾਦ ਰੱਖਿਓ, ਥੋੜ੍ਹਾ ਦੇਰ ਹੈ, ਜਿਹੜੀਆਂ ਹੇਰਾ ਫੇਰੀਆਂ ਜਾਂ ਕਰਦੇ ਨੇ ਸਭ ਦੇ ਨੰਬਰ ਆਉਣੇ ਨੇ, ਮੇਰਾ ਪੱਕਾ ਵਿਸ਼ਵਾਸ ਹੈ। ਕਿਉਂਕਿ ਪਰਮਾਤਮਾ ਦੇ ਇੱਕੋ ਹੀ ਸੂਲ ਨੇ ਕਿ ਜਿਹੜਾ ਵੀ ਕੰਮ ਕਰਦੇ ਆ ਉਹਦੀ ਸਜ਼ਾ ਜ਼ਰੂਰ ਭੁਗਤਣੀ। ਚੰਗੇ ਕਰੋਗੇ ਫਲ ਖਾਓਗੇ, ਮਾੜੇ ਕਰੋਗੇ ਲੋਕਾਂ ਨੂੰ ਤਾਂ ਮੂਰਖ ਬਣਾ ਦਿਓਗੇ, ਪਰ ਉਹਨੂੰ ਤੁਸੀਂ ਮੂਰਖ ਨਹੀਂ ਬਣਾ ਸਕਦੇ, ਕਿਉਂਕਿ ਉਹ ਜਾਣੀ ਜਾਣਾ, ਇਹ ਅੱਗੇ ਨਹੀਂ ਤਾਂ ਪਿੱਛੇ ਨੰਬਰ ਤਾਂ ਆਉਣ ਵਾਲਾ ਹੀ ਹੈ। ਸੋ ਇਸ ਕਰਕੇ ਬੰਦੇ ਬਣ ਕੇ ਹੱਕ ਹਲਾਲ ਦੀ ਕਮਾਈ ਕਰੋ, ਲੋਕਾਂ ਨੂੰ ਉਪਦੇਸ਼ ਨਾ ਕਰੋ, ਖਾਸ ਕਰਕੇ ਜਦੋਂ ਅਸੀਂ ਬਾਣਾ ਪਾ ਲੈਂਦੇ ਹਾਂ ਲੋਕਾਂ ਵਿੱਚ ਬੈਠਦੇ ਹਾਂ। ਇਸੇ ਤਰ੍ਹਾਂ ਪੋਲੀਟੀਸ਼ੀਅਨ ਨੇ ਜਦੋਂ ਸਟੇਜ 'ਤੇ ਚੜ੍ਹਦੇ ਨੇ ਕਿੰਨੀਆਂ ਵਧੀਆ ਉੱਚੀਆਂ ਗੱਲਾਂ ਕਰਦੇ ਨੇ, ਸਟੇਜ ਤੋਂ ਉੱਤਰਦੇ ਉਹਦੇ ਆਪ ਉਲਟ ਕੰਮ ਕਰ ਰਹੇ ਹੁੰਦੇ। ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ, ਕੁਛ ਬੰਦੇ, ਇਸ ਤਰ੍ਹਾਂ ਸਾਰੇ ਸੰਤ ਨਹੀਂ, ਕੁਛ ਬੰਦੇ, ਕੁਛ ਸੰਤ ਵਧੀਆ ਵੀ ਹੋਣਗੇ, ਇਹ ਤਾਂ ਨਹੀਂ ਗੱਲ ਵੀ ਵਧੀਆ ਨਹੀਂ ਹੁੰਦੇ, ਵਧੀਆ ਵੀ ਹੁੰਦੇ ਨੇ। ਸੋ ਇਸ ਕਰਕੇ ਸਾਨੂੰ ਆਪਣੇ ਅੰਦਰ ਪੜਚੋਲ ਕਰਨ ਦੀ ਲੋੜ ਹੈ ਹਮੇਸ਼ਾ। ਜ਼ਿਆਦਾ ਬੰਦਿਆਂ ਦੇ ਨਾਲ ਨਹੀਂ ਭੱਜਣ, ਵੀ ਇੱਧਰ ਚਲੇ ਗਏ, ਉੱਧਰ ਚਲੇ ਗਏ, ਇੱਧਰ ਚਲੇ ਗਏ, ਕਿਸੇ ਪਾਸੇ ਨਹੀਂ। ਤੁਹਾਡਾ ਜਿਹੜਾ ਕਿੱਲਾ ਹੈ ਨਾ, ਇੱਕ ਮਜ਼ਬੂਤ ਹੋਣਾ ਚਾਹੀਦਾ, ਇੱਕ ਪਰਮਾਤਮਾ 'ਚ ਤੁਹਾਡਾ ਵਿਸ਼ਵਾਸ ਹੋਣਾ ਚਾਹੀਦਾ, ਬਾਕੀ ਇਹ ਤਾਂ ਉੱਧਰ ਭੱਜਣ ਦੀ ਲੋੜ ਨਹੀਂ। ਜੇ ਤੁਸੀਂ ਤੁਹਾਡਾ ਉਹਦੇ ਵਿੱਚ ਅਟੁੱਟ ਵਿਸ਼ਵਾਸ ਹੈ ਤਾਂ ਤੁਹਾਡਾ ਕੋਈ ਬਾਲ ਵਿੰਗਾ ਨਹੀਂ ਕਰ ਸਕਦਾ। ਕਹਿੰਦੇ ਇੱਕ ਰਾਜਾ ਸੀਗਾ, ਮੈਂ ਹੁਣ ਤੁਹਾਨੂੰ ਕਿਉਂਕਿ ਅਖੀਰਲੇ ਟਾਈਮ ਦੇ ਵਿੱਚ ਤੁਹਾਨੂੰ ਗੱਲ ਸੁਣਾ ਦੇਣਾ, ਮੇਰੇ ਗੱਲ ਯਾਦ ਆ ਗਈ ਅਚਾਨਕ। ਇੱਕ ਰਾਜਾ ਸੀ, ਉਹਦੇ ਔਲਾਦ ਨਹੀਂ ਸੀਗੀ। ਇਹ ਜਿਹੜੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਨੇ ਸਿੰਬੋਲੀਕਲ ਤਰੀਕੇ, ਸਿੰਬੋਲਿਕ ਹੁੰਦੀਆਂ ਨੇ ਗੱਲਾਂ, ਇਹ ਤੋਂ ਸਿੱਖਣ ਦੀ ਲੋੜ ਹੁੰਦੀ ਹੈ। ਉਹ ਰਾਜੇ ਦੇ ਜਦੋਂ ਔਲਾਦ ਨਹੀਂ ਸੀ ਕੋਈ, ਅਤੇ ਉਹ ਨੈਚੁਰਲੀ ਮਾਂ ਬਾਪ ਬੱਚਾ ਤਾਂ ਚਾਹੁੰਦਾ ਹੀ ਹੈ, ਅਤੇ ਜਦੋਂ ਔਲਾਦ ਨਹੀਂ ਸੀ, ਉਹਨੇ ਇੱਧਰ ਉੱਧਰ ਬਥੇਰੇ ਟਰਾਈ ਕੀਤੀ। ਜਦੋਂ ਕੋਈ ਔਲਾਦ ਨਾ ਹੋਈ, ਕਿਸੇ ਨੇ ਉਹਨੂੰ ਕਿਹਾ ਕਿ ਦੇਵੀ ਨੇ ਵੀ ਜੇ ਦੇਵੀ ਨੂੰ ਤੂੰ ਕੋਈ ਯੰਗ ਬੱਚੇ ਦੀ ਦੇਵੀ ਦੇਵਤਾ ਦੇਵੀ ਦੇਵਤਾ ਕੋਈ ਵੀ ਕਹਿ ਲਓ, ਕਾਲੀ ਦੇਵੀ ਕਹਿ ਲਓ, ਚਿੱਟੀ ਦੇਵੀ ਕਹਿ ਲਓ, ਜੋ ਮਰਜ਼ੀ ਕਹਿ ਲਓ, ਮੈਂ ਸੋਰੀ, ਕੋਈ ਵੀ ਜਿਹੜਾ ਦੇਵੀ ਦੇਵਤੇ ਨੇ, ਜੇ ਤੂੰ ਇਹਨੂੰ ਬਲੀ ਚੜ੍ਹਾ ਦੇ ਕਿਸੇ ਯੰਗ ਬੱਚੇ ਦੀ, ਪਰ ਸ਼ਰਤ ਇਹ ਆ ਵੀ ਬੱਚਾ ਆਪਣੀ ਮਰਜ਼ੀ ਨਾਲ ਖੁਸ਼ੀ ਖੁਸ਼ੀ ਬਲੀ ਚੜ੍ਹਾਵੇ, ਅਤੇ ਤੇਰੇ ਘਰ ਰਾਜਨ, ਤੇਰੇ ਘਰ ਸੰਤਾਨ ਪੈਦਾ ਹੋਊਗੀ, ਮੁੰਡਾ ਹੋਊਗਾ, ਅਵਸ਼ ਹੋ ਜੂਗਾ। ਹੁਣ ਨੈਚੁਰਲੀ ਜਦੋਂ ਕਿਸੇ ਨੇ ਕਿਹਾ, ਪਹੁੰਚੇ ਹੋਏ ਬੰਦੇ ਨੇ, ਹੈ ਤਾਂ ਉਹ ਪਖੰਡੀ 'ਚ ਪਹੁੰਚੇ ਬੰਦੇ ਨੇ, ਉਹਨੂੰ ਐਡਵਾਈਜ਼ ਕਰਦੀ ਮਰਦਾ ਕੀ ਨਹੀਂ ਕਰਦਾ, ਉਹਨੇ ਸਾਰੇ ਸ਼ਹਿਰ 'ਚ ਢੰਡੋਰਾ ਪਟਾਤਾ ਰਾਜੇ ਨੇ ਕਿ ਜੀ ਜਿਹੜਾ ਕੋਈ ਬੰਦਾ ਗਰੀਬ ਅਮੀਰ ਕੋਈ ਵੀ ਆਪਣੇ ਯੰਗ ਬੱਚੇ ਨੂੰ ਮੈਨੂੰ ਵੇਚ ਦੇ, ਅਤੇ ਜਦੋਂ ਵੇਚੂਗਾ ਉਹ ਤਾਂ ਉਹਦੀ ਰਾਜ ਦੀ ਮਲਕੀਅਤ ਹੋ ਗਈ, ਅਤੇ ਉਹਦੀ ਉਹ ਜਿਹੜਾ ਬੱਚਾ ਮੈਂ ਖਰੀਦੂੰਗਾ, ਜਿੰਨੇ ਪੈਸੇ ਮੰਗੂੰਗਾ ਉਹ ਮਿਲਣਗੇ, ਪਰ ਬੱਚੇ ਦੀ ਮੈਂ ਬਲੀ ਦੇਣੀ ਹੈ ਦੇਵੀ ਦੇਵਤੇ ਨੂੰ। ਅਤੇ ਇੱਕ ਪੰਡਿਤ ਸੀਗੇ, ਉਹਦੇ ਤਿੰਨ ਚਾਰ ਮੁੰਡੇ ਸੀਗੇ, ਅਤੇ ਇੱਕ ਜਿਹੜਾ ਮੇਰੇ ਵਰਗਾ ਸੀਗਾ, ਉਹ ਕੰਮ ਤਾਂ ਕੋਈ ਕਰਦਾ ਨਹੀਂ ਸੀਗਾ, ਸਵੇਰੇ ਸ਼ਾਮ ਜਾ ਕੇ ਧਾਰਮਿਕ ਸਥਾਨ 'ਤੇ ਜਾਣਾ, ਗੁਰੂ ਸਾਹਿਬਾਨ ਦੀ ਪੂਜਾ ਕਰਨੀ, ਸਤਸੰਗ ਸੁਣਨੇ, ਲੋਕਾਂ ਦੇ ਝਾੜੂ ਮਾਰਨਾ, ਹਾਂਜੀ ਜੁੱਤੀਆਂ ਸਾਫ਼ ਕਰਨੀਆਂ, ਲੰਗਰ ਵਰਤਾਉਣੇ, ਇਹ ਕੰਮ ਕਰਦਾ ਸੀ। ਅਤੇ ਪੰਡਿਤ ਜੀ ਨੇ ਸੋਚਿਆ ਵੀ ਯਾਰ ਘਰੇ ਰਹਿ ਕੇ ਦੀ, ਕਹਿੰਦਾ ਨਖੱਟੂ ਜਾ, ਸਵੇਰੇ ਨਿਕਲ ਜਾਂਦਾ, ਰਾਤ ਨੂੰ ਆਉਂਦਾ, ਕੰਮ ਨਹੀਂ ਕਰਦਾ, ਕੁਛ ਨਹੀਂ ਕਰਦਾ, ਸਾਡੇ ਘਰ ਗਰੀਬੀ ਹੈ। ਰਾਜੇ ਨੇ ਕਿਹਾ ਜਿੰਨਾ ਮੰਗੋਗੇ ਉੰਨਾ ਤੁਹਾਨੂੰ ਪੈਸਾ ਮਿਲੂਗਾ, ਇਹਨੂੰ ਵੇਚ ਦਿੰਦੇ ਹਾਂ। ਜਦੋਂ ਇਹ ਵਿਚਾਰ ਆਏ, ਉਹਨੇ ਰਾਜੇ ਨੂੰ ਵੇਚਤਾ। ਰਾਜਾ ਕਹਿੰਦਾ ਆਪਣੀ ਮਰਜ਼ੀ ਨਾਲ ਵੇਚਾਂਗੇ, ਉਹ ਕਹਿੰਦੇ ਹਾਂਜੀ ਇਹ ਵਾਧੂ ਹੀ ਆ, ਲੈ ਜਾਓ। ਉਹ ਵੇਚਤਾ ਜੀ, ਰਾਜਾ ਜੀ ਨੇ ਪੁੱਛਿਆ ਵੀ ਤੂੰ ਆਪਣੂੰ ਮੈਂ ਤੈਨੂੰ ਖਰੀਦਿਆ, ਤੇਰੀ ਮੈਂ ਬਲੀ ਦੇਣੀ ਆ। ਕਹਿੰਦਾ ਜੀ ਹੁਣ ਮੈਨੂੰ ਤੁਸੀਂ ਖਰੀਦ ਲਿਆ, ਜੋ ਮਰਜ਼ੀ ਕਰੋ ਤੁਸੀਂ। ਉਹ ਰਾਜੇ ਨੇ ਹੁਣ ਦੋ ਚਾਰ ਦਿਨ ਘਰ ਰੱਖਿਆ, ਫਿਰ ਉਹਨੂੰ ਪੁੱਛਿਆ ਤੇਰੀ ਅੰਤਮ ਬੇਟਾ ਅਰਦਾਸ ਤੂੰ ਦੱਸ, ਤੇਰੀ ਕੋਈ ਇੱਛਾ ਉਹ ਵੀ ਮੈਂ ਪੂਰੀ ਕਰਦਾ, ਕਿਉਂਕਿ ਤੇਰੀ ਮੈਂ ਬਲੀ ਦੇਣੀ ਹੈ, ਤੂੰ ਖੁਸ਼ੀ ਖੁਸ਼ੀ ਦੇਂਗਾ। ਉਹ ਕਹਿੰਦਾ ਮੈਂ ਤੂੰ ਤੁਸੀਂ ਸਰ ਮੈਨੂੰ ਖਰੀਦ ਹੀ ਲਿਆ, ਹੁਣ ਮੈਂ ਖੁਸ਼ੀ चार ढेरियां बना के सारा उन्होंने मत्था टेकया। थोड़े चिर बाद पहली ढेरी दी लत्त मारी ढाती, फिर दूजी ढेरी दी लत्त मारी ढाती, फिर तीजी ढेरी दी लत्त मारी ढाती, तो चौथी ढेरी दे उत्ते हाथ जोड़ के नक रगड़ के ते खड़ा हो गया। तो राजा ने बड़ा हैरान होया भी तीन ढेरियां क्यों ढाईया, चौथी ढेरी दे मत्था टेकया भी गल की है। तो राजे ने पूछया, वो कहिंदा जी नहीं तुसीं की करना जी, मैं तुहानूं की दसणा, तुसीं हुण मेरी बली चढ़ाओ खुशी खुशी मैं खुश हाँ। वो कहिंदा नहीं तेनू मैं खरीदिया तेनू सच्चाई दसनी पऊगी। वो कहिंदा उन्हें कहा भी ना सुन, वो कहिंदा नहीं मैं दस। राजा कहिंदा, वो कहिंदा जी देखो मैं जिहड़ियां चार ढेरियां बनाईआं सीगियां, पहली ढेरी नूं मैं लत्त तां मारी सी क्योंकि जदों इंसान जन्म लैंदा तां माँ बाप की पहली ड्यूटी हुंदी है कि वह अपनी औलाद की रक्षा करती है। जे बीमार हो जाओ, ठमार हो जाए, उहदा घर भी विक जाए, कुछ भी विक जाए, माँ बाप बच्चे नूं उहदी हर जरूरत पूरी करके दिंदे ने। कहिंदा जदों मेरे माँ बाप ने अपनी गरीबी नूं खत्म करन लई मैनू ही बेचता तो वह मेरा की सहारा करके, मैं लत्त ढाती भी मेरे माँ बाप की ढेरी ढाती। कहिंदा दूजी ढेरी राजे की मैं बनाई, राजे का काम होंदा उस देश की जिहड़ी एडमिनिस्ट्रेशन होंदी है, प्राइम मिनिस्टर है, राष्ट्रपति है, राजा है, भी वह लोगों की हिफाजत करता। जिवें हुण करोना वायरस साढ़े जस्टिन साहब रोजाना कोई ना कोई फंड देई जांदे, गरीबों नूं आ देता, गरीबों नूं दे, उन्हां दी ड्यूटी है। सो इसे तरीके कहिंदा राजा जिहड़ा लोगों की जिहड़ी प्रोटैक्शन करता। पर राजा जिहड़ा हुण तुसीं हो, तुसीं तां मेरी मैनू मारना चाहुंदे हो, ते तुहाथों मैं की आस रखां, तुहाडे कोलों की फरियाद करां, मैं तुहाडी भी ढेरी ढाती। कहिंदा तीसरी ढेरी मैं इस करके ढाई, सुनिया भी देवी देवते लोड़ दे वेले काम आउणगे, पर जिहड़े देवी देवते मेरी मेरा मेरे खून दे प्यासे ने, उह मेरी जान किवें बचाउणगे। कहिंदा मैं उह भी ढेरी ढाती। कहिंदा हुण चौथी ढेरी मैं उस परमात्मा की रखी है, वाहेगुरू की रखी है, अल्लाह की रखी है, भी हुण तेरी मर्जी है, तू मैनू रख चाहे मार, तेरी मर्जी है। जदों उन्हें यह गल कही, राजे दे बिरलाप पैदा हो गया, वह रोन लग गया उच्ची उच्ची। कहिंदा भी तां बहुत मतलब उच्ची पहुँचा, मैं यदि बली दे के भावें मेरे औलाद होगी कि नहीं होगी, ये एड्डा वड्डा गुणी ज्ञानी है। तो उन्हें कहा भी नहीं, अपनी घरवाली कहिंदा आपां इहनूं ही बना लैणे, आपां अडोप्ट कर लैणे बच्चे नूं। उहनूं अडोप्ट किया तो राजा बना लिया। सो मेरा कहने का मतलब है भी सानू सोचण दी लोड़ है हर वक्त। राजे नूं की पता सी, परमात्मा ने चाहिया वह मोड़ लिया था नहीं, बली दे नहीं सी, पता नहीं किधरले किधरले कर्म होर हो जाने सीगे। उन्हें समझाउण दे लई बच्चा लिया, बच्चा कोई संत महापुरशां दी किरपा सीगी, उन्हें वह एग्जाम्पल वो दिमाग चाई, तो एग्जाम्पल तो राजे नूं फायदा हो गया, दोनों का फायदा हो गया। सो करना लग गई सी कि परमात्मा की मैं दसना था भी वह अल्टीमेट पावर की किन्नी रहमत है, बख्शिश है, किन्नी पावर है, कित्थे बच्चे की बली देनी सी, कित्थे बच्चा जिहड़ा वह राजा खुद बन गया, कित्थे राजे ने उन्हूं मार के अपने कर्म होर वधाउणे सीगे, कित्थे परमात्मा ने उहदे भी कर्म बचाते, बच्चे भी खाती नाल दिखाता भी जिहड़ा बंदा एक दे नाल एक नूं प्यार करदा है, एक दे विच विश्वास करदा है, उहदा नौ कोई नहीं है। जिवें मैं कहिंदा ना भी आपां कहीए भी अल्लाह वाहिगुरू राम रहीम कृष्ण, नहीं नहीं पावर है। तुसीं जिहड़े मर्जी नाम ना पुकारो, जिहड़ा इक बंदा सपोज आ हुण मैं कुर्सी ते बैठा, तीन तो चार बजे तक यह मेरा प्रोग्राम है, मैं इन्हां नूं पैसे दिंदा, मैनूं आग्या दे जांदे ने काम करन दी जी, इस वेले मैं रेडियो होस्ट हाँ, जदों मैं चलिया जाऊँगा ये तो कोई होर आके बह जूगा, वो रेडियो होस्ट होगा। सो वैल्यू की दी है, वैल्यू कुर्सी की है, जिहड़ा भी आके बह गया उही होस्ट बन गया। इस तरह ही परमात्मा ने जदों अपने पीर पैगंबर भेजे, औलिया भेजे हाँ जी, तो वह आके जदों संसार दे विच आउंदे ने मनुखी शरीर दे विच, ते वह की करदे ने मेहनत करदे ने, वह परमात्मा दे अंदरों जुड़ जांदे ने, परमात्मा दा रूप हो जांदे ने। जिवें कहिंदे वी आर द पोटेंशियल गॉड्स है ना, जीसस क्राइस्ट नूं जिन्हों हूँ आप नक् रगड़ते हैं, सारी क्रिश्चैनिटी कहें रब है रब है रब है रब है, उन्होंने वो हथा के मेखा लाइया सगिया, कंधा के चिंता, तो जदों के उन्हें कहा सो फादर फॉर गिव दैम दे एज दे नो नॉट वट दे डू, क्योंकि वह तो अंदरों परमात्मा मिलया वा सगा, उन्होंने कोई फर्क नहीं पता जी। जो सा शरीर डैड हो जाता ना, तो साढ़े हाथ से किल मारो, जो थौड़ियाँ मारो, जो चार चार टुटेगा तो कोई फर्क नहीं, क्योंकि वो आत्मा निकल जाती है। तो जदों बंदा जूंदे तो जीवन, एक बार मैं हूँ गल याद आ गई, मैं एक सैकेंड गल मुका चाहना कि जूंदे एक तो मरना है, एक जूंदे जी मरना है। जूंदे जी मरन का मतलब यह भी अपनी सुरत में जो असं उपर लै जाने, साढ़े सह तो चलते रहते हैं, लोगों की असं मरे भी हाँ पर असं जो चाहिए वापस आ जाने, उदों असं नज़ारे देख सकते हैं। जो असं मर गए, मर के कि सू कोई दसन आता मैं उपर धर्मराज मैंने की कहना, मैंने शाबाश दी कि मेरे छित्र पै रहे हैं। सो जूंदे जी आप फायदा लैना, वो जो आप अपनी सुरत में उपर चढ़ा के लै जाने, जिस तरह कछू जो वो अपने सारिया चीज़ा कट्ठिया करके वो अंदर फिट कर लेंदे, इसी तरह जो असं अपनी थर्ड आई के उपर लै जाने सानू अंदरले नज़ारे दिसने शुरू होते, जिमें जीसस क्राइस्ट नो किल ला रहे से उन्होंने कोई फर्क नहीं पै रहा, सोक्रेटिस जहर दे दी उन्होंने की फर्क पै गया, क्योंकि वह अंदरों रब के नाल मिलया वा सीगा। जिस तरह कहते तेरा पाना मिठा लागे, गुरु साहब नू तत्ते कड़ाहियां दे उत्ते ਰੇਤ ਦੇ ਕੜਛੇ ਪਾਉਂਦੇ ਸੀ, ਸਾਡੀ ਜਰਾ ਉਂਗਲੀ 'ਤੇ ਸੇਕ ਲਾ, ਅਸੀਂ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੰਦੇ ਹਾਂ, ਕਿਉਂਕਿ ਉਹਨਾਂ ਨੇ ਆਪਣੀ ਆਤਮਾ ਨੂੰ ਪਰਮਾਤਮਾ ਨਾਲ ਜੋੜ ਲਿਆ ਸੀ, ਇਸ ਕਰਕੇ ਉਹਦਾ ਕੋਈ ਅਸਰ ਨਹੀਂ ਪਿਆ। ਛੋਟੇ ਛੋਟੇ ਬੱਚਿਆਂ ਨੂੰ ਸਰੰਦ ਦੀਆਂ ਕੰਧਾਂ ਦੇ ਵਿੱਚ ਨਾ ਤਾਂ, ਉਹਨਾਂ ਦਾ ਕਸੂਰ ਕੀ ਸੀਗਾ? ਅਸੀਂ ਮਤਲਬ ਇਹ ਸੋਚਦੇ ਵੀ ਉਹਨਾਂ ਨੇ ਕੀਤਾ, ਉਹਨਾਂ ਨੇ ਕੋਈ ਨਹੀਂ, ਅਸੀਂ ਹੀ ਲੋਕ ਆ ਮੁੜ ਕੇ, ਹੁਣ ਅਸੀਂ ਕਿਹੜਾ ਇੱਥੇ ਘੱਟ ਬਖਸ਼ ਕਰਦੇ ਹਾਂ, ਜਿਹਦੇ ਮਾਰ ਪੈਂਦੀ ਆ ਉਹਦੇ ਨਾਲ ਹੀ ਸ਼ਾਮਿਲ ਹੋ ਜਾਂਦੇ ਹਾਂ, ਉਦੋਂ ਵੀ ਅਸੀਂ ਸੀ, ਹੁਣ ਵੀ ਅਸੀਂ ਹਾਂ। ਸੋ ਜਿਹੜੇ ਬੰਦੇ ਫਾਇਦਾ ਲੈ ਲੈਂਦੇ, ਜਿਹੜੇ ਆਪਣੇ ਪੈਰਾਂ 'ਚ ਬੂਟ ਪਾ ਲੈਂਦੇ, ਉਹਨਾਂ 'ਤੇ ਕੋਈ ਕੰਡੇ ਅਸਰ ਨਹੀਂ ਕਰਦੇ, ਉਹਨਾਂ ਨੂੰ ਸਮਝ ਆ ਜਾਂਦੀ ਹੈ। ਅਸੀਂ ਦੁਨੀਆ ਨੂੰ ਨਹੀਂ ਸਮਝਾ ਸਕਦੇ, ਅਸੀਂ ਆਪਣੇ ਆਪ ਨੂੰ ਸਮਝਾ ਸਕਦੇ ਹਾਂ। ਸੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣੇ ਅੰਦਰ ਜ਼ਰੂਰ ਝਾਤੀ ਮਾਰੀਏ, ਆਪਣੇ ਇੱਕ ਔਗਣ ਦੇਖੀਏ, ਮਾਲਕ ਦਾ ਸ਼ੁਕਰ ਕਰੀਏ ਕਿ ਜਿੱਥੇ ਵੀ ਰੱਖਿਆ ਤੂੰ ਵਧੀਆ ਰੱਖਿਆ, ਉਦੋਂ ਥੱਲੇ ਵੀ ਕਰ ਸਕਦਾ ਸੀ। ਸੋ ਇਹ ਸਾਡਾ ਪ੍ਰੋਗਰਾਮ ਹੈ, ਸੋਮਵਾਰ ਨੂੰ ਆਉਂਦਾ ਮਾਇੰਡ ਐਂਡ ਬੋਡੀ, ਡਾਕਟਰ ਅੰਕੁਸ਼ ਮੇਰੇ ਨਾਲ ਹੁੰਦੇ ਨੇ 3 ਵਜੇ ਤੋਂ ਲੈ ਕੇ 4 ਵਜੇ ਤੱਕ। ਨੈਕਸਟ ਵੀਕ ਹੋਪਫੁਲੀ ਆਉਣਗੇ, ਮੇਰੀ ਕੋਈ ਮਰਜ਼ੀ ਨਹੀਂ, ਜਿਸ ਤਰ੍ਹਾਂ ਮਾਲਕ ਚਾਹੂਗਾ ਉਸ ਤਰ੍ਹਾਂ ਹੀ ਹੋਊਗਾ। ਸੋ ਇਹ ਸਾਡਾ ਪ੍ਰੋਗਰਾਮ ਹੈ, BNC ਮੈਡੀਕਲ ਸੈਂਟਰ ਦੇ ਤਾਬੋਂ ਦੇ ਨਾਲ ਅਸੀਂ ਪੇਸ਼ ਕਰਦੇ ਹਾਂ। BNC ਮੈਡੀਕਲ ਸੈਂਟਰ ਕਿੱਥੇ ਹੈ? ਬਰੈਂਪਟਨ 'ਚ ਹੈ। ਬਰੈਂਪਟਨ 'ਚ ਇੱਕੋ ਇੱਕ ਹਸਪਤਾਲ ਆ ਨਵਾਂ ਬਣਿਆ, ਉਹ ਬ੍ਰੈਮਲੀ ਰੋਡ ਦੇ ਉੱਤੇ ਹੈ। ਜਦੋਂ ਤੁਸੀਂ ਬ੍ਰੈਮਲੀ ਨੌਰਥ ਨੂੰ ਜਾਓਗੇ, ਉਹਨੂੰ ਕੰਟਰੀ ਸਾਈਡ ਕੱਟਦੀ ਹੈ, ਬ੍ਰੈਮਲੀ ਦੇ ਕੰਟਰੀ ਸਾਈਡ ਦੇ ਕੱਟੋਗੇ, ਉੱਥੇ ਤੁਹਾਨੂੰ ਗੈਸ ਸਟੇਸ਼ਨ ਦਿਸੂਗਾ। ਗੈਸ ਸਟੇਸ਼ਨ ਦੀ ਪੱਕੀ ਨਿਸ਼ਾਨੀ ਹੈ, ਜਿੱਥੇ ਗੈਸ ਸਟੇਸ਼ਨ ਦਿਸੂਗਾ ਉਹਦੇ ਵਿੱਚ ਸਾਡਾ ਇਹ ਮੈਡੀਕਲ ਸੈਂਟਰ ਹੈ, ਜਿਹਦੇ ਵਿੱਚ ਅੰਡਰ ਦਾ ਸੇਮ ਰੂਪ ਵੀ ਆਰ ਪ੍ਰੋਵਾਈਡਿੰਗ ਸੋ ਮੈਨੀ ਹੈਲਥ ਸਰਵਿਸਿਜ਼। ਫਾਰ ਐਗਜ਼ਾਮਪਲ, ਕੈਰੋਪ੍ਰੈਕਟਰ ਅਤੇ ਫਿਜ਼ੀਓਥੈਰੇਪੀ ਦੀਆਂ ਸੇਵਾਵਾਂ ਨੇ, ਅਰਜੈਂਟ ਕੇਅਰ ਹੈ, ਵਾਕਿੰਗ ਕਲੀਨਿਕ ਹੈ, ਫੈਮਿਲੀ ਪ੍ਰੈਕਟਿਸ ਹੈ, ਡਰਮਾਟੋਲੋਜਿਸਟ ਆਉਂਦੇ ਨੇ, ਬਲੱਡ ਲੈਬ ਆਉਂਦੀ ਹੈ, ਕੌਂਸਲਿੰਗ ਦੀਆਂ ਸਰਵਿਸਿਜ਼ ਨੇ, ਫਾਰਮੇਸੀ ਹੈ, ਆਈ ਡਾਕਟਰਸ ਨੇ ਸਾਡੇ ਕੋਲ, ਇਹ ਜਿਹੜੀਆਂ ਸਾਰੀਆਂ ਦੀਆਂ ਸਾਰੀਆਂ ਸੇਵਾਵਾਂ ਨੇ, ਇਹ ਅਸੀਂ BNC ਮੈਡੀਕਲ ਸੈਂਟਰ 'ਚ ਦਿੰਦੇ ਹਾਂ। ਅਤੇ ਫੋਨ ਨੰਬਰ ਮੈਂ ਤੁਹਾਨੂੰ ਜਾਂਦੇ ਜਾਂਦੇ ਦੱਸ ਦਿੰਦਾ, 2895690124। ਸਾਡੇ 0124, 0125, 0126, 0127 ਇਹ ਸਾਰੇ ਨੰਬਰ ਨੇ, ਅਤੇ 905 ਦੇ ਨਾਲ ਦੋ ਨੰਬਰ ਨੇ, 9057935888 ਜੇ ਭੁੱਲ ਗਏ ਨੰਬਰ ਵਾਲਿਆਂ ਦਾ ਯਾਦ ਨਹੀਂ ਰਹਿੰਦਾ, ਕਿਉਂਕਿ ਯਾਦ ਸ਼ਕਤੀ ਵੀ ਤਾਂ ਇੰਨੀ ਕੀ ਹੈ, ਤਾਂ ਮੈਂ ਸਿੱਧੀ ਕਹਿੰਦਾ ਵੀ ਕਾਰ ਕਿਹੜਾ, ਆਪਾਂ ਕਿਹੜਾ ਕੋਈ 100 ਕਿਲੋਮੀਟਰ 'ਤੇ ਲੈ ਕੇ ਜਾਣੀ, ਇੱਥੇ ਨੇੜੇ ਤਾਂ ਰਹਿੰਦੇ ਹਾਂ, 10 ਮਿੰਟ ਦਾ ਰਸਤਾ ਨਹੀਂ, ਕਾਰ ਚੱਕੋ, ਚਾਹੇ ਬ੍ਰੈਮਲੀ ਤੋਂ ਆ ਜਾਓ, ਚਾਹੇ ਕੰਟਰੀ ਸਾਈਡ ਤੋਂ ਆ ਜਾਓ, ਜਿੱਥੇ ਰੋਡਸ ਮਿਲਦੀਆਂ ਨੇ ਉੱਥੇ ਗੈਸ ਸਟੇਸ਼ਨ ਹੈ, ਨਾਲ ਹੀ ਪੀਜ਼ੇ ਦੀ ਦੁਕਾਨ ਹੈ, ਨਾਲੇ ਪੀਜ਼ਾ ਖਾਓ, ਨਾਲ ਸਾਡੇ ਮੈਡੀਕਲ ਸੈਂਟਰ 'ਚ ਆ ਜਾਓ, ਇੱਕੋ ਹੀ ਗੇਟ ਖੁੱਲਦਾ। ਸੋ ਨੈਕਸਟ ਵੀਕ ਆਪਾਂ ਫਿਰ ਪ੍ਰੋਗਰਾਮ ਕਰਾਂਗੇ ਜੇ ਪਰਮਾਤਮਾ ਨੇ ਚਾਹਿਆ, ਅਤੇ ਦੋਨੇ ਹੱਥ ਜੋੜ ਕੇ ਮੈਂ ਤੁਹਾਡੇ ਕੋਲ ਮਾਫ਼ੀ ਮੰਗਦਾ ਕਿ ਮੈਂ ਕੋਈ ਸੋਚ ਕੇ ਨਹੀਂ ਲਿਆਇਆ, ਕਿਉਂਕਿ ਸਾਰੀ ਜ਼ਿੰਦਗੀ ਇਹੀ ਕੀਤੀ, ਆਪਣੇ ਆਪ ਨੂੰ ਪਛਤਾਪ ਕਰੀ ਦੇ, ਕਿਸੇ ਨੂੰ ਵੀ ਅੰਦਰੋਂ ਮੈਂ ਹਰਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਇੰਟੈਂਸ਼ਨਲੀ, ਜੇ ਕੋਈ ਹੋਇਆ ਉਹਦੇ ਲਈ ਮਾਫ਼ੀ। ਇਹ ਸਾਰਾ ਪ੍ਰੋਗਰਾਮ ਮੈਂ ਆਪਣੇ ਲਈ ਕੀਤਾ, ਅਤੇ ਪਰਮਾਤਮਾ ਸਮੱਤ ਬਖਸ਼ੀ, ਬੜੀ ਵਧੀਆ ਜ਼ਿੰਦਗੀ ਲੰਘਾਈ ਹੈ, ਹੁਣ ਥੋੜ੍ਹੀ ਜਿਹੀ ਰਹਿ ਗਈ, ਇਹ ਵੀ ਰਹਿਮਤ ਕਰੀ, ਕੋਈ ਪੁੱਠੇ ਸਿੱਧੇ ਕੰਮਾਂ ਤੋਂ ਮੈਨੂੰ ਬਚਾਈ। ਥੈਂਕ ਯੂ ਵੈਰੀ ਮੱਚ।
The views expressed on the preceding program may not necessarily be those of the owner or management of WTOR radio station.
ये आपका अपना चैनल है, आप इसको 24 घंटे सुन सकते हैं। हमारी वेबसाइट www.eawaz.com, आईफोन और एंड्रॉइड पे हमारी ऐप ई आवाज, ट्यून इन रेडियो साजो आवाज, टेलीफोन पे भी सुन सकते हैं, मॉन्ट्रियल 4386209000, अमेरिका 6415525037। 24 घंटे।
आप कनाडा से पाकिस्तान पैसे भिजवाना चाहते हैं और वो भी फौरन, जबरदस्त रेट्स के साथ और आराम से घर बैठे, आपको ये सब मिलेगा बगैर कॉम्प्रोमाइज के। अभी डाउनलोड कीजिए Zoom मनी ट्रांसफर ऐप फ्रॉम PayPal,
दैट्स XOOM Zoom,
और अपने मोबाइल से पैसे भेजिए अमेजिंग एक्सचेंज रेट्स के साथ, बैंक डिपॉजिट्स, कैश पिकअप या मोबाइल रिचार्ज। अब पाकिस्तान पैसे भेजें उंगली के इशारे से, Zoom, a PayPal service, तेज, आसान और महफूज मनी ट्रांसफर।
हुकूमत अंटेरियो का ऐलान, हमारी एहतियातें और कोशिशें बेहतरी ला रही हैं। दरमियान में फासला और मेल मिलाप की दूरी, ये एहतियात कारगर साबित हुई है। इस वक्त लाजिम है हिम्मत नहीं हारनी, इस मुझी बीमारी को बढ़ने से रोकना है। अगर सफर बहुत जरूरी है, अपने और मुसाफिरों के दरमियान 2 मीटर का फासला रखें। अपने दोस्तों, खानदान के अफराद और कम्यूनिटी को खतरे से बचाइए, साथ दीजिए, ज्यादा वक्त घर पे गुजारें, हिम्मत न हारे, मजबूत रहें, फर्ज निभाएं। मालूम के लिए ontario.ca/coronavirus, इश्तेहार मुंजानिब, हुकूमत अंटारियो।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस ना थोड़ा घर परिवार ते थोड़े बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नू मिलेगी ते जिंदगी दी सब तो प्यारी दौलत बच्चे किस कोल रहनगे
S&S Lawyers को इन सारे सवालों के जवाब ते तुहाडे हक ले लड़न वास्ते लियाकत है अपने हक जानने ले या सलाह लेने ले आज ही S&S Lawyers नू कॉल करो 416-655-2000
हर तरफ सन्नाटा है सन्नाटे में कुछ शोर है शोर में एक बेचैनी सी है लेकिन इस बेचैनी में कहीं छुपी उम्मीद है ये उम्मीद अल्लाह पर यकीन से और ये